ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਵ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੇ ਗਲਾ ਚੋਂ ਤੰਦਰੁਸਤ ਹੋ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਰਲ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 10 ਅਪ੍ਰੈਲ ਚੜ੍ਹ ਚੁੱਕੀ ਹੈ ਦਿਨ ਸ਼ਨਿਚਰਵਾਰ 8:02 ਸੁਬਹਾ ਦੇ ਹੋ ਚੁੱਕੇ ਨੇ ਤੇ ਜੀ ਆਇਆਂ ਨੂੰ ਜਿੱਥੋਂ ਵੀ ਤੁਸੀਂ ਜੁੜੇ ਹੋ ਤੁਹਾਡਾ ਹਾਰਦਿਕ ਸਵਾਗਤ ਹੈ ਹੁਣ ਘੜੀਆਂ ਬਰਾਬਰ ਹੋ ਗਈਆਂ ਆਸਟ੍ਰੇਲੀਆ ਦੀਆਂ ਸਮਾਂ ਇੱਕ ਹੋ ਗਿਆ ਈਸਟ ਕੋਸਟ ਦੇ ਉੱਤੇ ਡੇਲਾਈਟ ਸੇਵਿੰਗ ਖਤਮ ਹੋ ਚੁੱਕੀ ਹੈ ਸਮਾਂ ਬਦਲ ਚੁੱਕਾ ਜਦੋਂ ਅਸੀਂ ਪਰਤ ਗਏ ਹੋਏ ਸੀ ਸੋ ਸਾਰੇ ਹੀ ਈਸਟ ਕੋਸਟ ਦੇ ਉੱਤੇ 8:02 ਸੁਬਹਾ ਦੇ ਹੋਏ ਨੇ ਐਡਲੈਡ ਦੇ ਵਿੱਚ 7:32 ਔਰ ਪੱਛਮੀ ਆਸਟ੍ਰੇਲੀਆ ਵੈਸਟ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿੱਚ 6:02 ਦੋ ਘੰਟੇ ਦਾ ਫਰਕ ਹੈ ਨਵੀਂ ਦਿੱਲੀ ਦੇ ਵਿੱਚ 3:32 ਹੋਏ ਨੇ ਤੜਕੇ ਦੇ ਥੋੜ੍ਹੀ ਰਾਹਤ ਮਿਲੀ ਆ ਇੱਕ ਘੰਟਾ ਲੇਟ ਹੋਰ ਬਿੱਟਾ ਸਾਹਿਬ ਨੂੰ ਮਿਲ ਜਾਣਗੇ ਇੱਕ ਹੋਰ ਘੰਟਾ ਸੌਣ ਨੂੰ ਲੰਡਨ ਥੋੜ੍ਹੀ ਸਮੱਸਿਆ ਹੋ ਗਈ ਹੈ ਪਹਿਲਾਂ 9:00 ਹੁੰਦੇ ਸੀ ਉੱਥੇ ਵੀ ਸਮਾਂ ਚੇਂਜ ਹੋ ਗਿਆ ਪਰ ਹੁਣ ਉੱਥੇ 11:03 ਹੋਏ ਨੇ ਸੋ ਡੈਫੀਨੇਟਲੀ ਲੰਡਨ ਵਾਲੇ ਤਾਂ ਪੋਡਕਾਸਟ ਦੇ ਵਿੱਚ ਹੀ ਸੁਣਨਗੇ ਉੱਧਰ ਨਿਊਯਾਰਕ ਦੇ ਵਿੱਚ ਸ਼ਾਮ ਦੇ 6:03 ਹੋਏ ਨੇ ਸ਼ੁੱਕਰਵਾਰ ਚੱਲ ਰਿਹਾ ਅਤੇ ਸ਼ੁੱਕਰਵਾਰ ਦੁਪਹਿਰ ਦੇ 3:03 ਹੋ ਰਹੇ ਨੇ ਵੈਨਕੂਵਰ ਅਤੇ ਐਲਏ ਦੇ ਵਿੱਚ ਸੋ ਇਹ ਸੀ ਸਮਾਂ ਸਾਰਨੀ ਅੱਜ ਦੀ ਅਤੇ ਹੁਣ ਦੀ ਵੈਸੇ ਸਮਾਂ ਜਿਹੜਾ ਰੁਕਦਾ ਨਹੀਂ ਹੈਗਾ ਕਿਸੇ ਦੇ ਲਈ ਵੀ ਚੱਲਦਾ ਹੀ ਰਹਿੰਦਾ ਆਲਵੇਜ਼ ਗੋਇੰਗ ਔਨ ਅੱਜ 2 ਹਫ਼ਤੇ ਬਾਅਦ ਆਪਾਂ ਮਿਲੇ ਹਾਂ ਇਸ ਪ੍ਰੋਗਰਾਮ ਦੇ ਰਾਹੀਂ ਮਾਫ਼ੀ ਚਾਹੁੰਦੇ ਹਾਂ ਪਿਛਲੇ ਹਫ਼ਤੇ ਬੜੀ ਕੋਸ਼ਿਸ਼ ਕੀਤੀ ਭਾਰਤ ਤੋਂ ਇੱਕ ਤਾਂ ਸਮਾਂ ਬੜਾ ਘਾਤਕ ਸੀ ਸਵੇਰੇ 5 ਵਜੇ ਦਾ ਔਰ ਦੂਸਰਾ ਕਿਉਂਕਿ ਖੇਡਾਂ ਦੇ ਵਿੱਚ ਸੀ ਸ਼ਾਮ ਰਾਤ ਨੂੰ 12-1-2 ਵੱਜ ਜਾਂਦੇ ਸੀ ਮਿੱਤਰ ਸੱਜਣ ਪਿਆਰਿਆਂ ਨੂੰ ਮਿਲਦੇ ਮਿਲਦੇ ਸੋ ਉਹ ਬੜਾ ਅਸੀਂ ਜੱਦੋਜਹਿਦ ਕੀਤੀ ਕਿ ਪ੍ਰੋਗਰਾਮ ਕਰੀਏ ਪਰ ਕਿਸੇ ਤਰ੍ਹਾਂ ਹੋ ਨਹੀਂ ਸਕਿਆ ਪਰ ਅਸੀਂ ਸਮੇਂ ਸਮੇਂ ਸਿਰ ਲਾਈਵ ਕਰਦੇ ਰਹੇ ਹਾਂ ਉੱਥੋਂ ਫੋਟੋਆਂ ਪਾਉਂਦੇ ਰਹੇ ਹਾਂ ਤੁਹਾਡੇ ਨਾਲ ਜੁੜਦੇ ਰਹੇ ਹਾਂ ਫੇਸਬੁੱਕ ਦੇ ਉੱਤੇ ਪੇਜ ਦੇ ਰਾਹੀਂ ਅਤੇ ਅੱਜ ਅਸੀਂ ਫਿਰ ਖੁੱਲ੍ਹ ਕੇ ਗੱਲਾਂ ਕਰਾਂਗੇ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਰਹੇ ਨੇ ਥੋੜ੍ਹੀ ਦੇਰ ਬਾਅਦ ਅਤੇ ਭਰੇ ਪੀਤੇ ਪਏ ਹਾਂ ਬੜੇ ਤਜਰਬੇ ਆ ਸਾਡੇ ਕੋਲ ਜਿਹੜੇ 2 ਹਫ਼ਤਿਆਂ ਦੇ ਵਿੱਚ ਅਸੀਂ ਸਾਂਝੇ ਕਰਨੇ ਹਾਂ ਤਾਂ ਕੁਛ ਖਬਰਾਂ ਵੀ ਹੈ ਸਾਡੇ ਨਾਲ ਜੀ ਐੱਸ ਚਾਹਲ ਹੁਣੀ ਸਵੇਰ 'ਤੇ ਜੁੜੇ ਹੋਏ ਨੇ ਸਾਡੇ ਤੱਕ ਕੁਛ ਖਬਰਾਂ ਪਹੁੰਚਾ ਰਹੇ ਨੇ ਅਤੇ ਉੱਧਰ ਰਾਣੀ ਦਾ ਰਾਜਾ ਪ੍ਰਿੰਸ ਫਿਲਿਪ ਚੜ੍ਹਾਈ ਕਰ ਗਿਆ ਇੰਗਲੈਂਡ ਦੇ ਵਿੱਚ ਉਸਦੀ ਰੂਹ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਹੋਰ ਵੀ ਕਈ ਖਬਰਾਂ ਨੇ ਕੋਰੋਨਾ ਵਾਇਰਸ ਦੇ ਮੁਤਲਕ ਕਈ ਖਬਰਾਂ ਨੇ ਟੀਕੇ ਦੇ ਰੋਲ ਆਊਟ ਦੇ ਸੰਬੰਧਿਤ ਨੇ ਕਾਫੀ ਕੁਛ ਹੈ ਆਪਾਂ ਸ਼ੇਅਰ ਕਰਾਂਗੇ ਗੱਲਾਂ ਬਾਤਾਂ ਰਾਹੀਂ ਤੁਸੀਂ ਵੀ ਤੁਹਾਡੇ ਵੀ ਦਿਲ ਦੇ ਵਿੱਚ ਕੋਈ ਗੱਲ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਪਤਾ ਹੈ ਅਤੇ ਟੈਲੀਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ ਕਈ ਪਿਆਰੇ ਮਿਲੇ, ਸੱਜਣ ਮਿਲੇ ਸਾਨੂੰ ਪਰਥ ਦੇ ਵਿੱਚ, ਬੜਾ ਚੰਗਾ ਲੱਗਾ। ਕਈ ਰਹਿ ਗਏ ਅਤੇ ਕੋਈ ਗੱਲ ਨਹੀਂ, ਆਪਾਂ ਫਿਰ ਮਿਲਾਂਗੇ, ਜ਼ਰੂਰ ਮਿਲਾਂਗੇ। ਪਰ ਜਿਹੜੀਆਂ ਦਿਲੀ ਸਾਂਝਾਂ ਨੇ ਉਹ ਬੜੀਆਂ ਮਜ਼ਬੂਤ ਨੇ, ਬੜਾ ਪਿਆਰ ਸਤਿਕਾਰ ਮਿਲਿਆ, ਤੈ ਦਿਲੋਂ ਧੰਨਵਾਦੀ ਹਾਂ। ਬਾਹਰ ਪੰਛੀ ਬੋਲ ਰਹੇ ਨੇ, ਕੁੱਕੂ ਬਾਰੇ ਬੋਲ ਰਹੇ ਨੇ, ਅੱਜ ਧੁੱਪ ਚੜ੍ਹੀ ਹੈ, ਕੱਲ੍ਹ ਵੀ ਧੁੱਪ ਚੜ੍ਹੀ ਸੀ, ਮੀਂਹ ਕਾਫੀ ਪੈ ਰਹੇ ਨੇ। ਇੱਕ ਵਾਰੀ ਫਿਰ ਬਲੂ ਅਲਰਟ ਆਸਟ੍ਰੇਲੀਆ ਦੇ ਵਿੱਚ ਲੱਗ ਰਿਹਾ। ਮੌਸਮ ਦੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸੰਭਾਵੀ 2 ਸਾਈਕਲੋਨ ਆਸਟ੍ਰੇਲੀਆ ਦੇ ਚੜ੍ਹਦੇ ਅਤੇ ਲਹਿੰਦੇ ਵੱਲ, ਈਸਟ ਅਤੇ ਵੈਸਟ ਉੱਪਰੀ ਜਿਹੜੀਆਂ ਤੱਟਾਂ ਨੇ ਉੱਥੇ ਮੰਡਰਾ ਰਹੇ ਨੇ, ਬਣਨ ਨੂੰ ਫਿਰ ਰਹੇ ਨੇ। ਖੈਰ ਰੱਬ ਭਲੀ ਕਰੇ, ਆਪਾਂ ਕਰਾਂਗੇ ਗੱਲ ਇਹਦੇ ਬਾਰੇ। ਅਤੇ ਰੋਸ ਦੀ ਗੱਲ ਕਰਨੀ ਹੈ ਆਪਾਂ ਅੱਜ, ਕਿ ਮਨ ਦੇ ਵਿੱਚ ਰੋਸ ਹੁੰਦਾ ਆ ਜਾਂਦਾ, ਖੁਸ਼ੀ ਹੁੰਦੀ ਹੈ, ਕਦੇ ਹਰਖ ਕਦੇ ਸੋਗ। ਸੋਗ ਹੁੰਦਾ ਜਦੋਂ ਉਦਾਸ ਹੁੰਦਾ, ਅਤੇ ਰੋਸ ਹੁੰਦਾ ਜਦੋਂ ਪ੍ਰੋਟੈਸਟ ਕਰਨਾ ਹੁੰਦਾ ਵੀ ਨਹੀਂ ਯਾਰ ਇਹ ਗੱਲ ਸਹੀ ਨਹੀਂ ਹੋ ਰਹੀ। ਹਰ ਬੰਦੇ ਦੇ ਮਨ 'ਚ ਹੁੰਦੀ ਹੈ, ਪਰਿਵਾਰਾਂ ਦੇ ਵਿੱਚ ਵੀ ਹੁੰਦੀ ਹੈ। ਕਈ ਵਾਰੀ ਬੱਚੇ ਜਿਹੜੇ ਨੇ ਉਹ ਰੁੱਸ ਜਾਂਦੇ ਨੇ, ਉਹ ਕੁਛ ਹੋਰ ਚਾਹੁੰਦੇ ਹੁੰਦੇ ਨੇ, ਆਪਣੇ ਮਾਂ ਬਾਪ ਤੋਂ ਐਕਸਪੈਕਟੇਸ਼ਨਸ ਹੁੰਦੀ ਹੈ, ਪਰ ਉਹ ਰੁੱਸ ਜਾਂਦੇ ਨੇ, ਮੈਂ ਰੁੱਸ ਗਿਆ। ਇੱਦਾਂ ਹੀ ਅਸੀਂ ਵੀ ਹੁੰਦੇ, ਥਾਂ ਥਾਂ 'ਤੇ ਹੁੰਦੇ ਹਾਂ ਕਿ ਅਸੀਂ ਰੋਸ ਕਰੀਦਾ ਵੀ ਯਾਰ ਇਹ ਗੱਲ ਇੱਦਾਂ ਨਹੀਂ ਹੋਣੀ ਚਾਹੀਦੀ, ਇੱਦਾਂ ਹੋਣੀ ਚਾਹੀਦੀ ਆ। ਹੁਣ ਉਹਦੇ 2 ਤਰੀਕੇ ਨੇ। ਜਾਂ ਤਾਂ ਤੁਸੀਂ ਆਪਣਾ ਰੋਸ ਆਪਣੇ ਮਨ ਦੇ ਵਿੱਚ ਹੀ ਰੱਖ ਕੇ, ਕਈ ਬੰਦੇ ਨੇ ਅੱਗੇ ਤੁਰ ਜਾਂਦੇ ਨੇ ਪਰ ਉਹ ਰੋਸ ਦੱਬਿਆ ਰਹਿ ਜਾਂਦਾ। ਦੂਜਾ ਹੈਗਾ ਤੁਸੀਂ ਐਕਸਪ੍ਰੈਸ ਕਰ ਦਿਓ ਆਪਣਾ ਰੋਸ, ਜ਼ਾਹਰ ਕਰ ਦਿਓ ਵੀ ਪੁੱਛ ਲਿਓ ਵੀ ਇਹ ਗੱਲ ਕੀ ਹੈ। ਕਈ ਵਾਰੀ ਸਾਨੂੰ ਲੌਜਿਕ ਨਹੀਂ ਸਮਝ ਆਉਂਦੀ ਹੁੰਦੀ ਵੀ ਕਿਉਂ ਹੋ ਰਿਹਾ ਹੈ। ਜੇ ਸਮਝ ਆ ਗਿਆ ਅਤੇ ਫਿਰ ਆਪਾਂ ਨੂੰ ਲੱਗਿਆ ਵੀ ਇਹ ਗਲਤ ਹੋ ਰਿਹਾ ਤਾਂ ਜ਼ਰੂਰ ਲਿਖੋ, ਜ਼ਰੂਰ ਉਹ ਪ੍ਰਗਟ ਕਰੋ। ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ, ਸਰਵਿਸਿਸ ਪ੍ਰੋਵਾਈਡਰ ਨੇ, ਹੋਸਪਿਟਲ ਨੇ, ਕਿਤੇ ਵੀ ਆ, ਉੱਥੇ ਕੰਪਲੇਂਟ ਬਾਕਸ ਲੱਗੇ ਹੁੰਦੇ ਆ। ਕੰਪਲੇਂਟ ਇਹੀ ਹੈ ਕਿ ਰੋਸ ਪੱਤਰ ਆਪਣੇ ਉਹਦੇ ਵਿੱਚ ਤੁਸੀਂ ਲਿਖ ਦਿਓ। ਆਪਾਂ ਲਿਖ ਦਈਏ ਕਿ ਤੁਹਾਨੂੰ ਕੋਈ ਚੰਗੀ ਗੱਲ ਨਹੀਂ ਲੱਗੀ ਤਾਂ ਉਹਦੇ ਵਿੱਚ ਲਿਖ ਕੇ ਪਾਓ। ਹੁਣ ਕਈਆਂ ਨੇ ਵੈਸੇ ਹੀ ਟੰਗੇ ਹੁੰਦੇ ਨੇ ਚੰਗੇ ਲੱਗਣ ਨੂੰ, ਪਰ ਬਹੁਤ ਸਾਰੀਆਂ ਜਿਹੜੀਆਂ ਸੁਹਿਰਦ ਕੰਪਨੀਆਂ ਨੇ ਜਿਹਨੇ ਆਪਣੇ ਆਪ ਨੂੰ ਇੰਪਰੂਵ ਕਰਨਾ ਆ, ਵਧੀਆ ਲੋਕ ਨੇ, ਉਹ ਜਿਹੜੀ ਆਪਣੀ ਕੰਪਲੇਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ ਕਿ ਕੋਈ ਕਮਜ਼ੋਰੀ ਹੈ ਉਹਨਾਂ ਦੇ ਸਿਸਟਮ ਦੇ ਵਿੱਚ ਤਾਂ ਉਹਨੂੰ ਜ਼ਰੂਰ ਪੜ੍ਹਨਾ ਆ। ਮੈਂ ਕੱਲ੍ਹ ਵੀ ਇੱਕ ਆਪਣੇ ਮਿੱਤਰ ਪਿਆਰੇ ਨਾਲ ਗੱਲ ਕਰ ਰਿਹਾ ਸੀ ਜੋ ਸਾਡੇ ਨਾਲ ਰਿਹਾ ਪਿਛਲੇ 2-3 ਦਿਨ ਤੋਂ, ਕਿ ਇੱਦਾਂ ਹੀ ਜਿਹੜੇ ਵਧੀਆ ਇਨਸਾਨ ਹੁੰਦੇ ਨੇ ਨਾ, ਉਹ ਆਪਣੇ ਅਵਗੁਣ ਜਿਹੜੇ ਨੇ, ਜਿਹੜੇ ਉਹਨਾਂ ਨੂੰ ਉਹਨਾਂ ਦੇ ਅਵਗੁਣ ਦੱਸਦੇ ਨੇ, ਉਹਨਾਂ ਦੇ ਬੜੇ ਨੇੜੇ ਰਹਿੰਦੇ ਨੇ। ਉਹਨਾਂ ਨੂੰ ਬੜਾ ਚੰਗਾ ਸਮਝਦੇ ਨੇ ਕਿ ਇਹ ਬੰਦਾ ਮੇਰੇ ਅਵਗੁਣ ਮੈਨੂੰ ਦੱਸ ਰਿਹਾ ਹੈ ਅਤੇ ਮੈਂ ਉਹਨੂੰ ਇੰਪਰੂਵ ਕਰਨਾ ਹੈ। ਉਹ ਰੋਸ ਹੀ ਹੁੰਦਾ ਜਿਹੜਾ ਅਵਗੁਣ ਦੱਸਣਾ ਕਿਸੇ ਨੂੰ, ਯਾਰ ਤੇਰੇ ਦੇ ਵਿੱਚ ਆਹ ਕਮੀ ਹੈ, ਤੂੰ ਇੱਦਾਂ ਨਹੀਂ ਇੱਦਾਂ ਕਰਨਾ ਚਾਹੀਦਾ ਤੈਨੂੰ, ਉਹ ਵੀ ਇੱਕ ਰੋਸ ਦੇ ਵਜੋਂ ਹੀ ਦੱਸ ਰਿਹਾ ਹੁੰਦਾ। ਨਹੀਂ ਕਿਸੇ ਨੂੰ ਕੋਈ ਲੋੜ ਨਹੀਂ ਹੁੰਦੀ ਕਿਸੇ ਨੂੰ ਦੱਸਣ ਦੀ। ਅਤੇ ਵੈਸੇ ਗੁਰਬਾਣੀ ਦੇ ਵਿੱਚ ਨਿੰਦਕ ਕਹਿੰਦੇ ਨੇ ਇਹਨਾਂ ਨੂੰ, ਇਹਨਾਂ ਨੂੰ ਜੇ ਐਕਸਟ੍ਰੀਮ ਫਾਰਮ ਦੀ ਰੋਸ ਹੈ ਉਹ ਨਿੰਦਕ, ਉਹਨਾਂ ਨੂੰ ਤਾਂ ਜਮਾਂ ਹੀ ਪਿਆਰ ਕਰਨਾ ਚਾਹੀਦਾ, ਪਰ ਜਿਹੜੇ ਰੋਸ ਕਰਦੇ ਨੇ ਉਹਨਾਂ ਨੂੰ ਬਹੁਤ ਸੁਣਨਾ ਚਾਹੀਦਾ ਹੈ। ਔਰ ਵੱਡੇ ਵੱਡੇ ਮਿਨਿਸਟਰ, ਵੱਡੇ ਵੱਡੇ ਆਫਿਸਰ, ਉਹਨਾਂ ਨੇ ਆਪਣੇ ਐਡਵਾਈਜ਼ਰ ਰੱਖੇ ਹੋਏ ਨੇ ਉਹਨਾਂ ਦੀ ਗਲਤੀਆਂ ਦੱਸਣ ਨੂੰ, ਆਪਣੇ ਆਪ ਨੂੰ ਇੰਪਰੂਵ ਕਰਨ ਲਈ। ਉਹ ਪਹਿਲਾਂ ਹੀ ਦੱਸ ਦਿੰਦੇ ਨੇ ਕਿ ਸਰ ਇੱਦਾਂ ਨਹੀਂ, ਇੱਦਾਂ ਕਰਨੀ ਹੈ। ਸੋ ਇਸ ਕਰਕੇ ਤੁਸੀਂ ਇਹਨੂੰ ਚੀਜ਼ ਨੂੰ ਸੁਧਾਰਨਾ ਹੈ ਆਪਾਂ, ਅਤੇ ਤੁਹਾਡੀ ਇਸ ਤਰ੍ਹਾਂ ਇਮੇਜ ਵਧੀਆ ਹੋ ਜਾਏਗੀ। ਉਹਨਾਂ ਨੇ ਪੈਸੇ ਦੇ ਕੇ ਉਹ ਬੰਦੇ ਰੱਖੇ ਹੁੰਦੇ ਨੇ, ਉਹ ਰੋਸ ਹੋਣ ਤੋਂ ਪਹਿਲਾਂ ਹੀ ਆਪਣੇ ਰੋਸ ਜਿਹੜੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਕੱਲ੍ਹ ਲੋਕ ਨਾ ਕਹਿਣ। ਇੱਦਾਂ ਹੀ ਜਿਹੜੇ ਸੰਤ ਮਹਾਤਮਾ ਸਾਧੂ ਪੁਰਖ ਨੇ, ਉਹ ਆਪਣੇ ਜਿਹੜੇ ਅਵਗੁਣ ਨੇ ਉਹਨਾਂ ਦੀਆਂ ਭੁੱਲਾਂ ਬਖਸ਼ਾਉਂਦੇ ਫਿਰਦੇ ਨੇ। ਉਹ ਕਿਸੇ ਗੁਰੂ ਪੀਰ ਕੋਲ ਜਾ ਕੇ ਕਹਿੰਦੇ ਨੇ ਕਿ ਮੇਰੇ ਅਵਗੁਣ ਮੈਨੂੰ ਦੱਸ, ਮੇਰੇ ਅਵਗੁਣ ਬਖਸ਼ ਦੇ, ਪਿਛਲੇ ਅਵਗੁਣ ਬਖਸ਼ ਲੈ ਤਾਂ ਅੱਗੇ ਮਾਰ ਘਟਾਵੇ, ਅੱਗੇ ਮੈਨੂੰ ਮਾਰ ਘੱਟ ਪਵੇ ਅਤੇ ਮੇਰੇ ਪਿਛਲੇ ਜਿਹੜੇ ਅਵਗੁਣ ਆ ਉਹਨੂੰ ਬਖਸ਼ ਦੇ। ਸੋ ਰੋਸ ਪ੍ਰਗਟ ਕਰਨਾ ਵੀ ਇੰਨਾ ਹੀ ਜ਼ਰੂਰੀ ਹੈ ਅਤੇ ਰੋਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਅਤੇ ਉਸ ਨੂੰ ਸੁਧਾਰਨਾ ਉਸ ਤੋਂ ਵੀ ਵੱਡਾ ਜ਼ਰੂਰੀ ਆ। ਇਸ ਤਰ੍ਹਾਂ ਇੰਪਰੂਵਮੈਂਟ ਹੁੰਦੀ ਹੈ, ਇਸ ਤਰ੍ਹਾਂ ਕਿਸੇ ਬਿਜ਼ਨਸ ਦੇ ਵਿੱਚ, ਸਮਾਜ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਸੁਧਾਰ ਆਉਂਦੇ ਨੇ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵੀ ਬੰਦ ਹੋ ਜਾਵੇ ਤਾਂ ਜ਼ਿੰਦਗੀ ਜਿਹੜੀ ਆ ਉਹ ਸਹੀ ਨਹੀਂ ਚੱਲਦੀ। ਇੱਕ ਚੰਗੀ ਔਰਗਨਾਈਜੇਸ਼ਨ ਦੇ ਇੱਕ ਗੁਣ ਹੁੰਦੇ ਨੇ ਕਿ ਕੀ ਉਹਨਾਂ ਨੇ ਫੀਡਬੈਕ ਚੈਨਲ ਖੋਲ੍ਹਿਆ ਹੋਇਆ ਹੈ, ਕੀ ਉਸਦਾ ਉਹ ਜਵਾਬ ਵੀ ਦਿੰਦੇ ਨੇ, ਕੀ ਜੇ ਕੋਈ ਦੱਸ ਰਿਹਾ ਤਾਂ ਉਸਦਾ ਸਹੀ ਜਵਾਬ ਦੇ ਰਹੇ ਨੇ। ਉਲਟਾ ਕਈ ਬੰਦੇ ਹੁੰਦੇ ਉਲਟਾ ਧਮਕਾਉਣ ਲੱਗ ਪੈਂਦੇ ਨੇ, ਧਮਕੀਆਂ ਦੇਣ ਲੱਗ ਜਾਂਦੇ ਨੇ, ਕਹਿੰਦੇ ਨਹੀਂ ਨਹੀਂ ਤੁਸੀਂ ਕਰ ਹੀ ਨਹੀਂ ਸਕਦੇ, ਅਸੀਂ ਨਹੀਂ ਕਰਦੇ ਇਹ ਕੰਮ। ਦੈਟਸ ਬੈਡ ਮੈਨੇਜਮੈਂਟ। ਖੈਰ ਹਰ ਬੰਦੇ ਨੂੰ ਮਰਿਆਦਾ ਦੇ ਵਿੱਚ ਰਹਿ ਕੇ ਤਰੀਕੇ ਦੇ ਨਾਲ, ਚਾਹੇ ਘਰ ਦੇ ਵਿੱਚ ਗੱਲ ਕਹਿਣੀ ਹੈ ਚੰਗੀ ਨਹੀਂ ਲੱਗਦੀ, ਆਪਣੇ ਮਾਂ ਬਾਪ ਨੂੰ ਕਹਿਣੀ ਹੈ ਉਹ ਕਹੋ ਤਰੀਕੇ ਦੇ ਨਾਲ ਮਰਿਆਦਾ 'ਚ, ਬੱਚਿਆਂ ਦੀ ਤੁਹਾਨੂੰ ਸੁਣਨੀ ਪੈਣੀ ਆ। ਬੱਚੇ ਅਗਰ ਕਹਿ ਰਹੇ ਨੇ ਤਾਂ ਜ਼ਰੂਰ ਉਹਨਾਂ ਤੋਂ ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਫਿਰ ਤੁਸੀਂ ਇੰਪਰੂਵ ਵੀ ਕਰ ਸਕਦੇ ਹਾਂ, ਫਿਰ ਜੇ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਹਜੇ ਪੂਰੀ ਸੋਝੀ ਨੇ ਉਹਨੂੰ ਸਮਝਾ ਵੀ ਸਕਦੇ ਹਾਂ। ਸੋ ਲੌਜਿਕ ਹੋਣਾ ਚਾਹੀਦਾ। ਸੋ ਇਹ ਰੋਸ ਕਰਨ ਦੇ, ਰੋਸ ਸੁਣਨ ਦੇ ਅਤੇ ਰੋਸ ਨੂੰ ਦੂਰ ਕਰਨ ਦੇ ਤਰੀਕੇ ਨੇ ਜਿਹੜੇ ਆਪਾਂ ਅੱਜ ਗੱਲ ਕਰ ਰਹੇ ਹਾਂ। ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ, ਤੁਸੀਂ ਵੀ ਕੋਈ ਇਹੋ ਜਿਹੇ ਨੁਕਤੇ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰ ਦਿਓ। ਕੋਈ ਨਵਾਂ ਤਰੀਕਾ ਤੁਸੀਂ ਦੇਖਿਆ ਹੋਵੇ ਫੀਡਬੈਕ ਲੈਣ ਦਾ, ਉਹਨੂੰ ਐਨਾਲਿਸਿਸ ਕਰਨ ਦਾ, ਉਹਨੂੰ ਸੁਧਾਰ ਕਰਨ ਦਾ, ਤਾਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਕਈ ਤਰੀਕੇ ਮੈਂ ਦੇਖੇ ਨੇ ਜਿਨ੍ਹਾਂ ਦੇ ਵਿੱਚ ਕਈਆਂ ਨੇ ਕਮੈਂਟ ਬਾਕਸ ਲਾਏ ਹੁੰਦੇ ਨੇ ਬਿਲਕੁਲ ਡੋਰ ਦੇ ਅੰਦਰਲੇ ਪਾਸੇ, ਕਿ ਜਦੋਂ ਬੰਦਾ ਜਾਵੇ ਤਾਂ ਉੱਥੇ ਲਿਖਿਆ ਹੁੰਦਾ ਐਨੀ ਕਮੈਂਟਸ, ਗ੍ਰੀਵੀਅੰਸਿਸ, ਕੁਛ ਵੀ ਆ ਉਹਦੇ ਵਿੱਚ ਪਾ ਦਿਓ। ਪੇਪਰ ਰੱਖਿਆ ਹੁੰਦਾ ਉਹਦੇ ਵਿੱਚ ਪਾ ਦਿਓ। ਈਮੇਲ ਬਣੀ ਹੁੰਦੀ ਆ ਫੀਡਬੈਕ, ਸਾਡੇ ਰੇਡੀਓ ਦੀ ਫਰੋਮ ਡੇ ਵਨ ਫੀਡਬੈਕ ਬਣੀ ਹੋਈ, ਬੜੀ ਵੀ ਆਉਂਦੀ ਵੀ ਆ ਅਤੇ ਅਸੀਂ ਉਹਨਾਂ ਨੂੰ ਅਟੈਂਡ ਵੀ ਕਰਦੇ ਹਾਂ। ਸੋ ਫੀਡਬੈਕ ਈਮੇਲਸ ਵੀ ਤੁਸੀਂ ਦੇ ਸਕਦੇ ਹੋ। ਕੰਟੈਕਟ ਹੋਰ ਹੁੰਦਾ, ਫੀਡਬੈਕ ਹੋਰ ਹੁੰਦੀ ਆ। ਕੁਛ ਸੁਝਾਅ, ਹੁਣ ਬੜੇ ਸੁਝਾਅ ਆਏ ਨੇ ਸਾਨੂੰ, ਐਵਰੀ ਵੀਕ ਆਉਂਦੇ ਨੇ, ਅਸੀਂ ਉਹਨਾਂ 'ਤੇ ਜ਼ਰੂਰ ਵਿਚਾਰ ਕਰਦੇ ਹਾਂ ਅਤੇ ਪੋਸੀਬਲ ਹੋਵੇ ਤਾਂ ਅਸੀਂ ਲਾਗੂ ਕਰਦੇ ਹਾਂ। ਅਸੀਂ ਕੰਪਨੀ ਵੀ ਹਾਇਰ ਕਰ ਸਕਦੇ ਹਾਂ, ਅਸੀਂ ਕੋਈ ਕੰਪਨੀ ਵੀ ਹਾਇਰ ਕਰ ਸਕਦੇ ਹਾਂ ਆਪਣੀਆਂ ਕਮੀਆਂ ਲੱਭਣ ਨੂੰ, ਕਿ ਸਾਡੇ ਐਨਾਲਿਸਿਸ ਕਰੋ, ਸਾਡਾ ਆਡਿਟ ਕਰੋ ਔਰ ਸਾਨੂੰ ਦੱਸੋ ਸਾਡੇ ਔਰਗਨਾਈਜੇਸ਼ਨ ਦੇ ਵਿੱਚ ਕਿਹੜੀ ਕਮੀ ਹੈ, ਸਾਡੇ ਬਿਜ਼ਨਸ ਦੇ ਵਿੱਚ ਕਿਹੜੀ ਕਮੀ ਹੈ। ਉੱਥੋਂ ਉਹ ਪੈਸੇ ਲੈਂਦੇ ਨੇ ਪਰ ਉਹ ਬਹੁਤ ਤਹਿ ਤੱਕ ਜਾਂਦੇ ਨੇ। ਮੈਨੂੰ ਯਾਦ ਹੈ ਕਿ ਐਡਲੈਂਡ ਦੇ ਵਿੱਚ ਸਿੱਖ ਗੇਮਸ ਹੋਈਆਂ ਸੀ ਅਤੇ ਪ੍ਰਦੀਪ ਪਾਂਗਲੀ ਹੋਣਾ ਨੇ ਉੱਥੇ ਜੋ ਸੈਕਟਰੀ ਸੀ, ਇਹ ਉਹਨਾਂ ਦਾ ਆਈਡੀਆ ਸੀ ਕਿਉਂਕਿ ਉਹ ਪ੍ਰੋਜੈਕਟ ਮੈਨੇਜਰ ਰਹੇ ਨੇ ਬਹੁਤ ਵੱਡੇ ਫਰਮ ਦੇ ਵਿੱਚ ਜਨਰਲ ਮੋਟਰਸ ਦੇ ਵਿੱਚ, ਅਤੇ ਉਹਨਾਂ ਨੇ ਕੰਪਨੀ ਹਾਇਰ ਕੀਤੀ ਸੀ, ਸ਼ਾਇਦ ਉਹਨਾਂ ਨੂੰ $7,000-$8,000 ਦਿੱਤਾ ਸੀ ਅਤੇ ਤਿੰਨੇ ਦਿਨ ਉਸ ਕੰਪਨੀ ਨੇ ਆਪਣੇ ਵਾਲੰਟੀਅਰ ਜਾਂ ਆਪਣੇ ਪੇਡ ਇੰਪਲੋਈਜ਼ ਲਾ ਕੇ ਫੋਰਮ ਬਣਾਏ ਹੋਏ ਸੀ ਅਤੇ ਉਹਨਾਂ ਨੇ ਘੱਟੋ ਘੱਟ 2-3,000 ਫੋਰਮ ਜਿਹੜਾ ਆ ਉਹ ਭਰਵਾਇਆ ਸੀ ਅਟੈਂਡੀਜ਼ ਤੋਂ ਜਿਹੜੇ ਉੱਥੇ ਦੇਖਣ ਗਏ, ਖੇਡਣ ਗਏ। ਅਤੇ ਉਹ ਤੋਂ ਬਾਅਦ ਅਨੈਲਿਸਿਸ ਕੀਤੇ ਸੀ ਉਹਨਾਂ ਨੇ, ਉਹੀ ਬੇਸ ਬਣਿਆ ਸਿੱਖ ਖੇਮਾਂ ਦੀ ਚੜ੍ਹਾਈ ਦਾ ਔਰ ਉੱਥੋਂ ਫੀਡਬੈਕ ਲਈ ਅਨੈਲਿਸਿਸ ਹੋਏ, ਉਹਨਾਂ ਪੂਰੀ ਰਿਪੋਰਟ ਦਿੱਤੀ ਔਰ ਉਹੀ ਸਰਕਾਰੀ ਦਰਬਾਰੇ ਅੱਜ ਤੱਕ ਉਹੀ ਚੱਲਦੀ ਆ, ਉਹਦੇ ਬੇਸ 'ਤੇ ਹੀ ਗਰੰਟਾਂ ਮਿਲਦੀਆਂ ਨੇ। ਸੋ ਇਹ ਤਰੀਕੇ ਨੇ, ਅਸੀਂ ਖੁਦ ਕਰਕੇ ਦੇਖੇ ਹੋਏ ਨੇ, ਅਸੀਂ ਵੀ ਸਿੱਖੇ ਹਾਂ, ਪ੍ਰਦੀਪ ਹੋਣਾ ਨੇ ਸਾਨੂੰ ਦੱਸਿਆ ਸੀ ਅਤੇ ਅਸੀਂ ਬੜਾ ਵਧੀਆ ਵਧੀਆ ਤਰੀਕਾ ਭਾਈ, ਜੇ ਆਪਾਂ ਥੋੜ੍ਹੇ ਪੈਸੇ ਦੇ ਕੇ ਆਪਣੀਆਂ ਗਲਤੀਆਂ, ਆਪਣੇ ਹੋਰ ਇੰਪਰੂਵਮੈਂਟ ਦੇ ਆਪਣੇ ਡਾਟਾ ਇਕੱਠਾ ਕਰ ਲਈਏ, ਵਾਈ ਨੋਟ, ਅਤੇ ਅਸੀਂ ਕੀਤਾ ਅਤੇ ਉਹਦੇ ਸਾਨੂੰ ਸਾਰਿਆਂ ਨੂੰ ਫਲ ਵੀ ਮਿਲ ਰਹੇ ਨੇ। ਸੋ ਇਸੇ ਹੀ ਤਰ੍ਹਾਂ ਆਪਾਂ ਇਹ ਛੋਟੇ ਲੈਵਲ ਦੇ ਪਰਿਵਾਰ ਦੇ ਵਿੱਚ ਵੀ ਸਾਨੂੰ ਜਿਹੜਾ ਘਰ ਦਾ ਲਾਣੇਦਾਰ ਹੈ ਉਹਨੂੰ ਕਰਦੇ ਰਹਿਣਾ ਚਾਹੀਦਾ ਕਿ ਸਾਡੇ ਅਸੀਂ ਇਹਨੂੰ ਕਿੱਦਾਂ ਆਪਣੇ ਪਰਿਵਾਰ ਨੂੰ ਇੰਪਰੂਵ ਕਰ ਸਕਦੇ ਹਾਂ ਆਪਣੇ ਆਪ ਨੂੰ। ਫਿਰ ਹੈਗਾ ਇਹ ਤਾਂ ਪਰਿਵਾਰ ਲੈਵਲ ਦੀ ਗੱਲ ਹੈ ਜਾਂ ਕੰਪਨੀਆਂ ਦੇ ਲੈਵਲ ਦੀ ਗੱਲ ਹੈ, ਔਰਗਨਾਈਜੇਸ਼ਨ ਲੈਵਲ ਦੀ ਗੱਲ ਹੈ, ਪਰ ਸਾਰਿਆਂ ਨੂੰ ਵੱਡਾ ਜਿਹੜਾ ਐਨਾਲਿਸਿਸ ਸਾਨੂੰ ਆਪਣੇ ਆਪ ਨੂੰ ਕਰਨਾ ਚਾਹੀਦਾ ਕਿ ਸਾਡੇ ਵਿੱਚ ਕਿਹੜੇ ਅਵਗੁਣ ਨੇ, ਅਸੀਂ ਉਹਨੂੰ ਐਨਾਲਿਸਿਸ ਕਰਦੇ ਰਹੀਏ ਅਤੇ ਉਹਨਾਂ ਨੂੰ ਦੂਰ ਕਰਨ ਦੇ ਕੀ ਤਰੀਕੇ ਨੇ ਉਹ ਲੱਭਦੇ ਰਹਿਣਾ ਚਾਹੀਦਾ, ਕਿਸੇ ਨਾਲ ਸਲਾਹ ਮਸ਼ਵਰਾ ਕਰਦੇ ਰਹਿਣਾ ਚਾਹੀਦਾ, ਚੰਗੀਆਂ ਚੰਗੀਆਂ ਕਿਤਾਬਾਂ ਨੇ ਉਹ ਪੜ੍ਹਦੇ ਰਹਿਣਾ ਚਾਹੀਦਾ, ਗੁਰਬਾਣੀ ਦੇ ਵਿੱਚ ਬੜਾ ਕੁਛ ਆ ਉੱਥੋਂ ਆਪਾਂ ਕਰਦੇ ਰਹਿਣਾ ਚਾਹੀਦਾ। ਇਹ ਮਸਲਾ ਆ, ਸਾਨੂੰ ਮਸਲੇ ਲੱਭਦੇ ਰਹਿਣਾ ਚਾਹੀਦਾ ਅਤੇ ਮਸਲੇ ਦਾ ਹੱਲ ਕੀ ਹੁੰਦਾ ਉਹਨੂੰ ਇਸਲਾਮ ਦੇ ਵਿੱਚ ਇੱਕ ਬਹੁਤ ਵੱਡਾ ਇਹ ਫੀਲਡ ਹੈ, ਉਹਨੂੰ ਮਸੋਲਾ ਕਹਿੰਦੇ ਨੇ, ਕਿ ਮਸਲਾ ਤੇ ਉਹਦਾ ਹੱਲ। ਤੁਸੀਂ ਉਪਨਿਸ਼ਟ ਪੜ੍ਹੋ, ਉਪਨਿਸ਼ਟ ਦੇ ਵਿੱਚ ਗੁਰੂ ਤੇ ਚੇਲੇ ਦੀਆਂ ਗੱਲਾਂ ਚੱਲ ਰਹੀਆਂ ਨੇ, ਸ਼ਿਸ਼ ਦੀਆਂ, ਤੇ ਸ਼ਿਸ਼ ਜਿਹੜਾ ਸਵਾਲ ਪੁੱਛ ਰਿਹਾ ਤੇ ਗੁਰੂ ਉਹਦਾ ਆਂਸਰ ਦੇ ਰਿਹਾ। ਸਵਾਲ ਜਵਾਬ ਨੇ ਬਹੁਤ ਸਾਰੇ ਜਿਹੜੇ ਉਪਨਿਸ਼ਟ ਨੇ ਉਹਨਾਂ 'ਚ ਸਵਾਲ ਜਵਾਬ ਨੇ। ਉਹ ਸਵਾਲ ਜਵਾਬ ਰੀਅਲ ਐਗਜ਼ਾਮਪਲਸ ਨੇ ਕਿ ਆਹ ਸਿਚੁਏਸ਼ਨ ਹੈ ਤੇ ਇਹਦਾ ਕੀ ਹੱਲ ਹੈ, ਤੇ ਗੁਰੂ ਹੱਲ ਦਿੰਦਾ। ਇੱਦਾਂ ਹੀ ਜਿਹੜਾ ਮਸਲਾ ਆ, ਮਸਲੇ ਲਿਖੇ ਹੋਏ ਨੇ ਸ਼ਰੀਅਤ ਦੇ ਵਿੱਚ, ਮਸਲੇ ਲਿਖੇ ਹੋਏ ਨੇ ਤੇ ਉਹਨਾਂ ਦੇ ਨਾਲ ਹੱਲ ਵੀ ਹੈ, ਤੇ ਉਹਨਾਂ ਦੋਨਾਂ ਨੂੰ ਮਸਲਾ ਪਲੱਸ ਹੱਲ ਉਹਨਾਂ ਨੂੰ ਮਸੋਲਾ ਕਹਿੰਦੇ ਨੇ। ਮਸਲਾ ਅੱਖਰ ਉੱਥੋਂ ਆਇਆ ਹੈ। ਫਿਰ ਕਿਤੇ ਗੱਲ ਕਰਾਂਗੇ, ਗੁਰਬਾਣੀ ਦੇ ਵਿੱਚ ਵੀ ਆਉਂਦਾ ਮਸੋਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹਦੇ ਵਿੱਚ ਉਹਨਾਂ ਪੰਕਤੀਆਂ 'ਚ ਰਾਗ ਤਲੰਗ 'ਚ ਪਹਿਲੇ ਪਾਤਸ਼ਾਹ ਦਾ, ਉਹਦੇ ਵਿੱਚ ਇਹ ਆਉਂਦਾ ਆ ਉਹਨਾਂ ਦੋ ਅੰਤਰਿਆਂ ਦੇ ਵਿੱਚ ਮਸੋਲਾ, ਕਿ ਜਿਹੜਾ ਮਸਲਾ ਆ ਉਹ ਹੈਗਾ ਆ ਤੇ ਉਹਦਾ ਹੱਲ ਵੀ ਉਹਦੇ ਨਾਲ ਹੀ ਹੈ। ਕੀ ਹੱਲ ਹੈ ਉਹ ਐਂਡ ਦੇ ਵਿੱਚ ਦੱਸਦੇ ਨੇ। ਸੋ ਸੈਲਫ ਅਨਾਲਿਸਿਸ ਇਜ਼ ਮਸਟ। ਖੈਰ, ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ, ਰਾਜ ਇੱਕ ਆਕੜੇ ਦਾ ਨਵਾਂ ਗੀਤ ਆਇਆ, ਅਤੇ ਗੀਤ ਤੋਂ ਬਾਅਦ ਆਪਾਂ ਸੁਨੇਹ ਪੜ੍ਹਨੇ। ਬਹੁਤ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਅਤੇ ਉਹਨਾਂ ਦੀਆਂ ਈਮੇਲਸ ਮੈਸੇਜ ਆ ਰਹੇ ਨੇ, ਸਭ ਦਾ ਸਵਾਗਤ ਹੈ ਜੀ। ਅਤੇ ਲਓ ਫਿਰ ਆਨੰਦ ਮਾਣੋ ਤਾਕਤ ਰਾਜ ਕਾਕੜਾ, ਕਿ ਕਿਸ ਚੀਜ਼ ਦੀ ਕੀ ਤਾਕਤ ਹੁੰਦੀ ਆ।
ਚੁੱਕਾਂ ਕਲਮ ਤੇ ਜਦੋਂ ਮੈਂ ਲਿਖਣ ਲੱਗਾ, ਲਿਖਾਂ ਤੇਗ ਤੇ ਕਲਮ ਕਿਰਪਾਨ ਹੋ ਜੇ, ਤੇਰੀ ਸ਼ਹਾਦਤ ਨੂੰ ਬਿਆਨ ਕਰਨ ਲੱਗੇ, ਭਗਤਾਂ ਵਰਾਂ ਦੀ ਗੂੰਗੀ ਜ਼ੁਬਾਨ ਹੋ ਜੇ। ਐਸੀ ਜੱਗ ਤੇ ਕੋਈ ਮਿਸਾਲ ਹੈ ਨਹੀਂ, ਐਸੀ ਕੌਮ ਦੀ ਹੋਈ ਤਾਮੀਰ ਹੋਵੇ, ਹੱਥ ਜੋੜ ਕੇ ਕਿਸੇ ਫਰਿਆਦ ਕੀਤੀ ਤੇ ਖੁਦਾ ਉੱਠ ਕੇ ਆਪ ਕੁਰਬਾਨ ਹੋ ਜਾਏ। ਸੀਸ ਮਨੁੱਖਤਾ ਦੇ ਸਿਰ ਉੱਤੋਂ ਵਾਰੇ ਗਏ ਨੇ, ਮਨੁੱਖਤਾ ਦੇ ਸਿਰ ਉੱਤੋਂ ਵਾਰੇ ਗਏ ਨੇ, ਇੰਜ ਵੀ ਤਖਤ ਵੰਗਾਰੇ 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 ਗਏ ਨੇ। ਦੇਗਾਂ ਵਿੱਚ ਉਬਾਲੇ ਖਾ ਖਾ ਮੁੱਖੋਂ ਸ਼ਬਦ ਉਚਾਰੇ ਗਏ ਨੇ, ਵਿੱਚ ਉਬਾਲੇ ਖਾ ਖਾ ਮੁੱਖੋਂ ਸ਼ਬਦ ਉਚਾਰੇ ਗਏ ਨੇ, ਇੰਜ ਵੀ ਤਖਤ ਵੰਗਾਰੇ 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 ਵਿੱਚ ਗੁਰੂ ਤੇਗ ਬਹਾਦਰ ਸ਼ਾਂ ਤੇ ਗਾਂਧੀ ਮਾਣੀ, ਸ਼ਸਤਰ ਵਿਦਿਆ ਦੇ ਵਿੱਚ ਨਹੀਂ ਸੀ ਕੋਈ ਗੁਰਾਂ ਦਾ ਹਾਣੀ, ਚੂਕੇ ਜਦ ਤਲਵਾਰ ਪਾਤਸ਼ਾਹ ਜੰਗ ਦੇ ਵਿੱਚ ਖਲੋਏ, ਤੇਗ ਮੱਲ ਤੋਂ ਫੇਰ ਗੁਰੂ ਜੀ ਤੇਗ ਬਹਾਦਰ ਹੋਏ, ਤੇਗ ਮੱਲ ਤੋਂ ਫੇਰ ਗੁਰੂ ਜੀ ਤੇਗ ਬਹਾਦਰ ਹੋਏ। ਸੱਚ ਦੀਆਂ ਤੇਗਾਂ ਉੱਠਣ ਜਦ ਹਾਕਮ ਹੰਕਾਰੇ ਗਏ ਨੇ, ਇੰਜ ਵੀ ਤਖਤ ਵੰਗਾਰੇ 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 ਗਏ ਨੇ। ਭਾਰਤ ਦੇ ਲੋਕੀ ਜੋ ਸਵੈ ਮਾਣ ਗਵਾ ਕੇ, ਧਰਮ ਬਦਲ ਤੇ ਸੀ ਮੁਗਲਾਂ ਨੇ ਜੰਝੂ ਗੜੋਂ ਲਹਾ ਕੇ, ਫਿਰ ਮਾਨਵਤਾ ਦੀ ਰਾਖੀ ਲਈ ਤੇਗ ਬਹਾਦਰ ਆਏ, ਗੁਰੂ ਮਨੁੱਖੀ ਹੱਕਾਂ ਦੇ ਆਲੰਬਰਦਾਰ ਕਹਾਏ, ਗੁਰੂ ਮਨੁੱਖੀ ਹੱਕਾਂ ਦੇ ਆਲੰਬ ਨਿਦਕ ਪਰਖ ਗਏ ਯਾਰੇ ਜਪਦੇ ਜਪਦੇ ਨਾਮ ਸ਼ਹਾਦਤ ਪਾ ਗਏ ਗੁਰੂ ਦੇ ਪਿਆਰੇ ਜਦੋਂ ਧਰਮ ਦੀ ਰਾਖੀ ਲਈ ਸਤਿਗੁਰ ਜੀ ਸੀਸ ਕਟਾਏ ਉਦੋਂ ਚਾਂਦਨੀ ਚੌਂਕ ਦੀਆਂ ਕੰਧਾਂ ਨੂੰ ਮੁੜ ਕੇ ਆਏ ਉਦੋਂ ਚਾਂਦਨੀ ਚੌਂਕ ਦੀਆਂ ਕੰਧਾਂ ਨੂੰ ਮੁੜ ਕੇ ਆਏ ਜ਼ੁਲਮ ਦੇ ਭਾਂਬੜ ਰਾਜ ਕਾਕੜੇ ਨਾਲ ਲਹੂ ਦੇ ਠਾਰੇ ਗਏ ਨੇ
जी बहुत ही खूबसूरत राज काकड़ा ब्रिलियंट एज ऑलवेज बहुत ही खूबसूरत कलम राज काकड़े ने चलाई है ते बहुत सोहने गीत लिखे ने विजय वर्दी जी भी बहुत खूबसूरत तस्वीर साढ़े नाल भेज रहे ने ਸਾਂਝੀ ਕਰ ਰਹੇ ਨੇ ਮੈਂ ਜਿਹੜੀ ਸ਼ੇਅਰ ਕਰਤੀ ਆਪਣੇ ਲਾਈਵ ਬਲੌਗ 'ਤੇ ਤੁਸੀਂ ਐਪ ਦੇ ਥਰੂ ਜ਼ਰੂਰ ਉਸ ਨੂੰ ਦੇਖ ਸਕਦੇ ਹੋ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ ਅਤੇ ਸੁਕਰਾਜ ਸਿੰਘ ਸਾਡੇ ਨਾਲ ਜੁੜੇ ਨੇ ਸੁਕਰਾਜ ਸੰਧੂ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਕਹਿੰਦੇ ਗੁੱਡ ਟੂ ਸੀ ਯੂ ਆਫਟਰ ਫਿਊ ਵੀਕਐਂਡਸ ਰਿਗਾਰਡਸ ਹਾਂਜੀ ਸੁਕਰਾਜ ਦਾ ਇੱਕ ਵੀਕਐਂਡ ਆਪਾਂ ਮਿਸ ਕੀਤਾ ਆ ਮੈਨੂੰ ਵੀ ਇਉਂ ਲੱਗ ਰਿਹਾ ਕਿ ਅਰਸਾ ਹੀ ਹੋ ਗਿਆ ਆਪਣੀਆਂ ਗੱਲਾਂ ਹੋਈਆਂ ਨੂੰ ਪਰਮਜੀਤ ਸਿੰਘ ਧਾਲੀਵਾਲ ਪਿਆਰੇ ਹੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਹਿੰਦੇ ਆ ਜਾਓ ਸਿੱਧੂ ਸਾਹਿਬ ਕਦੋਂ ਦੇ ਉਡੀਕ ਰਹੇ ਹਾਂ ਆ ਗਏ ਜੀ ਆ ਗਏ ਅਸੀਂ ਤਾਂ ਆਪ ਤਰਲੋ ਮੱਛੀ ਹੋਏ ਫਿਰਦੇ ਸੀਗੇ ਪਿਛਲੇ ਹਫ਼ਤੇ ਕਿ ਹੁਣ ਆਪਾਂ ਗੱਲਾਂ ਕਿਹਨੂੰ ਸੁਣਾਈਏ ਅਤੇ ਅੱਜ ਉਹਨਾਂ ਦੀ ਬੇਟੀ ਜਸਪ੍ਰੀਤ ਕੌਰ ਦਾ 10ਵਾਂ ਜਨਮ ਦਿਨ ਹੈ ਅਤੇ ਬੇਟੀ ਨੂੰ ਬਹੁਤ ਬਹੁਤ ਜਨਮ ਦਿਨ ਮੁਬਾਰਕ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਤੰਦਰੁਸਤੀ ਅਤੇ ਵਿੱਦਿਆ ਦਾਨ ਪਰਮਾਤਮਾ ਬਖਸ਼ੇ ਬੇਟੀ ਨੂੰ ਹੈਪੀ ਬਰਥਡੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੀ ਹਾਲ ਹੈ ਪਿਆਰੇ ਹੋ ਠੀਕ ਠਾਕ ਹੋ ਔਰ ਮਨਦੀਪ ਮਾਨ ਵਿਆਲਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪੰਜਾਬੀ ਫੋਰਮ ਬਾਰੇ ਦੱਸੋ ਜੀ ਹਾਂਜੀ ਕਰਦੇ ਹਾਂ ਗੱਲ ਭਾਜੀ ਨੂੰ ਆਲਣ ਦੇ ਉਹ ਵੀ ਉੱਥੇ ਹੀ ਸੀ ਅਤੇ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ ਤੁਹਾਡੀ ਮਿਲਣੀ ਹੋ ਗਈ ਸੀ ਪੋਰਟ ਅਗਸਤਾ ਦੇ ਵਿੱਚ ਇਸਦਾ ਵੀ ਪਤਾ ਲੱਗ ਗਿਆ ਸੀ ਸਾਨੂੰ ਕਾਫੀ ਖੁਸ਼ ਸਾਨੂੰ ਅਤੇ ਧੰਨਵਾਦ ਤੁਹਾਡਾ ਮਨਿੰਦਰ ਜੀ ਸਿੱਧੂ ਟਾਰਨੈਟ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਮਨਿੰਦਰ ਜੀ ਠੀਕ ਠਾਕ ਹੋ ਅਤੇ ਜੀ ਐੱਸ ਚਾਲ ਉਹਨਾਂ ਨੇ ਕੁਛ ਖਬਰਾਂ ਸਾਨੂੰ ਭੇਜੀਆਂ ਨੇ ਜਿਨ੍ਹਾਂ ਦੇ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਕੁਆਰੰਟੀਨ ਰਹਿਤ ਯਾਤਰਾ ਸ਼ੁਰੂ ਕਰਨ ਦਾ ਐਲਾਨ ਜਿਹੜਾ ਆ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਉਸਦੇ ਜ਼ਿਕਰ ਹੈ ਅਤੇ ਇਸਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਅਤੇ ਕਰਜ਼ਾ ਜਿਹੜਾ ਲੈਣ ਦੇਣ ਦੀ ਗੱਲ ਹੈ ਆਸਟ੍ਰੇਲੀਆ ਦੇ ਵਿੱਚ ਉਹ ਥੋੜ੍ਹੇ ਕਾਨੂੰਨ ਢਿੱਲੇ ਕੀਤੇ ਜਾ ਰਹੇ ਨੇ ਰਾਹਤ ਦਿੱਤੀ ਜਾ ਰਹੀ ਹੈ ਅਤੇ ਇੰਡੀਆ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਹੈ ਉਸ ਦੇ ਵਿੱਚ ਬੜੋਤਰੀ ਹੋ ਰਹੀ ਹੈ ਇਸ ਦੇ ਬਾਰੇ ਵੀ ਇੱਕ ਉਹਨਾਂ ਨੇ ਖਬਰ ਸਾਂਝੀ ਕੀਤੀ ਜਿਹੜਾ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਔਰ ਤੁਸੀਂ ਸੱਜਣੋ ਮਿੱਤਰੋ ਬਹੁਤ ਸਾਰੇ ਮਿੱਤਰ ਪਿਆਰੇ ਡਰਾਈਵ ਕਰਦੇ ਹੋਣੇ ਆ ਅਤੇ ਸੁਣੋ ਨਜ਼ਾਰੇ ਲਓ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਬੱਸਾਂ ਚਲਾਉਂਦੇ ਨੇ ਜਿੱਥੇ ਉਹ ਫੋਨ ਨਹੀਂ ਟੱਚ ਕਰ ਸਕਦੇ ਪਰ ਬਲੂਟੂਥ ਰਾਹੀਂ ਜਾਂ ਪੋਡਕਾਸਟ ਰਾਹੀਂ ਸੁਣ ਸਕਦੇ ਨੇ ਸੋ ਕੋਈ ਗੱਲ ਨਹੀਂ ਤੁਸੀਂ ਮੈਸੇਜ ਨਹੀਂ ਪਾ ਸਕਦੇ ਕੋਈ ਪ੍ਰੋਬਲਮ ਨਹੀਂ ਸਾਨੂੰ ਪਤਾ ਤੁਸੀਂ ਸੁਣਦੇ ਹੋ ਜਦੋਂ ਅਸੀਂ ਮਿਲਦੇ ਹਾਂ ਨਾ ਤੁਸੀਂ ਬਹੁਤ ਮਾਣ ਸਤਿਕਾਰ ਦਿੰਦੇ ਹੋ ਪਿਆਰ ਦਿੰਦੇ ਹੋ ਬਸ ਸਾਡੀ ਇਹੀ ਕਮਾਈ ਆ ਅਤੇ ਹੁਣ ਥੋੜ੍ਹੇ ਮੌਸਮ ਦੇ ਉੱਤੇ ਝਾਤੀ ਮਾਰ ਲੈਂਦੇ ਹਾਂ ਇੱਕ ਵਾਰੀ ਫੇਰ ਖਤਰੇ ਦੇ ਬੱਦਲ ਜਿਹੜੇ ਮੰਡਰਾ ਰਹੇ ਨੇ ਮੈਂ ਨਕਸ਼ਾ ਦੇਖ ਰਿਹਾ ਹਾਂ ਵੈਦਰ ਫੋਰਕਾਸਟ ਦਾ ਅਤੇ ਆਸਟ੍ਰੇਲੀਆ ਦੇ ਵੈਸਟ ਕੋਸਟ ਅਤੇ ਈਸਟ ਕੋਸਟ ਦੇ ਦੋਨਾਂ ਦੇ ਉੱਤੇ ਬੜੇ ਘਣੇ ਲੋਅ ਪ੍ਰੈਸ਼ਰ ਬਣੇ ਹੋਏ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਈਕਲੋਨ ਦਾ ਰੂਪ ਵੀ ਧਾਰਨ ਕਰ ਸਕਦੇ ਨੇ ਅਤੇ ਆਸਟ੍ਰੇਲੀਆ ਦੇ ਵਿੱਚ ਫੇਰ ਇੱਕ ਵਾਰੀ ਮੀਂਹ ਅਤੇ ਹਨੇਰੀ ਦਾ ਕਹਿਰ ਜਿਹੜਾ ਆ ਵਾਪਰ ਸਕਦਾ ਆ ਚਿੰਤਾ ਦਾ ਵਿਸ਼ਾ ਇਸ ਨੂੰ ਬਲੂ ਅਲਰਟ ਕਹਿੰਦੇ ਨੇ ਇਹ ਵੀ ਬਹੁਤ ਰੇਅਰ ਵੈਦਰ ਇਵੈਂਟ ਹੋਣ ਜਾ ਰਿਹਾ ਹੈ ਸੋ ਇਸ ਦੀਆਂ ਦੋਨਾਂ ਦੀਆਂ ਸਾਈਕਲੋਨਾਂ ਦੀਆਂ ਪੂਛਾਂ ਜਿਹੜੀਆਂ ਨੇ ਉਹ ਨਿਊ ਸਾਊਥ ਵੇਲਸ ਦਾ ਹੇਠਾਂ ਪਰਥ ਇੱਧਰ ਵੈਲਮਨ ਜਾਂ ਹੋਰ ਐਡਲੇਡ ਵੱਲ ਨੂੰ ਆ ਸਕਦੀਆਂ ਨੇ ਇਸ ਦੀ ਹਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਕੇਨਜ਼ ਦੇ ਵਿੱਚ ਅੱਜ ਇਸ ਵੇਲੇ 33 ਡਿਗਰੀ ਇਸ ਵੇਲੇ ਨਹੀਂ ਅੱਜ 33 ਡਿਗਰੀ ਜਾਏਗਾ ਅਤੇ ਮੀਂਹ ਪੈਣ ਦੇ ਆਸਾਰ ਨੇ ਬ੍ਰਿਸਬਨ ਦੇ ਵਿੱਚ 33 ਡਿਗਰੀ ਦਿਨ ਸਾਫ਼ ਰਹੇਗਾ ਕੌਫ਼ ਸਾਰਬਰ ਦੇ ਵਿੱਚ ਵੀ ਇਹ ਦਿਨ ਸਾਫ਼ ਹੀ ਦੱਸਿਆ ਗਿਆ ਹਵਾ ਦੇ ਵਿੱਚ ਵੈਸੇ ਕਾਫ਼ੀ ਨਮੀ ਹੈ 27 ਡਿਗਰੀ ਵੱਧ ਤੋਂ ਵੱਧ 25 ਡਿਗਰੀ ਤੇ ਹਲਕੇ ਸ਼ਾਵਰ ਜਿਹੜੇ ਨੇ ਉਹ ਸਿਡਨੀ ਦੇ ਵਿੱਚ ਦੱਸੇ ਗਏ ਨੇ। ਕੈਨਬਰਾ ਦੇ ਵਿੱਚ 18 ਡਿਗਰੀ ਹਲਕੇ ਬੱਦਲ, ਮੈਲਬਨ ਦੇ ਵਿੱਚ ਮੀਂਹ ਦੱਸਿਆ ਗਿਆ 17 ਡਿਗਰੀ ਤੇ ਐਡਲੇਡ ਦੇ ਵਿੱਚ ਹਲਕਾ ਮੀਂਹ 20 ਡਿਗਰੀ, ਪਰਥ ਵਿੱਚ ਦਿਨ ਸਾਫ 30 ਡਿਗਰੀ ਔਰ ਡਾਰਵਿਨ ਦੇ ਵਿੱਚ ਗਰਜ ਨਾਲ ਛੱਟਾਂ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਦਿਨ ਸਾਫ 31 ਡਿਗਰੀ ਦੱਸਿਆ ਜਾ ਰਿਹਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਦਿਨ ਰਾਤ ਸੋਰੀ ਤੜਕਾ ਸਾਫ ਹੈ, 17 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ ਧੁੱਪ ਰਹੇਗੀ, 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ ਤੇ ਸਾਡੇ ਨਾਲ ਲਾਡੀ ਬੈਂਸ ਜੁੜ ਚੁੱਕੇ ਨੇ। ਕੀ ਹਾਲ ਚਾਲ ਹੈ ਪਿਆਰੇ, ਉਹ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਆ ਗਏ ਨੇ ਸਾਡੇ ਨਾਲ ਜੁੜ ਗਏ ਨੇ। ਕਹਿੰਦੇ ਇੱਕ ਵੀਕ ਦੀ ਜਿਹੜੀ ਗੈਰ ਹਾਜ਼ਰੀ ਇੱਦਾਂ ਲੱਗਦੀ ਹੈ ਬਹੁਤ ਲੰਬੀ ਲੱਗਦੀ ਹੈ। ਬਿਲਕੁਲ ਜੀ, ਅਤੇ ਸਾਨੂੰ ਵੀ ਇਉਂ ਹੀ ਮਹਿਸੂਸ ਹੋਇਆ। ਅਤੇ ਸਾਡੇ ਨਾਲ ਸੋਨੀ ਬਰਾੜ ਲੀਟਨ ਤੋਂ ਬੜੀ ਦੇਰ ਬਾਅਦ ਜੁੜੇ ਹੋ ਸੋਨੀ, ਤੁਸੀਂ ਕਿੱਧਰ ਰਹਿੰਦੇ ਹੋ ਪਿਆਰਿਓ ਲੀਟਨ? ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜੀ ਅਤੇ ਐਂਡ ਆਲ ਸਰੋਤਾ ਜਨ ਵਰਕਿੰਗ ਐਟ ਫਾਰਮਸ ਐਂਡ ਲਿਸਨਿੰਗ ਟੂ ਰੇਡੀਓ। ਹਾਂਜੀ, ਲੀਟਨ ਮੈਂ ਦੱਸਦਾ ਜਿਹੜੇ ਸਾਡੇ ਨਾਲ ਸਰੋਤੇ ਜੁੜਦੇ ਨੇ, ਗ੍ਰਿਫਿਥ ਅਸੀਂ ਸਾਰੇ ਜਾਣਦੇ ਹਾਂ, ਗ੍ਰਿਫਿਥ ਤੋਂ ਇਹ ਸ਼ਾਇਦ 70-80 ਕਿਲੋਮੀਟਰ ਹੋਏਗਾ ਮੈਲਬਨ ਵੱਲ ਨੂੰ ਸਾਈਡ ਨੂੰ। ਅਤੇ ਇਹ ਵੀ ਬੜਾ ਮਸ਼ਹੂਰ ਪਿੰਡ ਹੈ, ਇੱਥੇ ਆਪਣੇ ਅੰਗੂਰਾਂ ਦੇ ਬੜੇ ਫਾਰਮ ਨੇ, ਆਪਣੇ ਪਰਿਵਾਰ ਬੜੇ ਰਹਿੰਦੇ ਨੇ ਇੱਥੇ ਅਤੇ ਆਪਣੇ ਸਾਰੇ ਤਕਰੀਬਨ ਇੱਥੇ ਸੁਣਦੇ ਨੇ ਆਪਾਂ ਨੂੰ, ਅਸੀਂ ਇੱਕ ਦੂਜੇ ਨਾਲ ਮਿਲਦੇ ਗਿਲਦੇ ਵੀ ਹਾਂ। ਸੋ ਬੜਾ ਚੰਗਾ ਲੱਗਾ ਸੰਦੀਪ ਸੋਨੀ, ਅਤੇ ਪਲੀਜ਼ ਮੈਸੇਜ ਵਗੈਰਾ ਪਾ ਦਿਆ ਕਰੋ ਅਤੇ ਤੁਹਾਡੀ ਫਿਰ ਸ਼ਹਿਰ ਦੀ ਵੀ ਹਾਜ਼ਰੀ ਲੱਗ ਜਾਂਦੀ ਹੈ ਨਾਲ ਹੀ। ਮਲਡੂਰਾ ਵਾਲੇ ਥੋੜ੍ਹੇ ਸੁਸਤ ਹੋ ਗਏ ਨੇ ਅਤੇ ਕੋਬਰਮ ਵਾਲੇ ਤਾਂ ਮੈਨੂੰ ਪਤਾ ਹੀ ਆ ਕਿ ਉਹਨਾਂ ਦਾ ਫਿਰ ਵੀਕਐਂਡ ਹੁੰਦਾ ਆ ਅਤੇ ਉਹਨੀ ਤਾਂ ਹੁਣ ਸੁਸਤ ਹੋਣਾ ਹੀ ਆ। ਰੋਮੈਂਟਿਕ ਗੀਤ ਦੀ ਵੀ ਕਦੇ ਕੋਈ ਫਰਮਾਇਸ਼ ਨਹੀਂ ਆਈ, ਚਲੋ ਮੈਂ ਰੋਮੈਂਟਿਕ ਗੀਤ ਵੈਸੇ ਹੀ ਤੁਹਾਨੂੰ ਸੁਣਾ ਦਿੰਦਾ। ਫਿਲਮ ਆਈ ਸੀ ਸਰਪੰਚ, ਉੱਦਾਂ ਤਾਂ ਅੰਗਰੇਜ਼ੀ ਤਾਂ ਇਹਨੂੰ ਪੰਜਾਬੀ ਤਾਂ ਰੀਅਲ ਤਾਂ ਸਰਪੰਚ ਕਹਿੰਦੇ ਆ, ਪਰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਸਰਪੰਚ। ਬੜੀ ਮਸ਼ਹੂਰ ਫਿਲਮ ਹੋਈ ਸੀ, ਬੜੀ ਮਸ਼ਹੂਰ ਇਹਦੇ ਗੀਤ ਹੋਏ ਸਨ, ਵਰਿੰਦਰ ਇਹਦੇ ਮੁੱਖ ਪਾਤਰ ਸੀ ਸ਼ਾਇਦ, ਥੋੜ੍ਹਾ ਜਿਹਾ ਰੋਲ ਧਰਮਿੰਦਰ ਦਾ ਵੀ ਸੀ। ਬਹੁਤ ਮਸ਼ਹੂਰ ਹੋਈ ਸੀ ਫਿਲਮ ਇਹ, ਅਤੇ ਉਸਦੇ ਵਿੱਚ ਮੁਹੰਮਦ ਸਦੀਕ ਨੇ ਗੀਤ ਗਾਏ ਸੀ ਅਤੇ ਆਓ ਆਪਾਂ ਗੀਤ ਸੁਣਦੇ ਹਾਂ। ਰਣਜੀਤ ਕੌਰ ਉਸਦਾ ਸਾਥ ਦੇ ਰਹੀ ਹੈ ਅਤੇ ਇਸ ਗੀਤ ਤੋਂ ਬਾਅਦ ਫਿਰ ਅਮਰੀਕ ਫਲੋਰਾ ਸਾਡੇ ਨਾਲ ਜੁੜ ਰਹੇ ਨੇ।
ਸੀਨੇ ਵਿੱਚ ਤੀਰ ਵੱਜਦੇ ਜਦੋਂ ਤੁਰ ਦੀ ਕਮਾਣ ਵਾਂਗ ਤਾਣ ਕੇ
ਤੇਰੇ ਹੱਥ ਨਹੀਂ ਆਉਣਾ, ਮੈਂ ਤੇਰੇ ਹੱਥ ਨਹੀਂ ਆਉਣਾ, ਉੱਠ ਜੁੱਕ ਕਬੂਤਰ ਬਣ ਕੇ ਮੈਂ ਤੇਰੇ ਹੱਥ ਨਹੀਂ
ਦੀਦੀ ਤੇਰੀ ਧਮਕ ਪਵੇ ਅਸਮਾਨੀ
ਰੂਪ ਮੇਰਾ ਲਾਟ ਜਗਦੀ ਰੂਪ ਮੇਰਾ ਲਾਟ ਅੱਗਦੀ ਸਾਂਭੀ ਜਾਏ ਨਾ ਬਰੂ ਤੇ ਜਵਾਨੀ
ਗਲੋ ਨਾ ਤੂੰ ਲਾਹੇ ਵੈਰਨੇ
ਕੀ
ਗਲੋ ਨਾ ਤੂੰ ਲਾਹੇ ਵੈਰਨੇ ਕਿਹੜਾ ਦੇ ਗਿਆ ਤਵੀਤ ਨਿਸ਼ਾਨੀ
ਮੇਰੇ ਜਹੀ ਨਹੀਂ ਲੱਭਣੀ ਵੇ ਮੇਰੇ ਜਹੀ ਨਹੀਂ ਲੱਭਣੀ ਛੱਡ ਦੇ ਝਾਕ ਬਗਾਨੀ ਵੇ ਮੇਰੇ ਜਹੀ ਨਹੀਂ ਲੱਭਣੀ ਛੱਡ ਦੇ ਝਾਕ ਬਗਾਨੀ ਵੇ ਮੇਰੇ ਜਹੀ ਨਹੀਂ ਲੱਭਣੀ
ਸਾਂਭਾ
ਜਾਂਦੀ ਅੱਖ ਦੱਬਗੀ
ਹਾਏ
ਤੁਰੀ ਜਾਂਦੀ ਅੱਖ ਦੱਬਗੀ ਅਸੀਂ ਰਹਿ ਗਏ ਸਿੱਕੀਆਂ ਪਰਦੇ
ਨਾਲੇ ਮੁੰਡੇ ਰੰਨਾ ਪਾਲਦੇ
ਪਰੀ ਤੋ ਦੇ ਨੀ ਨੈਣ ਪਰੀ ਤੋ ਦੇ ਬਹਿ ਜਾ ਕਰਦੇ ਨੈਣ ਪਰੀ ਤੋ ਦੇ ਸਿੱਟ ਡਾਊਨ ਕਰਦੇ ਨੈਣ ਪਰੀ ਤੋ ਦੇ
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਇਸ ਪ੍ਰੋਗਰਾਮ ਦੇ ਰਾਹੀਂ ਹਰਮਨ ਰੇਡੀਓ ਰਾਹੀਂ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਸਿਡਨੀ ਤੋਂ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਅ ਜੀ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਮਰੀਕ ਤੁਹਾਡੀ ਗੈਰ ਹਾਜ਼ਰੀ ਦੋ ਇੱਕ ਵੀਕ ਲਈ ਹੋਈ ਮੈਂ ਦੋ ਵੀਕ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਆ ਰਿਹਾ ਕਿਉਂਕਿ ਦੋ ਵੀਕ ਪਹਿਲਾਂ ਮੈਂ ਪ੍ਰੋਗਰਾਮ ਵਿੱਚ ਆਇਆ ਜ਼ਰੂਰ ਸੀ ਲੇਕਿਨ 15 ਮਿੰਟ ਦੇ ਲਈ ਬੜਾ ਖਲਨ ਜਿਹਾ ਮਹਿਸੂਸ ਹੋ ਰਿਹਾ ਕਿ ਇੰਨੀ ਦੇਰ ਬਾਅਦ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਹੋ ਰਹੇ ਹਾਂ ਤੇ ਦਿਲ ਦੇ ਵਿੱਚ ਕਈ ਗੱਲਾਂ ਵੀ ਕਰਨ ਵਾਲੀਆਂ ਤੇ ਉੱਧਰ ਵੈਸਟਰਨ ਆਸਟ੍ਰੇਲੀਆ ਦਾ ਚੱਕਰ ਵੀ ਲਾ ਕੇ ਆਏ ਹਾਂ ਉਹ ਵੀ ਕਾਫੀ ਗੱਲਾਂ ਮਨ ਦੇ ਵਿੱਚ ਹੈਗੀਆਂ ਕਰਨ ਨੂੰ
ਤੇ
ਹੁਣ ਇਸ ਤੋਂ ਬਾਅਦ ਆਪਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੈ ਬਾਬਾ ਬਾਲਕ ਨਾਥ ਦੀ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਜੀ ਅਮਰੀਕ
ਜੀ ਸਿਡਨੀ ਦੇ ਵਿੱਚ ਤਾਂ ਠੀਕ ਹੀ ਆ ਮੌਸਮ ਦੱਸ ਰਹੇ ਮੀਂਹ ਵੀ ਕਾਫੀ ਪਏ ਨੇ ਮੈਂ ਸੀ ਆਪਾਂ ਆਏ ਸੀਗੇ ਉਦਣ ਤੇ ਕਾਫੀ ਝੜੀ ਲੱਗੀ ਹੋਈ ਸੀ ਖੈਰ ਅਮਰੀਕ ਭਾਜੀ ਇਹ ਤਾਂ ਚਲੋ ਚੱਲਦਾ ਹੀ ਰਹਿਣਾ ਸਾਰਾ ਕੁਛ ਤੇ ਤੁਸੀਂ ਦੱਸੋ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ ਪਰਥ ਤੋਂ ਆ ਕੇ ਜਾਂ ਤੁਸੀਂ ਹਜੇ ਵੀ ਪੱਛਮ ਪੱਛਮ ਹੋ ਰਹੀ ਆ
ਨਹੀਂ ਅਮਨਦੀਪ ਪਰਥ ਤੋਂ ਆ ਕੇ ਥੋੜਾ ਜਿਹਾ ਮਹਿਸੂਸ ਤਾਂ ਠੀਕ ਨਹੀਂ ਕਰ ਰਹੇ ਕਿਉਂਕਿ ਉੱਥੇ ਬਹੁਤ ਰੌਣਕਾਂ ਦੇਖ ਕੇ ਆਏ ਹਾਂ ਉੱਥੇ ਲੋਕਾਂ ਦਾ ਹਰਸ਼ੋ ਹਲਾਸ਼ ਵੀ ਦੇਖਿਆ ਆ ਲੋਕਾਂ ਦੀ ਜਿਸ ਤਰ੍ਹਾਂ ਸਾਡੀ ਸੇਵਾ ਕੀਤੀ ਨੌਜਵਾਨਾਂ ਨੇ ਜਿਸ ਤਰ੍ਹਾਂ ਸਾਨੂੰ ਹੱਥਾਂ ਦੇ ਚੱਕ ਕੇ ਰੱਖਿਆ ਜਿਸ ਤਰ੍ਹਾਂ ਅਸੀਂ ਘੁੰਮੇ ਫਿਰੇ ਜਿਸ ਤਰ੍ਹਾਂ ਗੇਮ ਦੇਖੀਆਂ ਜਿਸ ਤਰ੍ਹਾਂ ਸਿੱਖ ਫੋਰਮ ਦੇ ਵਿੱਚ ਭਾਗ ਲਿਆ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰਕ ਗੱਲਾਂ ਕੀਤੀਆਂ ਤੁਸੀਂ ਸਾਰਿਆਂ ਨੇ ਉਹ ਸਾਰੀਆਂ ਖਲਕਦੀਆਂ ਹੈ ਉਹ ਸਾਰੀਆਂ ਦੁਬਾਰਾ ਦੇਖਣ ਦੀ ਖਾਹਿਸ਼ ਆ ਬਣਦੀ ਲੇਕਿਨ ਅਮਨਦੀਪ ਮੈਂ ਕਦੇ ਵੀ ਨਹੀਂ ਚਾਹੁੰਦਾ ਕਿ ਦੁਬਾਰਾ ਇੱਦਾਂ ਦੀ ਚੀਜ਼ ਨੂੰ ਸੋਚਿਆ ਜਾਵੇ ਕਿ ਉੱਦਾਂ ਹੀ ਦੁਬਾਰਾ ਹੋਊਗੀ ਕੋਈ ਹੋਰ ਜਗ੍ਹਾ ਨੈਕਸਟ ਟਾਈਮ ਆਪਾਂ ਜਾਵਾਂਗੇ ਉੱਥੇ ਐਕਸਪਲੋਇਟ ਕਰਾਂਗੇ ਚੀਜ਼ਾਂ ਨੂੰ ਅਤੇ ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਮਗਰਬੀ ਆਸਟ੍ਰੇਲੀਆ ਜਿਹੜਾ ਟੂਰ ਰਿਹਾ ਸਾਡਾ ਉਹ ਬਹੁਤ ਹੀ ਵਧੀਆ ਰਿਹਾ ਅਮਨਦੀਪ ਕਿ ਜ਼ਿੰਦਗੀ ਦੇ 'ਚ ਬਹੁਤ ਘੱਟ ਇੱਦਾਂ ਦੇ ਮੌਕੇ ਮਿਲਦੇ ਆ ਜਦੋਂ ਤੁਹਾਨੂੰ ਇੱਦਾਂ ਦੇ ਬਿਹਤਰੀਨ ਟੂਰ ਕਰਨ ਦਾ ਮੌਕਾ ਮਿਲਦਾ ਅਤੇ ਉਹਦੇ ਵਿੱਚ ਸ਼ਮੂਲੀਅਤ ਕਰਨ ਦਾ ਵੀ ਮੌਕਾ ਮਿਲਦਾ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਵੈਸੇ ਵੈਸਟਰਨ ਆਸਟ੍ਰੇਲੀਆ ਦੀ ਖਾਸੀਅਤ ਮੈਂ ਅਮਨਦੀਪ ਨੋਟ ਕੀਤੀ ਹੈ ਸ਼ਾਇਦ ਤੁਸੀਂ ਵੀ ਕੀਤੀ ਹੋਵੇਗੀ ਕਿ ਚਿਹਰਾ 'ਤੇ ਰੌਣਕਾਂ ਬਹੁਤ ਆ ਅਤੇ ਉੱਥੇ ਕਿਸੇ ਨੇ ਵੀ ਪੁੱਛ ਲਾ ਵੀ ਕਿੱਦਾਂ ਵੀ ਕੰਮ ਕਾਰ ਕਿੱਦਾਂ ਆ ਅਤੇ ਇਹੀ ਕਹੋਗੇ ਇੱਥੇ ਕੰਮਾਂ ਕਾਰਾਂ ਦੀ ਕੋਈ ਛੂਟ ਨਹੀਂ ਹੈ ਅਤੇ ਕੰਮਾਂ ਕਾਰਾਂ ਦੀ ਮਤਲਬ ਕੋਈ ਘਾਟ ਨਹੀਂ ਹੈ ਕੰਮ ਬਹੁਤ ਆ ਬਹੁਤ ਵਧੀਆ ਸਟੇਟ ਆ ਇੱਥੇ ਆ ਕੇ ਅਸੀਂ ਚੰਗਾ ਮਹਿਸੂਸ ਕਰਦੇ ਹਾਂ ਅਤੇ ਆਮ ਤੌਰ 'ਤੇ ਜਦੋਂ ਤੁਸੀਂ ਕਿਸੇ ਨੂੰ ਮਿਲਣਾ ਤਾਂ ਇਹੀ ਹੁੰਦਾ ਕਿ ਨਹੀਂ ਯਾਰ ਇੱਥੇ ਤਾਂ ਕੁਛ ਨਹੀਂ ਕੰਮ ਨਹੀਂ ਹੈ ਇੱਥੇ ਤਾਂ ਨਾ ਮਾੜਾ ਆ ਕਦੇ ਹੋਰ ਜਾਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਕਿਸੇ ਵੀ ਵਿਅਕਤੀ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਜਿੰਨਿਆਂ ਨੂੰ ਵੀ ਅਸੀਂ ਮਿਲੇ ਹਾਂ ਜਦੋਂ ਤੁਸੀਂ ਆਪਣੇ ਆਪਣੇ ਕੰਮ ਕਾਰ ਕਰਦੇ ਹੁੰਦੇ ਆਪਣੇ ਜਿੱਦਾਂ ਕੋਈ ਮੈਨੇਜਮੈਂਟ ਦੇ ਕੰਮ ਕਰਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ ਤਾਂ ਮੈਂ ਨਾ ਬੈਠ ਕੇ ਆਪਣੇ ਲੋਕਾਂ ਦੇ ਆਪਣੇ ਲੋਕਾਂ ਦੇ ਨਾਲ ਤਾਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਵੀ ਲਾਈਫ ਕਿੱਦਾਂ ਦੀ ਹੈ ਤੇ ਕਾਫੀ ਪੋਜ਼ਿਟਿਵ ਫੀਡਬੈਕ ਅਮਨਦੀਪ ਮਿਲੀ ਹੈ। ਮੈਂ ਇਹ ਵੀ ਕੰਮ ਕਰ ਦਿੰਦੇ ਹਾਂ, ਤੁਹਾਨੂੰ ਦੱਸਿਆ ਨੀ ਵੈਸੇ, ਚਲੋ ਰੇਡੀਓ ਤੇ ਦੱਸਣ ਲਈ ਕੋਈ ਮਸਾਲਾ ਰੱਖ ਲੈਂਦੇ ਹਾਂ ਤੇ ਉਹਨਾਂ ਨੇ ਫਿਰ ਬਹੁਤ ਵਧੀਆ ਵਧੀਆ ਗੱਲਾਂ ਸੁਣਾਈਆਂ ਕਿ ਇੱਥੇ ਕੰਮ ਕਿੱਦਾਂ ਆ, ਕਿੱਦਾਂ ਲੋਕ ਕੰਮ ਕਰਦੇ ਆ, ਕਿੱਦਾਂ ਲੋਕ ਖੁਸ਼ੀਆਂ ਕਿਹੜੇ ਮਾਣਦੇ ਆ, ਕਿੱਦਾਂ ਦੂਰ ਦੂਰ ਤੱਕ ਖਾਣਾ ਵਿੱਚ ਕੰਮ ਕਰ ਜਾਂਦੇ ਆ, ਜਹਾਜ਼ ਵਿੱਚ ਜਾ ਕੇ ਸ਼ਾਮ ਨੂੰ ਜਹਾਜ਼ 'ਚ ਹੀ ਮੁੜ ਆਉਂਦੇ ਆ, ਜਿੱਦਾਂ ਇੱਕ ਸਵਾਰੀ ਦੇ ਨਾਲ ਇੱਕ ਸਵਾਰੀ ਫ੍ਰੀ, ਇੱਦਾਂ ਹੋਣ ਲੱਗੀ ਕੈਦ ਹੋਣ ਲੱਗ ਪਊਗੀ।
ਬੀਬੀਆਂ
ਵੀ ਅੱਗੇ ਜਾ ਕੇ ਅਸੀਂ
ਕਰਾਂਗੇ ਬੀਬੀਆਂ ਨੂੰ ਫ੍ਰੀ ਜਹਾਜ਼ ਦੇ ਵਿੱਚ। ਤੇ ਖੈਰ ਇਹ ਤਾਂ ਸੀ, ਆਪਾਂ ਡਿਟੇਲ ਚ ਕਰਾਂਗੇ ਗੱਲਾਂ ਬਾਤਾਂ ਤੇ
ਸਾਡੀ ਤੁਹਾਡੇ ਜਹਾਜ਼ ਦੀ ਚਰਚਾ ਵੀ ਕਾਫੀ ਰਹੀ ਆ ਤੇ ਉਹ ਤਾਂ ਹੁਣ ਵੀ ਚਰਚਾ ਕਾਫੀ, ਕਈਆਂ ਦਾ ਸ਼ਾਇਦ ਪਤਾ ਹੀ ਨੀ ਵੀ ਜਹਾਜ਼ ਹੈ ਕੀ, ਜਹਾਜ਼ ਉੱਤੇ ਨੰਬਰ ਪਲੇਟ ਨੀ ਉਹਦਾ ਲੱਗੀ, ਉਹ ਕਹਿੰਦੇ ਚੱਲ ਮੈਂ ਕਿਹਾ ਅਗਲੀ ਵਾਰ ਨੰਬਰ ਪਲੇਟ ਵਾਲਾ ਲੈ ਕੇ ਜਾਵਾਂਗੇ, ਜੇ ਤਾਂ ਅਮਨਦੀਪ
ਸਾਡੇ ਜਹਾਜ਼ ਦੀ ਤਾਂ ਚਰਚਾ ਏਦਾਂ ਸੀ ਜਿੱਦਾਂ ਡਬਈ ਵਾਲੇ ਸ਼ੇਖ ਦੀ ਚਰਚਾ ਹੁੰਦੀ ਆ, ਇੰਨੀ ਚਰਚਾ ਰਹੀ ਆ ਸਾਡੇ। ਹਾਂਜੀ ਗੱਲ ਇਹ ਆ ਵੀ ਜਹਾਜ਼ਾਂ ਦੀਆਂ ਗੱਲਾਂ ਵੀ ਕਰਨੀਆਂ ਤੇ ਆਪਣੇ ਨਾਲ ਨਾ ਸਾਡੇ ਮਿੱਤਰ ਪਿਆਰੇ ਬਹੁਤ ਜੁੜੇ ਨੇ ਤੇ ਇੱਕ ਨਾ ਸਾਡੇ ਪਿਆਰੇ ਦੋਸਤ ਰਮਨਦੀਪ ਸਿੰਘ ਸੈਣੀ ਪਰਥ ਤੋਂ ਨੇ, ਬੱਸ ਚਲਾਉਂਦੇ ਨੇ ਤੇ ਉਹਨਾਂ ਨੇ ਨਾ ਉਹ ਸਾਨੂੰ ਮਿਲੇ ਕਹਿੰਦੇ ਬਾਈ ਜੀ ਅਸੀਂ ਸੁਣਦੇ ਹੁੰਦੇ ਹਾਂ ਪਰ ਅਸੀਂ ਬੱਸਾਂ ਚਲਾਉਣ ਕਰਕੇ ਨਾ ਤੁਹਾਡੇ ਨਾਲ ਗੱਲ ਨਹੀਂ ਕਰ ਪਾਉਂਦੇ ਤੇ ਮੈਂ ਕਿਹਾ ਨਹੀਂ ਇੱਕ ਵਾਰੀ ਜ਼ਰੂਰ ਪਾ ਦਿਆ ਕਰੋ ਤੇ ਹੁਣ ਉਹਨਾਂ ਨੇ ਨਾ ਤੜਕੇ ਉੱਠ ਕੇ ਮੈਨੂੰ ਲੱਗਦਾ ਸ਼ਿਫਟ 'ਤੇ ਗਏ ਨੇ ਤੇ ਉਹਨਾਂ ਨੇ ਨਾ ਦੋ ਫੋਟੋਆਂ ਪਾਈਆਂ, ਇੱਕ ਤਾਂ ਬੱਸਾਂ ਦੇ ਯਾਰਡ ਦੀ ਪਾਈ ਹੈ ਤੇ ਇਹ ਤਾਂ ਸ਼ਾਇਦ ਅਗਲੀ ਫੋਟੋ ਹੈ ਤੇ ਦੂਜੀ ਫੋਟੋ ਪਾਈ ਹੈ ਅਸੀਂ ਅਸੀਂ ਬੈਠੇ ਨਾ ਖਾਣਾ ਖਾ ਰਹੇ ਸੀਗੇ, ਤੁਹਾਡੀ ਫੋਟੋ ਵੀ ਹੈ ਵਿੱਚ ਭਾਜੀ ਤੇ 15-20 ਜਣੇ ਸੀਗੇ ਤੇ ਇਹ ਵੀ ਪਿਆਰੇ ਮਿੱਤਰ ਪਿਆਰੇ ਸਾਡੇ ਨਾਲ ਕੰਪਨੀ ਕਰ ਰਹੇ ਸੀ ਤੇ ਇਹਨਾਂ ਨੇ ਉਹ ਫੋਟੋ ਖਿੱਚ ਕੇ ਪਾਈ ਹੈ, ਬੜਾ ਤਹਿ ਦਿਲੋਂ ਧੰਨਵਾਦ ਕਿ ਮੈਮਰੀ ਸ਼ੇਅਰ ਕੀਤੀ, ਮੈਂ ਸਾਂਝੀ ਕਰ ਦਿੱਤੀ ਹੈ ਜੀ ਆਪਣੇ ਹੋਰ ਮਿੱਤਰ ਪਿਆਰਿਆਂ ਨਾਲ ਤੇ ਪਲੀਜ਼ ਕੋਈ ਵੀ ਤਸਵੀਰ ਹੈ, ਕੋਈ ਵੀ ਤੁਹਾਡੇ ਦਿਲ ਵਾਲੀ ਗੱਲ ਹੈ, ਕੋਈ ਕਿਤੇ ਵੀ ਜ਼ਰੂਰੀ ਨਹੀਂ ਵੀ ਆਪਣੀ ਜਾਂ ਸਾਡੀ, ਕੋਈ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਲਿਖ ਕੇ। ਬਲਕਾਰ ਢਿੱਲੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਜੀ ਸਿੱਖ ਫੋਰਮ ਵਿੱਚ ਤੁਸੀਂ ਰੋਸ ਜਿਤਾਇਆ ਸੀ, ਦੱਸਿਓ ਜੀ ਕੀ ਮਸਲਾ ਸੀ। ਹਾਂਜੀ ਇਹ ਤੇ ਆਪਾਂ ਗੱਲ ਕਰਾਂਗੇ ਪ੍ਰੋਗਰਾਮ ਦੇ ਆਉਣ ਵਾਲੇ ਹਿੱਸਿਆਂ ਦੇ ਵਿੱਚ। ਲਾਡੀ ਬੈਂਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਸੁਖਵਿੰਦਰ ਸਵੰਦ ਭਾਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਉਮੀਦ ਰੱਖਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਗੁਰਸ਼ਰਨ ਚਾਲ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਵੀ ਆਰ ਕਮਿੰਗ ਟੂ ਸੈਲੀਬ੍ਰੇਟ ਵਿਸਾਖੀ, ਲਿਸਨਿੰਗ ਰੇਡੀਓ ਔਨ ਦਾ ਵੇ, ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾਡਾ। ਅਤੇ ਇਸ ਵੀਕਐਂਡ ਵੀ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਅਤੇ ਬੁੱਧਵਾਰ ਸ਼ਾਮ ਨੂੰ 14 ਸ਼ਾਮ ਨੂੰ ਵੀ ਫਸਟ ਸਿੱਖ ਟੈਂਪਲ ਦੇ ਵਿੱਚ ਦੀਵਾਨ ਲੱਗਣਗੇ, ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ। ਅਤੇ ਭਾਜੀ ਅਮਰੀਕ ਭਾਜੀ ਤੁਹਾਨੂੰ ਸੁਨੇਹਾ ਆਇਆ ਪਰਮਜੀਤ ਸਿੰਘ ਧਾਲੀਵਾਲ ਦਾ, ਕਹਿੰਦੇ ਅਸੀਂ ਤਾਂ ਉਡੀਕਦੇ ਸੀ ਜੀ ਕਦੋਂ ਤੁਹਾਡਾ ਤਸ਼ੱਦਦ ਸਹੀ ਹੈ।
ਬਿਲਕੁਲ ਬਿਲਕੁਲ ਗੱਲ ਠੀਕ ਹੈ ਅਮਨਦੀਪ, ਜਿਹੜੇ ਸਾਡੇ ਵੀਰ ਬੱਸ ਚਲਾਉਂਦੇ ਆ ਨਾ, ਜਿਹੜੇ ਬੱਸ ਚਲਾਉਂਦੇ ਆ ਸੰਚਾਲਕ ਆ ਬੱਸ ਦੇ, ਤੇ ਉਹਨਾਂ ਨੂੰ ਮੈਂ ਇੱਕ ਦਿਲ ਦੀ ਗੱਲ ਕਹਿਣੀ ਚਾਹਨਾ ਕਿ ਮੇਰੇ ਦਿਲ ਚ ਨਾ ਬੱਸ ਚਲਾਉਣ ਦੀ ਬੜੀ ਖਾਹਿਸ਼ ਸੀ ਤੇ ਮੈਂ ਚਾਹੁੰਦਾ ਸੀ ਵੀ ਆਸਟ੍ਰੇਲੀਆ ਆ ਕੇ ਬੱਸ ਡਰਾਈਵਰ ਹੀ ਬਣਾ, ਪਰ ਕਿਸੇ ਕਾਰਨ ਬੱਸ ਡਰਾਈਵਰ ਬਣ ਨਹੀਂ ਸਕਦੇ ਸੀ, ਇਸ ਲਈ ਟੀਚਿੰਗ ਵੱਲ ਜਾਣਾ ਪਿਆ। ਲੇਕਿਨ ਹੁਣ ਮੈਨੂੰ ਦਿਲ ਦੇ ਵਿੱਚ ਇਹ ਵੀ ਇੱਕ ਖਾਹਿਸ਼ ਆਈ ਹੈ, ਜੇ ਬੱਸ ਡਰਾਈਵਰੀ ਕਰਨੀ ਹੋਵੇ ਨਾ, ਜੇ ਬੱਸ ਚਲਾਉਣੀ ਹੋਵੇ ਤਾਂ ਸੰਚਾਲਨ ਕਰਨਾ ਹੋਵੇ ਤਾਂ ਪਰਥ ਵਰਗੇ ਸ਼ਹਿਰ ਵਿੱਚ ਕੀਤਾ ਜਾਵੇ। ਸੜਕਾਂ ਬੜੀਆਂ ਸਿੱਧੀਆਂ ਆ, ਸੜਕਾਂ ਬਹੁਤ ਚੌੜੀਆਂ ਆ, ਵਿਸ਼ਾਲਤਾ ਬਹੁਤ ਆ, ਆਲੇ ਦੁਆਲੇ ਏਦਾਂ ਲੱਗਦਾ ਵੀ ਜਿੱਦਾਂ ਨਾ ਤੁਸੀਂ ਇੱਕ ਤਰ੍ਹਾਂ ਦੇ ਨਾਲ ਰਵਾਨਗੀ ਦੇ ਨਾਲ ਸਫ਼ਰ ਕਰ ਰਹੇ ਹਾਂ, ਜਿੱਦਾਂ ਅਸੀਂ ਸਫ਼ਰ ਕੀਤਾ ਜਿੱਦਾਂ ਆਉਂਦੇ ਹੁੰਦੇ ਸੀ ਆਪਣੇ ਜਿੱਥੇ ਅਸੀਂ ਰਹਿੰਦੇ ਹੁੰਦੇ ਸੀ ਉਸ ਇਲਾਕੇ ਤੋਂ ਸੈਂਟਰਲ ਸੈਂਟਰਲ ਪਰਥ ਨੂੰ, ਤੇ ਜਿਹੜਾ ਜਿਹਨੂੰ ਡਾਊਨ ਟਾਊਨ ਵੀ ਕਹਿੰਦੇ ਕਈਆਂ ਕੰਟਰੀਆਂ ਦੇ ਵਿੱਚ, ਸਾਡੇ ਤਾਂ ਸਾਡੇ ਅਮਨਦੀਪ ਕੀ ਕਹਿੰਦੇ ਆਮ ਤੌਰ ਤੇ ਆਸਟ੍ਰੇਲੀਆ ਦੇ ਵਿੱਚ
ਸੀਬੀਡੀ
ਏਰੀਆ,
ਸੀਬੀਡੀ
ਸੈਂਟਰਲ ਬਿਜ਼ਨਸ ਡਿਸਟ੍ਰਿਕਟ, ਤੇ ਉੱਥੇ ਨੂੰ ਜਾਂਦੇ ਹੁੰਦੇ ਸੀ ਤਾਂ ਬਹੁਤ ਵਧੀਆ ਲੱਗਦਾ ਸੀ, ਹਾਲਾਂਕਿ ਹਫ਼ਤਾ ਹੀ ਹੋਇਆ ਮੈਂ ਜਾਂਦੇ ਹੁੰਦੇ ਸੀ ਕਹਿ ਰਿਹਾ, ਕਿਉਂਕਿ ਪਾਸਟ ਵਿੱਚ ਜਿਹੜੀ ਗੱਲ ਚੱਲਦੀ ਹੈ ਉਸਨੂੰ ਫਿਰ ਇੱਦਾਂ ਹੀ ਕਹਿਣਾ ਪੈਂਦਾ। ਲੇਕਿਨ ਉੱਥੇ ਜਾ ਕੇ ਬਹੁਤ ਸੋਹਣਾ ਲੱਗਾ ਤੇ ਖੁੱਲ੍ਹਾਪਣ ਵੀ ਲੱਗਾ। ਇੱਕ ਅਮਨਦੀਪ ਮੈਂ ਵੈਸਟਰਨ ਆਸਟ੍ਰੇਲੀਆ ਦੀ ਇਸ ਲਈ ਵੀ ਸਿਫਤ ਕਰਦਾ ਕਿ ਉੱਥੇ ਦੇ ਲੋਕਾਂ ਦੇ ਵਿੱਚ ਚਮਕਾਹਟ ਇਸ ਲਈ ਆ ਜਾਂ ਉਹਨਾਂ ਲੋਕਾਂ ਵਿੱਚ ਖੁਸ਼ਹਾਲੀ ਇਸ ਲਈ ਆ ਕਿ ਉੱਥੋਂ ਦਾ ਵੈਦਰ ਜਿਹੜਾ ਬੜਾ ਖੁੱਲ੍ਹਾ ਹੈ, ਮਤਲਬ ਜਿਹੜੇ ਗਰਮ ਦੇਸ਼ ਹੁੰਦੇ ਆ ਨਾ ਉਹਨਾਂ ਦੇ ਸੁਭਾਅ ਜਿਹੜੇ ਆ ਉਹ ਵਧੀਆ ਹੁੰਦੇ ਆਮ ਤੌਰ 'ਤੇ, ਜਿਹੜੇ ਸਿੱਲੇ ਕੰਟਰੀਆਂ ਵਿੱਚ ਲੋਕ ਰਹਿੰਦੇ, ਯੂਰਪੀਅਨ ਕੰਟਰੀਆਂ ਵਿੱਚ ਆ, ਉਹਨਾਂ ਲੋਕਾਂ ਦੇ ਸੁਭਾਅ ਵੀ ਸਿੱਲੇ ਸਿੱਲੇ ਜਾਏ ਆ, ਲੇਕਿਨ ਜਿਹੜੇ ਗਰਮ ਪ੍ਰਦੇਸ਼ ਹੁੰਦੇ ਆ ਉਹਨਾਂ ਦੇ ਸੁਭਾਅ ਵੀ ਗਰਮ ਨਹੀਂ ਹੁੰਦੇ, ਗਰਮ ਤਾਂ ਹੁੰਦੇ ਆ, ਥੋੜੀ ਜਿਹੀ ਗਰਮੀ ਦਿਖਾਈ ਸੀ, ਉਹ ਗਰਮੀ ਦਾ ਅਸਰ ਸੀ ਅਸਲ ਵਿੱਚ ਵੈਸਟਰਨ ਆਸਟ੍ਰੇਲੀਆ ਦਾ, ਤੇ ਉਹਦੇ ਬਾਰੇ ਥੋੜੀ ਜਿਹੀ ਆਪਣੇ ਰਿੱਕੀ ਨੇ ਵੀ ਐਨਾਲਿਸਿਸ ਕੀਤੀ ਸੀ, ਤੁਹਾਨੂੰ ਇੱਕ ਲਾਂਭਾ ਵੀ ਦਿੱਤਾ ਸੀ, ਤੁਹਾਡਾ ਨਾਂ ਜਿਹੜਾ ਨਾ ਉਹ ਥੋੜਾ ਜਿਹਾ ਚੇਂਜ ਵੀ ਕੀਤਾ, ਉਹ ਪ੍ਰੋਗਰਾਮ ਦੇ ਅਖੀਰ ਤੇ ਜਾ ਕੇ ਰਿੱਕੀ ਦੀਆਂ ਵੀ ਗੱਲਾਂ ਸੁਣਾਵਾਂਗੇ ਜੇ ਵੈਸਟਰਨ ਆਸਟ੍ਰੇਲੀਆ, ਕਿਉਂਕਿ ਸੁਣਦਾ ਰਿਹਾ ਨਾ ਲਾਈਵ ਸੁਣਦਾ ਰਿਹਾ ਹਰਮਨ ਰੇਡੀਓ ਤੇ, ਤੁਹਾਡੀ ਸਪੀਚ ਵੀ ਸੁਣੀ ਆ,
ਫੋਲੋ ਕਰਦਾ
ਪ੍ਰੋਗਰਾਮ ਜਿਹੜੇ ਤੁਸੀਂ ਹਰਮਨ ਰੇਡੀਓ ਤੇ ਕੀਤੇ ਸੀ ਉਹ ਵੀ ਸੁਣੇ ਆ ਉਹਨੇ, ਤੇ ਉਹਦੇ ਤੇ ਵੀ ਥੋੜੀ ਜਿਹੀ ਨੁਕਤਾਚੀਨੀ ਵੀ ਕੀਤੀ, ਥੋੜੇ ਜਿਹੇ ਸ਼ੁਕਲ ਵੀ ਕੀਤੇ, ਉਹ ਵੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਾਵਾਂਗੇ। ਕੁੱਲ ਮਿਲਾ ਕੇ ਅਮਨਦੀਪ, ਜਿੰਨੇ ਵੀ ਨੌਜਵਾਨ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਡੀ ਖਿਦਮਤ ਕੀਤੀ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਏਦਾਂ ਦੀ ਖਿਦਮਤ ਮੇਰੇ ਖਿਆਲ 'ਚ ਕਦੇ ਕਦੇ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਤੇ ਕਦੇ ਕਦੇ ਇੱਦਾਂ ਦੇ ਮੌਕੇ ਮਿਲਦੇ ਆ, ਹਮੇਸ਼ਾ ਨਹੀਂ ਮਿਲਦੇ, ਤੇ ਇਹ ਜਿਹੜੇ ਮੌਕੇ ਆ ਨਾ ਇਹਨਾਂ ਨੂੰ ਦੁਬਾਰਾ ਲੈਣ ਦੀ ਚਾਹਤ ਨਹੀਂ ਰੱਖਣੀ ਚਾਹੀਦੀ, ਕਿਉਂਕਿ ਰਿਪੀਟ ਨਹੀਂ ਹੋ ਸਕਦੇ। ਮੈਂ ਤਾਂ ਇਸ ਥੀਰੀ 'ਤੇ ਕੰਮ ਕਰਦਾ ਹਾਂ ਕਿ ਅਸੀਂ ਫਿਰ ਵੈਸਟਰਨ ਆਸਟ੍ਰੇਲੀਆ ਜਾਵਾਂਗੇ, ਫਿਰ ਇੱਦਾਂ ਹੀ ਹੋਊਗੀ, ਕਈ ਵਾਰੀ ਉਹ ਗੱਲਾਂ ਰਿਪੀਟ ਨਹੀਂ ਹੁੰਦੀਆਂ। ਹੁਣ ਇੱਕ ਹੋਰ ਪਲੈਨਿੰਗ ਜਿਹੜੀ ਅਮਨਦੀਪ ਤੁਸੀਂ ਕੀਤੀ ਸੀ, ਉਹ 'ਤੇ ਹੁਣ ਇੱਕ ਤਾਂ ਤੁਸੀਂ ਨਾ ਦੂਜੇ ਲਾਰੇ ਬਹੁਤ ਲਾਉਂਦੇ, ਹੁਣ ਜਿਹੜੇ ਆਪਣੇ ਨੌਜਵਾਨ ਸੀ ਤੁਹਾਨੂੰ, ਤੁਸੀਂ ਉਹਨਾਂ ਨੂੰ ਇਹ ਵੀ ਲਾਰਾ ਲਾ ਕੇ ਆਏ ਕਿ ਤੁਸੀਂ ਸਿਡਨੀ ਆਓਗੇ, ਫਿਰ ਸਿਡਨੀ ਤੋਂ ਨਾ ਆਪਾਂ ਬਾਏ ਰੋਡ ਵੈਸਟਰਨ ਆਸਟ੍ਰੇਲੀਆ ਜਾਣਾ, ਉਹ ਤਾਂ ਪਕਾ ਲਓ
ਤੁਹਾਡੇ ਲਾਰੇ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ, ਚਲੋ ਪੂਰੇ ਹੋ ਗਏ, ਆਪਾਂ ਉੱਥੇ ਇੱਕ ਹੋਰ ਲਾਰਾ ਲੱਗ ਗਿਆ, ਹੁਣ ਉਹ ਪਤਾ ਨਹੀਂ ਕਦੋਂ ਪੂਰਾ ਹੋਣਾ, ਉਹ ਗੱਲ ਦਾ ਵੀ ਇੱਕ ਪੂਰਾ ਕਰਦੇ ਕਰਦੇ ਹਨਾ ਦੋ ਲਾਰੇ ਹੋਰ ਆਪਾਂ ਸਿਰ ਚੜਾਏ, ਤੇ ਚਲੋ ਐਨੀਵੇ। ਤੇ ਇੱਧਰ ਮਨਦੀਪ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਇੱਕ ਦੋਸਤ ਦੂਜੇ ਲਈ ਦੋਸਤ ਲਈ ਦੇਖ ਲਓ ਵੀ ਬਹੁਤ ਕੁਛ ਕਰਦਾ ਆ। ਕਹਿੰਦਾ ਮਨਦੀਪ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਫਰੈਂਡ ਦੂਜੇ ਫਰੈਂਡ ਨੂੰ ਕਹਿੰਦਾ ਮੈਂ ਤੈਨੂੰ ਚਾਹ ਪਿਲਾਉਣੀ ਆ, ਕਹਿੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ, ਕਹਿੰਦਾ ਉਹ ਨਾ ਚਾਹ ਪਿਲਾਉਣ ਦੇ ਲਈ ਨਾ ਉਹ ਕੁੜੀ ਦੇਖਣ ਚਲੇ ਗਏ ਆਪਣੇ ਲਈ, ਉਹਨੀ ਗਾਂ ਚਾਹ ਪਿਲਾਤੀ, ਚਾਹ ਪੀ ਕੇ ਮੁੜੇ, ਰਿਸ਼ਤਾ ਕਿਹਨੇ ਕਰਨਾ ਸੀ, ਆ ਕੇ ਕਹਿੰਦਾ ਤੈਨੂੰ ਚਾਹ ਪਿਲਾ ਗਿਆ। ਤੇ ਹੁਣ ਕਹਿੰਦੇ ਭਾਜੀ ਤੁਹਾਡੀ ਡਿਊਟੀ ਹੈ ਫਲੋਰਾ ਸਾਹਿਬ ਨੂੰ ਪੱਗ ਬਣਾਉਣ ਦੀ ਰਿਟਾਇਰਮੈਂਟ ਤੋਂ ਬਾਅਦ, ਪੱਗ ਤਾਂ ਬਣਾ ਦੇਣਾ, ਗੱਲ ਤਾਂ ਇਹ ਹੈ ਵੀ 50 ਵੀ ਨਹੀਂ ਟਿਕਣੀ, ਤੇ ਸਿਰ ਦੇ ਉੱਤੇ ਬਾਲ ਤਾਂ ਭਾਜੀ ਦੇ ਹੁਣ ਟਾਵਾਂ ਟਾਵਾਂ ਰਹਿ ਗਿਆ। ਭਾਜੀ ਪਹਿਲਾਂ ਤੁਹਾਡੇ ਬਾਲ ਨਾ ਲਵਾਈਏ, ਤੁਹਾਨੂੰ ਕੇਸਾਧਾਰੀ ਬਣਾਈਏ ਪੂਰੇ ਪਹਿਲਾਂ।
ਪੱਗ ਤਾਂ ਬੰਨ ਸਕਦੇ ਆ, ਜਿੱਦਾਂ ਤੁਸੀਂ ਪਗੜੀ ਦੀ ਗੱਲ ਉੱਥੇ ਕੀਤੀ ਸੀ, ਕਾਫੀ ਚਰਚਿਤ ਵੀ ਰਹੀ ਹੈ ਕਿ ਜਿਹੜੀ ਪਗੜੀ ਹੈ ਨਾ ਸਿੰਘ ਜਿਹੜੀ ਹੈ ਉਹ ਦਸਤਾਰ ਬੰਨਦੇ ਨਹੀਂ ਹੈ, ਸਿੰਘ ਜਿਹੜੇ ਦਸਤਾਰ ਸਜਾਉਂਦੇ ਆ। ਇਹ ਉਦਾਂ ਮੈਨੂੰ ਪਹਿਲੀ ਵਾਰ ਪਤਾ ਲੱਗਾ, ਕਿਉਂਕਿ ਕਈ ਗੱਲਾਂ ਜਿਹੜੀਆਂ ਬਹੁਤ ਬਾਅਦ ਵਿੱਚ ਪਤਾ ਲੱਗਦੀਆਂ। ਜਿੱਦਾਂ ਹੁਣ ਤੁਸੀਂ ਕਿਹਾ ਕਿ ਪਗੜੀ ਸਜਾਉਣੀ ਆ ਜਾਂ ਪਗੜੀ ਬੰਨਣੀ ਆ, ਪਗੜੀ ਸਜਾਉਣ ਪਗੜੀ ਬੰਨਣ ਦੇ ਵਿੱਚ ਫਰਕ ਹੁੰਦਾ। ਇੱਕ ਤੁਸੀਂ ਹੋਰ ਵਰਡ ਉਹਦੇ ਵਿੱਚ ਯੂਜ਼ ਕਰਦੇ ਸੀ, ਉਹ ਮੈਂ ਨਹੀਂ ਕਹਿਣਾ ਚਾਹੁੰਦਾ ਇੱਥੇ, ਉਹ ਤੁਸੀਂ ਆਪੇ ਦੱਸ ਦਿਓ ਕਿ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਸੀਂ ਪਗੜੀ ਬੰਨੀ ਸੀ, ਸਜਾਈ ਸੀ ਜਾਂ ਕੁਛ ਹੋਰ ਕੀਤਾ ਸੀ?
ਨਹੀਂ ਨਹੀਂ,
ਬਾਰੇ ਤੁਸੀਂ ਬਾਅਦ
ਨਹੀਂ, ਹੁਣੇ ਦੱਸ ਦਿੰਦੇ ਆ। ਉਦੋਂ ਤਾਂ ਮੈਨੂੰ ਹੁਣ ਲੱਗਦਾ ਵੀ ਮੈਂ ਉਦੋਂ ਪੱਗ 'ਚ ਸਿਰ ਪਸਾਇਆ ਸੀ, ਉਹਦਾ ਹੀ ਖਮਿਆਜਾ, ਤੁਹਾਨੂੰ ਪਤਾ ਵੀ ਕਿੰਨੇ ਸਾਲ ਭੁਗਤਣਾ ਪੈਂਦਾ। ਖੈਰ ਹਾਂਜੀ, ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਰਵਿੰਦਰ ਜੀ, ਕੀ ਹਾਲ ਚਾਲ ਹੈ? ਅਤੇ ਬਾਕੀ ਯੋਗੇਸ਼ ਠਾਕੁਰ ਜਪਾਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ ਮਿੱਤਰ ਪਿਆਰੇ। ਅਤੇ ਐਵਰੀ ਈਅਰ ਜਾਂਦੇ ਨੇ ਜੀ ਫੈਮਿਲੀ ਦੇ ਨਾਲ, ਜੈ ਬਾਬਾ ਬਾਲਕਨਾਥ ਦੀ, ਹਾਂਜੀ ਇਹ ਬਾਬਾ ਬਾਲਕਨਾਥ ਜੀ ਦੇ ਜਾਂਦੇ ਨੇ, ਅਤੇ ਮੈਂ ਫੋਟੋਆਂ ਸ਼ੇਅਰ ਕਰਦਾ ਜੀ, ਅਤੇ ਬੜਾ ਚੰਗਾ ਲੱਗਿਆ ਸਾਰੀ ਫੈਮਿਲੀ, ਤੁਸੀਂ ਬੜੇ ਮਤਲਬ ਬਾਬਾ ਬਾਲਕਨਾਥ ਉਹਨਾਂ ਦਾ ਕਾਫੀ ਨਾਮ ਹੈ, ਤੇ ਬੜੇ ਸਿੱਧ ਪੁਰਸ਼ ਯੋਗੀ ਹੋਏ ਨੇ। ਤੇ
ਮੇਰੇ ਇੱਕ ਦੋਸਤ ਕੈਨੇਡਾ ਦੇ ਵਿੱਚ ਰਹਿੰਦੇ ਆ, ਉਹ ਨਾ ਆਪਣੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਜਿੱਦਾਂ ਵੀ ਜਿੱਦਾਂ ਗੋਲਡ ਕੋਇਨ ਹੁੰਦੇ ਆ ਉਹ ਰੱਖਦੇ ਰਹਿੰਦੇ ਆ ਲਾਗੇ, ਜਿੱਦਾਂ ਪਾਠ ਪੂਜਾ ਕਰਕੇ ਜੋ ਵੀ ਕਰਕੇ ਨਾ, ਤੇ ਉਹ ਸਾਲ ਦੇ ਬਾਅਦ ਵਿੱਚ 2 ਸਾਲ ਜਾਂ 3 ਸਾਲ ਜਦੋਂ ਆਉਂਦੇ ਆ ਤੇ ਉਹ ਬਾਬਾ ਬਾਲਕਨਾਥ ਤੇ ਜਾਂਦੇ ਤਾਂ ਉਹ ਪੈਸੇ ਉੱਥੇ ਦਿੰਦੇ ਹੁੰਦੇ। ਉਹ ਕਹਾਣੀ ਉਹਨਾਂ ਨੇ ਮੈਨੂੰ ਸੁਣਾਈ ਸੀ, ਤੇ ਉਦੋਂ ਵੈਸੇ ਅਸੀਂ 40-50 ਸਾਲ ਇੰਡੀਆ ਵਿੱਚ ਰਹੇ ਹਾਂ, ਪਰ ਕਦੇ ਵੀ ਬਾਬਾ ਬਾਲਕਨਾਥ ਜੀ ਦੇ ਜਾਣ ਦਾ ਮੌਕਾ ਨਹੀਂ ਮਿਲਿਆ, ਲੇਕਿਨ ਹੁਣ ਆਸ ਕਰਦੇ ਹਾਂ ਕਿ ਜਦੋਂ ਵੀ ਕਦੇ ਇੰਡੀਆ ਗਏ, ਜਦੋਂ ਵੀ ਕਦੇ ਮੌਕਾ ਮਿਲਿਆ, ਉਹਨਾਂ ਦੇ ਦਰਸ਼ਨ ਕਰਨ ਦੀ ਜ਼ਰੂਰ ਜਾਣਾ, ਚੰਗਾ ਲੱਗਦਾ ਉੱਥੇ ਵੀ।
ਹਾਂਜੀ ਹਾਂਜੀ, ਉਹ ਉਹਨਾਂ ਦੀ ਕਾਫੀ ਮਤਲਬ ਕਹਾਣੀਆਂ ਨੇ, ਮੋਟੀਵੇਸ਼ਨਲ ਕਹਾਣੀ, ਮਾਨਤਾ ਹੈ ਕਾਫੀ, ਮਨੌਤ ਹੈ ਉਹਨਾਂ ਦੀ। ਤੇ ਸਿੱਧ ਸਿੱਧਾਂ ਚੋਂ ਹੋਏ ਨੇ ਤੇ ਬਾਬਾ ਸ਼੍ਰੀ ਚੰਦ ਹੋਣਾ ਤੋਂ ਚੱਲਦਾ ਸਾਰਾ ਕੁਛ। ਸਾਡੇ ਨਾਲ ਹਾਂਜੀ ਰਮਨਦੀਪ ਹੁੰਦੇ, ਉਹਨਾਂ ਨੇ ਤਸਵੀਰ ਭੇਜੀ ਸੀ, ਮੈਂ ਸਾਂਝੀ ਕਰ ਲਈ ਹੈ। ਤੇ ਬਲਕਾਰ ਢਿੱਲੋਂ ਹੋਣਾਂ ਦਾ ਵੀ ਮੈਸੇਜ ਆਪਾਂ ਪੜ੍ਹ ਲਿਆ ਹੈ, ਗੁਰਚਰਨ ਚਾਲ ਹੋਣਾਂ ਦੀ ਵੀ ਤਸਵੀਰਾਂ ਸਾਂਝੀਆਂ ਕਰ ਲਈਆਂ। ਸੋ ਪਿਆਰਿਓ ਸੁਨੇਹੇ ਜ਼ਰੂਰ ਜਾਰੀ ਰੱਖੋ। ਅਮਰੀਕ ਭਾਅ ਜੀ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ ਤੇ ਪਹਿਲਾਂ ਤਾਂ ਅਫਸੋਸ ਜ਼ਾਹਰ ਕਰ ਲਈਏ ਕਿ ਰਾਣੀ ਦਾ ਘਰ ਵਾਲਾ ਪੂਰਾ ਹੋ ਗਿਆ, ਅਕਾਲ ਚਲਾਣਾ ਕਰ ਗਿਆ 99 ਸਾਲ ਦੀ ਉਮਰ ਦੇ ਵਿੱਚ, ਪ੍ਰਿੰਸ ਫਿਲਿਪਸ। ਤੇ ਜੇ ਓਵਰਆਲ ਦੇਖਿਆ ਜਾਈਏ ਤਾਂ ਰਾਣੀ ਨੇ, ਰਾਣੀ ਨੂੰ ਜ਼ਿਆਦਾ ਜਾਣਦੇ ਆ ਅਤੇ ਰਾਜੇ ਨੂੰ ਤਾਂ ਕੋਈ ਜਾਣਦਾ ਨਹੀਂ ਹੈਗਾ। ਇਹ ਵੀ ਇੱਕ ਰਾਣੀ ਡੋਮੀਨੇਟ ਕਰ ਰਹੀ।
ਅੱਜ ਮੈਂ ਖਬਰਾਂ ਸੁਣਿਆ ਸੀ ਕਿ ਉਹਨਾਂ ਨੂੰ 62 ਦਿਨ ਹੋਰ ਚਾਹੀਦੇ ਸੀ 100 ਸਾਲ ਆਪਣਾ ਪੂਰਾ ਕੰਮ ਦੇ ਲਈ।
ਹਾਂਜੀ,
ਵੈਸੇ ਤਾਂ 99 ਸਾਲ ਦੀ ਉਮਰ ਵੀ ਕਾਫੀ ਹੁੰਦੀ ਆ ਤੇ ਉਹਨਾਂ ਨੇ ਆਪਣਾ ਚੰਗਾ ਜੀਵਨ ਬਤੀਤ ਕੀਤਾ ਤੇ ਇਸ ਵੇਲੇ ਦੁਨੀਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸ਼ੋਕ ਦੀ ਲਹਿਰ ਤਾਂ ਜ਼ਰੂਰ ਛਾਈ ਹੋਈ ਆ। ਲੋਕ ਅਫਸੋਸ ਵੀ ਕਰ ਰਹੇ ਆ, ਬਕਿੰਗਮ ਪੈਲੇਸ ਦੇ ਆਲੇ ਦੁਆਲੇ ਲੋਕ ਇਕੱਠੇ ਵੀ ਹੋ ਰਹੇ ਆ, ਇਹ ਵੀ ਖਬਰਾਂ ਟੀਵੀ ਤੇ ਆ ਰਹੀਆਂ ਤੇ ਜਿੰਨੇ ਵੀ ਵਰਲਡ ਦੇ ਲੀਡਰ ਆ ਉਹ ਅਫਸੋਸ ਆਪਣਾ ਜ਼ਾਹਰ ਕਰ ਰਹੇ ਆ। ਵੈਸੇ ਤਾਂ ਸੰਸਾਰ ਤੋਂ ਸਾਰਿਆਂ ਨੇ ਜਾਣਾ ਆ, ਪਰ ਉਮਰ ਭੋਗ ਕੇ ਜੇ ਕੋਈ ਆਪਣੀ ਜਾਂਦਾ ਚੰਗੇ ਕੰਮ ਕਰਕੇ ਜਾਂਦਾ ਤੇ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਸਫਲਤਾ ਹੀ ਹੁੰਦੀ ਹੈ ਮੰਦੀ ਇੱਕ ਇਨਸਾਨ ਦੀ।
ਜੀ, ਇੱਕ ਤਾਂ ਇਹ ਗੱਲ ਸੀ, ਦੂਜੀ ਜਿਹੜੀਆਂ ਵੋਟਾਂ ਦਾ ਇੰਨਾ ਰੌਲਾ ਪਈ ਜਾ ਰਿਹਾ ਸੀ ਇੰਡੀਆ ਦੇ ਵਿੱਚ, 4 ਸੂਬਿਆਂ ਦੇ ਵਿੱਚ ਵੋਟਾਂ ਪੈ ਚੁੱਕੀਆਂ ਅਮਰੀਕ ਭਾਅ ਜੀ। ਉਹਨਾਂ ਦੇ ਵਿੱਚ ਜਿਹੜਾ ਸੈਂਟਰ ਵੱਲੋਂ ਮਤਲਬ ਸੈਂਟਰਲ ਟੈਰੀਟਰੀ ਪੋਂਡੂਚੇਰੀ ਦੇ ਵਿੱਚ 475 ਵਿਧਾਨ ਸਭਾ ਖੇਤਰਾਂ ਦੇ ਵਿੱਚ ਵੋਟਾਂ ਪਈਆਂ ਨੇ ਤੇ ਬੰਗਾਲ ਦੇ ਵਿੱਚ ਵੀ ਪਈਆਂ ਨੇ, ਤਾਮਿਲਨਾਡੂ 'ਚ ਵੀ ਪੈ ਗਈਆਂ ਨੇ, ਸੋਰੀ ਕੇਰਲ, ਤਾਮਿਲਨਾਡੂ, ਪੋਂਡੂਚੇਰੀ, ਹੈ ਨਾ, ਇਹਨਾਂ ਦੇ ਵਿੱਚ ਵੋਟਾਂ ਪਈਆਂ ਨੇ ਅਤੇ ਵੋਟਾਂ ਦਾ ਸਿਲਸਿਲਾ ਚੱਲ ਰਿਹਾ। ਅਤੇ ਇੱਕ ਮੰਦਭਾਗੀ ਖਬਰ ਇਹ ਆ ਰਹੀ ਹੈ ਕਿ ਬੰਗਾਲ 'ਚ ਭਾਜਪਾ ਹਿਮਾਇਤੀ ਦੀ ਮਾਂ ਦੀ ਕੁੱਟ ਕੁੱਟ ਕੇ ਹੱਤਿਆ ਕੀਤੀ ਹੈ, 2 ਗ੍ਰਿਫਤਾਰ ਕੀਤੇ ਗਏ ਨੇ। ਸੋ ਇਹ ਵੀ ਬੜੀ ਮਤਲਬ ਦੈਟਸ ਵੈਰੀ ਬੈਡ ਕਿ ਚਲੋ ਠੀਕ ਆ, ਪੋਲੀਟੀਕਲ ਅਲਾਈਨਮੈਂਟ ਹੁੰਦੀ ਹੈ।
ਅਮਨਦੀਪ, ਕਿਸਾਨ ਅੰਦੋਲਨ ਦੇ ਵਿੱਚ ਵੀ ਜੇ ਤੁਸੀਂ ਕਿਸਾਨਾਂ ਦੀ ਹਿਮਾਇਤ ਕਰਦੇ ਹੋ ਨਾ ਤਾਂ ਹੀ ਤੁਹਾਡੀ ਸ਼ਲਾਘਾ ਕੀਤੀ ਜਾਂਦੀ ਹੈ। ਜੇ ਤੁਸੀਂ ਕਿਸਾਨਾਂ ਦੀ ਹਿਮਾਇਤ ਵਿੱਚ ਨਹੀਂ ਆ, ਤੁਸੀਂ ਭਾਜਪਾ ਦੀ ਹਿਮਾਇਤ ਕਰਦੇ ਆ ਜਾਂ ਹੋਰ ਕਿਸੇ ਪਾਰਟੀ ਦੀ ਹਿਮਾਇਤ ਕਰਦੇ ਆ, ਤੁਹਾਡਾ ਬੜਾ ਕ੍ਰਿਟੀਸਿਜ਼ਮ ਹੁੰਦਾ ਹੈ। ਇਹ ਵੀ ਤਾਂ ਇੱਕ ਤਰ੍ਹਾਂ ਦੇ ਨਾਲ ਲੋਕਤੰਤਰ ਵਿੱਚ ਕਿਸੇ ਵਿਅਕਤੀ ਨੂੰ ਆਪਣੇ ਆਪਣੇ ਹੱਕਾਂ ਤੋਂ ਵਾਂਝੇ ਰੱਖਣ ਵਾਲੀ ਗੱਲ ਹੈ। ਗੱਲ ਤਾਂ ਅਸੀਂ ਕਰਦੇ ਹਾਂ ਜਿਸ ਵੇਲੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਉਸ ਵੇਲੇ ਕਹਿੰਦੇ ਕਿਸਾਨਾਂ ਨੂੰ ਰਾਈਟ ਆ, ਉਹ ਪ੍ਰਦਰਸ਼ਨ ਕਰ ਸਕਦੇ ਆ। ਕੋਈ ਦੂਜਾ ਵਿਅਕਤੀ ਕਿਸੇ ਹੋਰ ਪਾਰਟੀ ਦੀ ਮਾਨਤਾ ਤਾਂ ਕਰ ਹੀ ਸਕਦਾ ਨਾ ਲੋਕਤੰਤਰ ਦੇ ਵਿੱਚ। ਇਹ ਜ਼ਰੂਰ ਗੱਲ ਆ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਵਾ ਕਾਫੀ ਸਫਲ ਰਿਹਾ ਆ, ਲੇਕਿਨ ਹੁਣ ਜਿਸ ਕਦਾਰ ਤੇ ਇਸ ਵੇਲੇ ਪਹੁੰਚਿਆ ਹੋਇਆ ਕਿਸਾਨਾਂ ਦਾ ਮੋਰਚਾ, ਮੇਰੇ ਖਿਆਲ ਦੇ ਵਿੱਚ ਅਸਫਲਤਾ ਦੇ ਵੱਲ ਜਾ ਰਿਹਾ। ਤੁਹਾਡੇ ਵੀ ਵਿਚਾਰ ਹੋਰ ਹੋਣਗੇ, ਲੋਕਾਂ ਦੇ ਵਿਚਾਰ ਹੋਰ ਹੋਣਗੇ, ਲੇਕਿਨ ਜੇ ਤੁਸੀਂ ਡੰਘਾਈ ਦੇ ਨਾਲ ਸੋਚੋ ਤਾਂ ਇੱਕ ਪੁਆਇੰਟ ਤੇ ਕਿਸਾਨ ਜਿਹੜੇ ਸੀ 100% ਜਿੱਤ ਗਏ ਸੀ, ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਸੀ, ਉਸ ਜਿੱਤ ਨੂੰ ਕੈਸ਼ ਨਹੀਂ ਕਰ ਪਾਏ। ਮੈਂ ਕਸੂਰ ਆਪਣੇ ਜਿਹੜੇ ਲੀਡਰ ਉਹਨਾਂ ਦਾ ਨਹੀਂ ਕੱਢਾਂਗਾ ਜਿਹੜੇ ਕਿਸਾਨ ਲੀਡਰ ਆ, ਮੈਂ ਕਹਾਂਗਾ ਜਨਤਾ ਦਾ ਅਤੇ ਜਿਹੜੇ ਬੁੱਧੀਜੀਵੀ ਆ ਉਹਨਾਂ ਦਾ ਲੀਡਰ। ਉਹਨਾਂ ਨੇ ਮਾਹੌਲ ਹੀ ਨਹੀਂ ਇੱਦਾਂ ਦਾ ਕ੍ਰੀਏਟ ਕੀਤਾ, ਜੇ ਕੋਈ ਮੌਕਾ ਇੱਦਾਂ ਦਾ ਆਵੇ ਤਾਂ ਉਸਨੂੰ ਕੈਸ਼ ਆਊਟ ਕਰ ਲਓ। ਇੱਕੋ ਹੀ ਗੱਲ 'ਤੇ ਅੜੇ ਰਿਹਾ ਸੀ, ਕਾਨੂੰਨ ਵਾਪਸ ਲੈਣੇ ਆ, ਅਸੀਂ ਕਾਨੂੰਨ ਵਾਪਸ ਕਰਾ ਕੇ, ਕਾਨੂੰਨ ਤਾਂ ਤੁਸੀਂ ਵਾਪਸ ਕਰਾਏ ਲਏ ਸੀ, ਲੇਕਿਨ ਉਹਦੀ ਥੋੜ੍ਹੀ ਜਿਹੀ ਉਹਦੀ ਜਿਹੜੀ
ਸ਼ਬਦਾਵਲੀ
ਥੋੜ੍ਹੀ ਜਿਹੀ ਡਿਫਰੈਂਟ ਸੀ, ਸ਼ਬਦਾਵਲੀ ਡਿਫਰੈਂਟ ਸੀ। ਉਸ ਵੇਲੇ ਤੁਸੀਂ 23 ਮਾਰਚ 23 ਜਨਵਰੀ ਨੂੰ ਤੁਹਾਨੂੰ ਜਿੱਤ ਪ੍ਰਾਪਤ ਹੋ ਗਈ ਸੀ। ਉਸ ਵੇਲੇ ਤੁਸੀਂ ਕਿਸਾਨ ਯੂਨੀਅਨ ਜਿਹੜੇ ਨੇਤਾ ਉਹਨਾਂ ਨੂੰ ਵੀ ਥੱਲੇ ਲਾ ਸਕਦੇ ਸੀ, ਅਤੇ ਜਿਹੜੀ ਸਰਕਾਰ ਉਹ ਤਾਂ ਪਹਿਲਾਂ ਹੀ ਤੁਹਾਡੇ ਪੱਬਾਂ ਭਾਰ ਪਈ ਹੋਈ ਸੀ, ਉਹ ਤਾਂ ਜਿੱਤ ਪ੍ਰਾਪਤ ਕਰ ਲਈ ਸੀ। ਉਹ ਜਿੱਤ ਦਾ ਤੁਹਾਡੇ ਦਾ ਜਸ਼ਨ ਸੀ ਜਿਹੜਾ 23 ਜਨਵਰੀ ਤੁਸੀਂ ਮਿਸ ਆਊਟ ਕੀਤਾ। ਹਾਲੇ ਵੀ ਮੌਕਾ ਮੇਰੇ ਖਿਆਲ ਵਿੱਚ ਸੰਬੰਧਿਤ ਹੈਗਾ ਆ ਕਿ ਕਿਸਾਨ ਜਿਹੜੇ ਆ ਉਹ ਜਿੱਦਾਂ ਪੋਸਟਪੋਨ ਕਾਨੂੰਨ ਜਿਹੜੇ 3 ਸਾਲ ਲਈ ਜਾਂ 4 ਸਾਲ ਲਈ ਕੀਤੇ ਜਾਂਦੇ, ਉਹ ਪੋਸਟਪੋਨਮੈਂਟ ਪੋਸਟਪੋਨ ਨਹੀਂ ਹੈਗੇ, ਉਹ ਤੁਹਾਡੀ ਜਿੱਤੇ ਹੀ ਉਹ ਖਤਮ ਹੀ ਇੱਕ ਤਰ੍ਹਾਂ ਦੇ ਨਾਲ ਕਾਨੂੰਨ ਉਹਨਾਂ 'ਤੇ ਤੁਸੀਂ ਫਿਰ ਵਿਚਾਰ ਜਿਹੜੇ ਸਾਡੇ ਬੁੱਧੀਜੀਵੀ ਉਹਨਾਂ ਨੂੰ ਕਰਨਾ ਚਾਹੀਦਾ ਅਤੇ ਮੱਤ ਦੇਣੀ ਚਾਹੀਦੀ ਆ ਆਪਣੇ ਜਿਹੜੇ ਲੀਡਰ ਆ ਕਿ ਤੁਸੀਂ ਕਿਸੇ ਨਾ ਕਿਸੇ ਸਮਝੌਤੇ 'ਤੇ ਪਹੁੰਚੋ, ਅੜੋ ਨਾ ਕਿਸੇ ਗੱਲ 'ਤੇ।
ਇਹ ਨਾ ਹਾਂ ਇਹ ਆਪਾਂ ਕੱਲ ਨੂੰ ਬਿੱਟਾ ਸਾਹਿਬ ਨਾਲ ਡਿਟੇਲ 'ਚ ਗੱਲ ਕਰਾਂਗੇ, ਪਰ ਮੈਨੂੰ ਇਉਂ ਲੱਗਦਾ ਕਿ ਹੁਣ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਕੋਈ ਹਿਲਜੁਲ ਹੋਏਗੀ, ਅਤੇ ਕਿਉਂਕਿ ਮੀਟਿੰਗ ਤਾਂ ਕੋਈ ਹੋ ਨਹੀਂ ਰਹੀ ਅਤੇ ਪਹਿਲਾਂ ਇੰਨੀਆਂ ਮੀਟਿੰਗਾਂ ਹੋਈਆਂ, ਸਰਕਾਰ ਵੀ ਪੱਬਾਂ ਭਾਰ ਸੀ, ਲੀਡਰ ਵੀ ਪੱਬਾਂ ਭਾਰ ਸੀ, ਲੋਕ ਵੀ, ਹੁਣ ਉਹ ਸਾਰਾ ਜਿਹੜਾ ਮੱਚ ਜਿਹਾ ਮਰ ਗਿਆ ਹੈ। ਅਤੇ ਹੁਣ ਮੈਨੂੰ ਲੱਗਦਾ ਇਹ ਹੈ ਕਿ ਵੀ ਬੀਜੇਪੀ ਨੂੰ ਹਰਾਉਣ ਗਏ ਸੀਗੇ ਆਪਣੇ ਬੰਗਾਲ 'ਚ ਸਾਡੇ ਬੰਦੇ, ਅਤੇ ਉਹ ਰਿਜ਼ਲਟਸ 'ਤੇ ਨਿਰਭਰ ਕਰਦਾ ਕਿ ਇਹ ਤੋਂ ਬਾਅਦ ਕੀ ਕਰਨਗੇ ਉਹ। ਖੈਰ ਮੁੱਦੇ ਹੋਰ ਬੜੇ ਨੇ ਅਤੇ ਇਹ ਮੁੱਦਾ ਥੋੜ੍ਹਾ ਕੰਪਲੈਕਸ ਕਰ ਲਿਆ ਸਾਡੇ ਬੰਦਿਆਂ ਨੇ। ਬਾਕੀ ਅਮਰੀਕ ਭਾਅ ਜੀ ਨਾ ਇੱਕ ਚੁਟਕਲਾ ਭੇਜਿਆ ਜੀ ਐਸ ਚਾਹਲ ਹੁਣਾਂ ਨੇ, ਆਪਾਂ ਸ਼ੇਅਰ ਕਰ ਲਈਏ। ਹੁਣ ਗੱਪਾਂ ਕਈ ਵਾਰੀ ਉੱਦੇ ਰਾਸ ਆ ਜਾਂਦੀਆਂ ਸਾਡੇ, ਜਿੱਦਾਂ ਜਹਾਜ਼ ਵਾਲੀ ਆ ਗਏ, ਆਪਾਂ ਜਹਾਜ਼ ਵਾਲੀ ਗੱਲ ਸੁਣਾਉਣੀ ਆ ਸਾਰਿਆਂ ਨੂੰ, ਬੜੀ ਬੜੀ ਜ਼ਬਰਦਸਤ ਗੱਲ ਹੈ। ਦੋ ਤਿੰਨ ਗੱਲਾਂ ਨੇ ਜਹਾਜ਼ ਦੀਆਂ, ਅਤੇ ਕਹਿੰਦੇ ਵੀ ਇੱਕ ਵਾਰੀ ਨਾ ਦੋ ਗੱਪੀ ਆਪਸ ਦੇ ਵਿੱਚ ਗੱਪ ਬਹਿਸ ਕਰ ਰਹੇ ਸੀ, ਇੱਕ ਦੂਜੇ ਨੂੰ ਗੱਪ ਮਾਰ ਮਾਰ ਕੇ ਦੱਸਦੇ ਸੀ। ਅਤੇ ਪਹਿਲਾਂ ਕਹਿੰਦਾ ਵੀ ਮੇਰੇ ਦਾਦੇ ਨੇ ਕਹਿੰਦਾ ਇੰਨੀ ਲੰਬੀ ਖੁਰਲੀ ਬਣਾਈ ਨਾ ਕਿ ਕੋਈ ਮੰਨ ਨਹੀਂ, ਹਾਂ ਕੋਈ ਮੰਨ ਨਹੀਂ ਸਕਦਾ, ਮਤਲਬ ਐਡੀ ਲੰਬੀ ਖੁਰਲੀ ਬਣਾਈ ਉਹਨੇ, ਮਤਲਬ ਪਤਾ ਹੀ ਨਹੀਂ ਸੀ ਲੱਗਦਾ ਕਿੱਡੀ ਆ। ਅਤੇ ਦੂਜਾ ਕਹਿੰਦਾ ਵੀ ਮੇਰੇ ਦਾਦੇ ਕੋਲ ਵੀ ਐਡੀ ਲੰਬੀ ਡਾਂਗ ਸੀ ਨਾ ਕਿ ਉਹ ਬੱਦਲ ਦੇ ਵਿੱਚ ਮਾਰ ਕੇ ਨਾ ਡਾਂਗ ਮੀਂਹ ਪਵਾ ਲੈਂਦਾ ਸੀ, ਐਡੀ ਲੰਬੀ ਸੀ, ਬੱਦਲਾਂ 'ਚ ਡਾਂਗ ਮਾਰਦਾ ਸੀ ਇੰਨੀ ਲੰਬੀ, ਉਹ ਮੀਂਹ ਪੈ ਜਾਂਦਾ ਸੀ, ਹਾਂ ਮੀਂਹ ਪੈਣ ਲੱਗ ਪੈਂਦਾ ਸੀ। ਅਤੇ ਉਹ ਪਹਿਲਾਂ ਕਹਿੰਦਾ ਯਾਰ ਆ ਤਾਂ ਸਰਾਸਰ ਗੱਪ ਹੈ, ਕਹਿੰਦਾ ਵੀ ਉਹ ਐਡੀ ਲੰਬੀ ਡਾਂਗ ਰੱਖਦਾ ਕਿੱਥੇ ਸੀ, ਉਹ ਕਹਿੰਦਾ ਤੇਰੇ ਤੇਰੇ ਦਾਦੇ ਦੀ ਖੋਲੀ ਵਿੱਚ, ਹੋਰ ਕਿੱਥੇ ਰੱਖ ਬਹੁਤ ਗੱਲਾਂ ਬਣੀਆਂ ਹੋਈਆਂ ਨੇ ਬੜੇ। ਇਹ ਗੱਲਾਂ ਅਸਲ ਦੇ ਵਿੱਚ ਕੀ ਹੁੰਦਾ ਹੈ, ਇਹ ਪਿੰਡਾਂ 'ਚ ਜਾਂ ਸੱਥਾਂ 'ਚ ਬਹਿੰਦੇ ਹਾਂ ਨਾ ਆਪਾਂ, ਉੱਥੋਂ ਇਹ ਨਿਕਲਦੀਆਂ ਨੇ ਗੱਲਾਂ। ਤੇ ਆਪਾਂ ਵੀ ਉੱਥੇ ਕਾਫੀ ਸੱਥਾਂ 'ਚ ਬੈਠੇ ਹਾਂ, ਗੱਲਾਂ ਬਾਤਾਂ ਹੋਈਆਂ ਬਹੁਤ, ਆਪਾਂ ਸੁਣੀਆਂ ਵੀ ਗੱਲਾਂ। ਇੱਕ ਜਹਾਜ਼ ਵਾਲੀ ਵੀ ਸੁਣੀ ਸੀ ਯਾਦ ਹੈ, ਉਹ ਮੋਮਬੱਤੀਆਂ ਲੈਣ ਗਏ ਸੀਗੇ, ਉਹ ਆ ਉਹ ਵੀ ਆਪਾਂ ਗੱਲ ਕਰਨੀ ਆ। ਹਾਂਜੀ ਉਹ ਤਾਂ ਸਹੀ ਹੈ,
ਸੱਥਾਂ ਵਰਗਾ ਮਾਹੌਲ ਬਣਿਆ ਹੋਇਆ ਸੀ, ਆਪਣੀ ਜਿਹੜੀਆਂ ਬੀਬੀਆਂ ਸੀ ਭੈਣਾਂ ਸੀ ਉਹਨਾਂ ਨੇ ਇੱਕ ਸੱਥ ਪੰਜਾਬ ਦੀ ਪਿੰਡਾਂ ਦੀ ਲਾਈ ਹੋਈ ਵੀ ਸੀ, ਉੱਥੇ ਵੱਡੇ ਵੱਡੇ ਪਲੰਘ ਵੀ ਰੱਖੇ ਹੋਏ ਸੀ, ਬਾਕੀ ਜਿਹੜੀਆਂ ਪਿੰਡਾਂ ਦੀਆਂ ਚੀਜ਼ਾਂ ਉਹ ਵੀ ਰੱਖੀਆਂ ਹੋਈਆਂ, ਪਿੰਡਾਂ ਵਾਲਾ ਮਾਹੌਲ ਵੀ ਕ੍ਰੀਏਟ ਕੀਤਾ ਹੋਇਆ ਸੀ ਅਮਨਦੀਪ, ਉੱਥੇ ਗਿੱਧਾ ਲਗਾਤਾਰ ਕੰਟੀਨਿਊਸਲੀ ਪੈਂਦਾ ਰਿਹਾ ਤੇ ਸਟੇਜ ਨਹੀਂ ਸੀ, ਉਹਨੇ ਜਿਹੜੇ ਆਪਣੀ ਇੱਕ ਤਰ੍ਹਾਂ ਦੇ ਡੈਮੋਸਟ੍ਰੇਸ਼ਨ ਪਲੇਸ ਸੀਗੀ ਨਾ ਪਿੰਡਾਂ ਦੀ, ਜਿੱਦਾਂ ਪਿੰਡਾਂ ਵਿੱਚ ਲੋਕ ਰਹਿੰਦੇ ਆ, ਪਿੰਡਾਂ ਦਾ ਕਲਚਰ ਕੀ ਆ, ਉਹ ਬਣਾਇਆ ਹੋਇਆ ਸੀ ਤੇ ਉੱਥੇ ਕਾਫੀ ਇਕੱਠ, ਸਟੇਜ ਤੋਂ ਜ਼ਿਆਦਾ ਘੱਟ ਉੱਥੇ ਸੀਗਾ, ਅਮਨਦੀਪ ਰੌਣਕਾਂ ਲੱਗੀਆਂ ਸੀ
ਉੱਥੇ। ਇਹ ਜਿਹੜਾ ਸੱਥ ਵਾਲਾ ਮਾਹੌਲ ਹੈ ਨਾ, ਇਹ ਸਿਡਨੀ ਦੇ ਵਿੱਚ ਕਾਫੀ ਗੇਮਾਂ 'ਚ ਉਸਾਰਿਆ ਗਿਆ ਸੀਗਾ, ਤੇ ਉਹਦੇ ਵਿੱਚ ਕੀ ਸੀਗਾ ਵੀ ਕਿਸੇ ਦੇ ਵੀ ਮਨ ਦੇ ਵਿੱਚ ਗੁੱਬ ਘਬਾਟ ਹੈ ਨਾ ਉਹ ਕੱਢੋ ਆ ਕੇ, ਵੀ ਤੁਹਾਡੀ ਬੋਲੀ ਪਾਉਣਾ ਚਾਹੁੰਦੇ ਹੋ, ਗੀਤ ਗਾਉਣਾ ਚਾਹੁੰਦੇ ਹੋ, ਕੋਈ ਸਾਜ਼ ਵਜਾਉਣਾ ਚਾਹੁੰਦੇ। ਤੇ ਉੱਥੇ ਇੰਨਾ ਰਸ਼ ਸੀ, ਤੁਹਾਨੂੰ ਪਤਾ ਉੱਥੇ ਮਹਿਫਿਲ ਵੀ ਲੱਗ ਗਈ ਸੀਗੀ, ਇੱਕ ਅਸੀਂ ਇੱਕ ਮੁੰਡੇ ਨੂੰ ਲਿਆਂਦਾ ਗੀਤ ਗਾਉਣ, ਤੇ ਉਸ ਤੋਂ ਬਾਅਦ ਮਤਲਬ ਮੁੰਡੇ ਆ ਕੇ ਗੀਤ ਬੋਲੀਆਂ, ਮਤਲਬ ਉਹ ਅੱਧਾ ਪੌਣਾ ਘੰਟਾ ਉਹ ਰੰਗ ਵੱਜਿਆ ਉੱਥੇ ਰਹੇ ਰੱਬ ਦਾ, ਤਖ਼ਤ ਪੋਸ਼ ਸੀਗੇ ਬੈਠੇ ਸੀ ਅਸੀਂ ਸਾਰੇ, ਹੈ ਨਾ, ਇੱਦਾਂ ਹੀ ਲੇਡੀਜ਼ ਜਿਹੜੀਆਂ ਸੀ ਆਪਣੀਆਂ, ਨਹੀਂ ਨਹੀਂ ਮੂਸੇਵਾਲਾ, ਹਾਂ ਨਹੀਂ ਉਹ ਮੁੰਡੇ ਨਾ ਬਹੁਤ ਸੋਹਣੇ ਗੀਤ ਗਾਏ,
ਰੰਗ ਬੰਨਿਆ,
ਹਾਂ ਤੇ
ਹੋਰ ਵੀ ਨਾਲ, ਤੇ ਹੋਰ ਆਪਣੇ ਨੌਜਵਾਨ ਗਾਇਕ ਉੱਥੇ ਹੋਰ ਵੀ ਆ ਗਏ, ਉਹਨਾਂ ਨੇ ਵੀ ਗਾਣੇ ਗਾਏ, ਉਹ ਤਾਂ ਫਿਰ ਮਹਿਫਿਲ ਤੁਹਾਨੂੰ ਆਪ ਰੁਕਾਣੀ ਪਈ, ਉਹ ਤਾਂ ਗਾਣੇ ਦਾ ਪ੍ਰਵਾਹ ਚੱਲ ਪਿਆ
ਜਿੱਦਾਂ
ਉੱਥੇ ਸਟੇਜ
ਲੱਗ, ਹਾਂ ਉਹ ਤਾਂ ਕਿਆ ਬਾਤ ਹੀ ਹੋ ਗਈ ਸੀਗੀ, ਜਾਣੀ ਕਿ ਚੱਲੀ ਜਾਂਦਾ ਸੀ। ਖੈਰ ਸਾਡੇ ਨਾਲ ਨਾ ਬਲਰਾਜ ਸਿੰਘ ਜੁੜੇ ਨੇ ਤੇ ਉਹ ਇੰਜੋਏ ਕਰ ਰਹੇ ਨੇ, ਰੇਡੀਓ ਸ਼ੋਪਿੰਗ ਚੱਲ ਰਹੀ ਹੈ, ਤੇ ਕਹਿੰਦੇ ਅਮਰੀਕ ਭਾਅ ਜੀ ਦੇ ਫੇਵਰੇਟ ਐਪਲ ਸੈਂਡ ਕਰ ਰਹੇ ਹਾਂ ਜੀ। ਭਾਅ ਜੀ ਤੁਹਾਡੇ ਨਾਂ ਦੇ, ਤੁਹਾਡੇ ਇੱਕ ਬੰਦੇ ਦੇ ਨਾਂ ਦੇ ਨਾ ਐਪਲ ਆ ਗਏ ਨੇ, ਮੋਦੀ ਐਪਲਸ 390 ਪਰ ਕਿਲੋ, 390 ਪਰ, ਇਹ ਬੜਾ ਮਸ਼ਹੂਰ ਹੈ, ਤੇ ਇਹ ਹੁਣ ਪਤਾ ਕਰਨਾ ਆਸਟ੍ਰੇਲੀਅਨ ਗਰੋਨ, ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ? ਮੈਨੂੰ ਲੱਗਦਾ ਇਹ 'ਚ ਆਰ ਐਸ ਐਸ ਦਾ ਹੱਥ ਹੈ, ਆਰ ਐਸ ਐਸ ਹੱਥ ਬਣਦੀ ਆ। ਹੁਣ ਇਹਨਾਂ ਨੇ ਛੇੜੇ ਦਿੱਤੀ ਆ, ਸ਼ੋਪਿੰਗ ਕਰੇ ਰਹੇ ਨੇ, ਇਹਨਾਂ ਨੂੰ ਦੱਸ ਦਿੰਦੇ ਆ 390 ਇਜ਼ ਵੈਰੀ ਐਕਸਪੈਂਸਿਵ ਮੋਦੀ ਐਪਲਸ, ਰਾਈਟ? ਤੇ ਹੁਣ ਹੁਣ ਇਹਨਾਂ ਨੂੰ ਦੱਸਦੇ ਆ ਕਿ ਅਸੀਂ ਉੱਥੇ ਕੀ ਕੀ ਦੇਖ ਕੇ ਆਏ ਆ ਪੱਛਮੀ ਆਸਟ੍ਰੇਲੀਆ ਦੇ ਵਿੱਚ। ਉਹ ਉੱਥੇ ਜੀ ਇੱਕ ਨਾ ਸ਼ੋਪ ਹੈ, ਸੁਪਰ ਮਾਰਕੀਟ ਹੈ, ਵੁਲਵਰਥ ਨਾਲੋਂ ਤਾਂ ਵੱਡੀ ਹੈ ਉਹ, ਉਹਦਾ ਨਾਂ ਹੈਗਾ ਸਪੱਡ ਸ਼ੈੱਡ। ਸਪੱਡ ਨੂੰ ਅੰਗਰੇਜ਼ੀ ਦੇ ਇੱਥੇ ਨਾ ਨੋਰਮਲ ਨੂੰ ਆਲੂਆਂ ਨੂੰ ਸਪੱਡ ਕਹਿੰਦੇ ਨੇ, ਸਪੱਡ ਹੁੰਦਾ ਜਿਹੜੀ ਧਰਤੀ ਦੇ ਵਿੱਚ ਚੀਜ਼ ਉਗਾਈ ਜਾਂਦੀ ਉਹਨਾਂ ਨੂੰ ਸਪੱਡਸ ਕਹਿੰਦੇ ਨੇ। ਖੈਰ ਇੱਥੇ ਆਲੂਆਂ ਨੂੰ ਸਪੱਡ ਕਹਿੰਦੇ ਨੇ ਜ਼ਿਆਦਾ, ਅਤੇ ਉਹ ਇਟੈਲੀਅਨ ਪਰਿਵਾਰ ਹੈ ਅਤੇ ਆਲੂਆਂ ਦੇ ਬਹੁਤ ਵੱਡੇ ਕਾਸ਼ਤਕਾਰ ਨੇ। ਹੋਇਆ ਕੀ ਸੀਗਾ ਵੀ ਕਈ ਸਾਲ ਪਹਿਲਾਂ ਨਾ ਉਹਨਾਂ ਨੇ ਆਲੂ ਲਾਏ ਅਤੇ ਕੰਟਰੈਕਟ ਉਹਨਾਂ ਦਾ ਹੋ ਗਿਆ ਵੱਡੇ ਸਟੋਰਾਂ ਦੇ ਨਾਲ। ਉਹਨਾਂ ਨੇ ਸਟੋਰਾਂ ਨੇ ਉਹਨਾਂ ਨੂੰ ਕੀਤਾ ਖੱਜਲ ਵੀ ਅਸੀਂ ਨਹੀਂ ਜੀ ਲੈਣੇ, ਭਾਅ ਸਿੱਟੋ ਜੀ, ਵਿਕਦੇ ਨਹੀਂ ਜੀ, ਉਹ ਨਹੀਂ ਕਰਦੇ। ਉਹ ਹੋ ਗਿਆ ਪਰੇਸ਼ਾਨ, ਹੁੰਦਾ ਹੀ ਆ, ਸਾਰੇ ਕਿਸਾਨ ਹੁੰਦੇ, ਹਰੇਕ ਤਾਂ ਇਹੀ ਚੀਜ਼ ਚੱਲ ਰਿਹਾ। ਉਹਨੇ ਕੀ ਕੀਤਾ, ਖਿੱਚ ਕੇ ਨਾ ਆਪਣੀਆਂ ਗੱਡੀਆਂ ਜਿਹੜੇ ਯੂਟ ਟਰੱਕ ਰਾਊਂਡ ਬਾਊਟਸ 'ਤੇ ਖੜ੍ਹੇ ਕਰ ਕਰਕੇ, ਪਾਰਕਾਂ 'ਚ ਖੜ੍ਹੇ ਕਰ ਕਰਕੇ ਫ੍ਰੀ ਲਾਤੇ ਆਲੂ, ਪਹਿਲਾਂ ਲੈ ਜਾਓ ਜਿੰਨੇ ਆਲੂ। ਉਹ ਸਾਰੇ ਪਰਸ ਨੂੰ ਆਲੂ ਚੁਕਾ ਦਿੱਤੇ ਉਹਨਾਂ ਨੇ, ਅਤੇ ਸੁਪਰ ਮਾਰਕੀਟ ਦੇ ਵਿੱਚ ਅਗਲੇ 2-3 ਮਹੀਨੇ ਸੇਲ ਨਹੀਂ ਹੋਈ ਆਲੂਆਂ ਦੀ, ਅਤੇ ਉਹਨਾਂ ਨੂੰ ਬੜਾ ਘਾਟਾ ਪਿਆ। ਸੋ ਉੱਥੋਂ ਜਦੋਂ ਇਹ ਕੰਮ ਹੋਇਆ ਤਾਂ ਉਹਨੂੰ ਹੌਸਲਾ ਮਿਲਿਆ ਅਤੇ ਉਹਨੇ ਗੋਡਣੀਆਂ ਲਵਾ ਦਿੱਤੀਆਂ ਇਹਨਾਂ ਦੀਆਂ, ਅਤੇ ਉਹ ਲਗਾਤਾਰ ਇਹ ਕੰਮ ਕਰਨ ਲੱਗ ਗਿਆ। ਤਾਂ ਹੁਣ ਅਮਰੀਕ ਭਾਅ ਜੀ ਉਹਨਾਂ ਆਪਣੀ ਇੱਕ ਦੁਕਾਨ ਖੋਲ੍ਹੀ ਹੈ, ਸਪੱਡ ਸ਼ੋਪ, ਸਪੱਡ ਸ਼ੈੱਡ, ਤੁਸੀਂ ਗਏ ਵੀ ਹੋ ਉਹਦੇ 'ਚ, ਹੋਰ ਵੀ ਬਹੁਤ ਵੱਡੇ ਵੱਡੇ ਸੁਪਰ ਮਾਰਕੀਟ ਨੇ। ਔਰ ਉਹਦੇ ਵਿੱਚ ਨਾ ਮੇਨ ਜਿਹੜੀ ਅਟਰੈਕਸ਼ਨ ਹੈ, ਖਾਸੀਅਤ ਇਹ ਹੈ ਕਿ ਆਲੂ ਉਹਨਾਂ ਨੇ 3 ਤਰ੍ਹਾਂ ਦੇ ਰੱਖੇ ਨੇ। ਇੱਕ ਤਾਂ ਰੱਖੇ ਨੇ ਭਾਅ ਜੀ, ਤੁਸੀਂ ਦੇਖਿਆ ਹੋਣਾ ਆ, ਜਿਹੜੇ 20 ਕਿਲੋ $9 ਦੇ ਆ, ਠੀਕ ਹੈ, ਨਹੀਂ 10 ਕਿਲੋ $9 ਦੇ, ਤੇ ਸੋਰੀ 10 ਕਿਲੋ $3 ਦੇ ਆ, ਉਹ ਬੈਗ 'ਚ ਹੈ, ਜਿਹੜੇ ਨੋਰਮਲ ਬੈਗ ਹੁੰਦੇ ਆ ਧੋਤੇ ਹੋਏ ਨੇ, ਹਨਾ। ਇੱਕ ਉਹਨੇ ਆਲੂ ਰੱਖੇ ਆ ਫ੍ਰੀ, ਮਤਲਬ ਉੱਥੇ 2-3 ਟਨ ਨਾ 3 ਵੱਡੇ ਬਿਨ ਪਏ ਨੇ, ਉਹ ਭਰੇ ਰੱਖਦੇ ਨੇ, ਉਹਨਾਂ ਨੂੰ ਮਿੱਟੀ ਲੱਗੀ ਹੋਈ ਆ ਮਾੜੀ ਮਾੜੀ, ਬੇਢੰਗੇ ਨੇ, ਛੋਟੇ ਆ, ਵੱਡੇ ਆ, ਮਿਕਸ ਨੇ, ਅਤੇ ਉਹ ਲੋਕ ਉਹ ਬਹੁਤ ਚੱਕਦੇ ਨੇ, ਲੈ ਜਾਂਦੇ ਨੇ, ਕਿਉਂਕਿ ਜਿਨ੍ਹਾਂ ਕੋਲ ਬੀਬੀਆਂ ਕੋਲ ਟਾਈਮ ਆ ਉਹ ਘਰੇ ਲੈ ਜਾਂਦੇ ਨੇ, ਉਹ ਧੋ ਧੋ ਕੇ ਆਪਣਾ ਰੱਖ ਕੇ ਆਰਾਮ ਨਾਲ ਸੇਵਿੰਗ ਕਰ ਲੈਂਦੇ ਨੇ। ਸੋ ਫ੍ਰੀ ਆਲੂ ਜਿੰਨੇ ਮਰਜ਼ੀ ਲੈ ਜਾਓ ਉਸ ਸੁਪਰ ਮਾਰਕੀਟ ਦੇ ਵਿੱਚ ਮਿਲਣਗੇ। ਇਸੇ ਤਰ੍ਹਾਂ ਪਿਆਜ਼ ਆ, ਪਿਆਜ਼ ਫ੍ਰੀ,
ਪਿਆਜ਼ ਵੀ ਬਹੁਤ ਸਸਤਾ, ਉਹ ਫ੍ਰੀ ਨਾਲ ਦਾ ਹੀ ਹੈ,
ਉਹ ਵੀ ਹਾਂ
ਪਿਆਜ਼ ਆ ਉੱਥੇ,
ਉਹ ਵੀ
ਇੱਕ ਘਰ ਆ ਕੇ ਦੱਸਿਆ ਪ੍ਰਾਈਸਸ, ਕਹਿੰਦੇ ਇਹ ਤਾਂ ਮੁਫਤ ਨਾਲ ਦੇ ਹੀ ਹੈ, ਜਿੱਦਾਂ ਇੰਨੇ ਸੋਹਣੇ ਪਿਆਜ਼, ਇੰਨੇ ਵਧੀਆ ਪਿਆਜ਼, ਇੰਨੇ ਵਧੀਆ ਆਲੂ, ਤੇ ਫ੍ਰੀ ਦੇ ਆਲੂ ਵੀ ਬਹੁਤ ਵਧੀਆ ਸਵਾਦ ਬਹੁਤ ਬਣਦੇ ਹੋਣੇ, ਉਹ ਚਿਪਸ ਬਹੁਤ ਵਧੀਆ ਬਣਦੇ ਹੋਣੇ।
10 ਕਿਲੋ ਆਲੂ $2.99 ਦੇ, ਸੋਰੀ ਪਿਆਜ਼। ਸੋ ਇਹ ਤਾਂ ਮੈਂ 2-4 ਚੀਜ਼ਾਂ ਦੱਸੀਆਂ, ਬਾਕੀ ਹੋਰ ਜਿਹੜਾ ਗਰੋਸਰੀ ਦਾ ਸਮਾਨ ਹੈ ਬੜਾ ਸਸਤਾ ਹੈ, ਅਤੇ ਮਤਲਬ ਉਹਨੇ ਠੱਲ ਪਾਈ ਪਈ ਆ। ਉਹਦਾ ਅਸੀਂ ਵੀਡੀਓ ਵੀ ਬਣਾਇਆ ਸੀ, ਮੈਂ ਆਪਣੇ ਪੇਰੈਂਟਸ ਨੂੰ ਭੇਜਿਆ, ਮੈਂ ਆਪਣੀ ਵਾਈਫ ਨੂੰ ਭੇਜਿਆ, ਅਤੇ ਤੁਹਾਨੂੰ ਪਤਾ ਮੈਂ 25-30 ਕਿਤਾਬਾਂ ਲੈ ਗਿਆ ਸੀ, ਉਹਨਾਂ ਦਾ ਕਾਫੀ ਭਾਰ ਸੀ, ਅਤੇ ਉਹ ਮੈਂ ਉੱਥੇ ਦੇ ਦਿੱਤੀਆਂ, ਅਤੇ ਮੈਨੂੰ ਨਾ ਮਗਰੋਂ ਵੀਡੀਓ ਦੇਖ ਕੇ ਸੁਨੇਹਾ ਆਇਆ, ਆ ਨਾ ਤੁਸੀਂ ਇੱਦਾਂ ਕਰੋ ਫਿਰ ਆਲੂ ਹੀ ਲੈ ਆਇਓ, ਬਾਕੀ ਟੈਚੀ ਤਾਂ ਖਾਲੀ ਆਉਣਾ ਆ। ਅਤੇ ਮੈਂ ਮੈਨੂੰ ਤਾਂ ਏਦਾਂ ਵੀ ਸੁਨੇਹਾ ਆ ਗਿਆ ਸੀਗਾ, ਕੋਈ ਨੀ ਜੀ ਕੱਪੜੇ ਹੱਥੇ ਛੱਡੇ ਆਇਓ ਤੇ ਆਲੂ ਲਿਆਇਓ, ਇਹ ਨੀ ਫ੍ਰੀ ਮਿਲਣੇ ਕਿਤੇ। ਤਾਂ ਸਾਰੇ ਬੜੇ ਉੱਥੇ ਮਤਲਬ ਬੜਾ ਰਸ਼ ਰਹਿੰਦਾ, ਬੜੀ ਸ਼ੋਪਿੰਗ ਕਰਦੇ ਆ। ਹੁਣ ਅਸੀਂ ਜਿਹੜੇ ਵਰਕ ਵੀਅਰ ਆ, ਦੇਖੋ ਤੁਸੀਂ ਜਿਹੜੀਆਂ ਹਾਈ ਵਿਜੀਬਿਲਿਟੀ ਸ਼ਰਟਸ ਹੁੰਦੀਆਂ ਨੇ ਜਿਹੜੀਆਂ ਪਾਉਂਦੇ, ਤੁਸੀਂ ਦੁਕਾਨ 'ਤੇ ਚੱਲ ਜਾਓ ਅਤੇ ਉਹ $35-40 ਦੀ ਤੁਹਾਨੂੰ ਮਿਲੇਗੀ ਭਾਅ ਜੀ। ਉੱਤੇ ਆ ਤੁਸੀਂ ਦੇਖਿਆ ਹੀ ਆ, ਆਪਾਂ ਲੈ ਕੇ ਵੀ ਆਏ ਹਾਂ, $4.99 ਦੀ, ਮਤਲਬ $5 ਦੀ ਸ਼ਰਟ, ਮਤਲਬ ਐਨ ਆਲਾ ਦਰਜੇ ਦੀ ਜਿੱਦਾਂ ਮਿਲਦੀ ਆ, ਅਤੇ ਕਿਆ ਬਾਤ ਹੀ ਆ, ਬਹੁਤ ਵਧੀਆ। ਤਾਂ ਚਲੋ ਸਾਡੇ ਨਾਲ ਬਲਿਹਾਰ ਸਿੰਘ ਜੁੜੇ ਨੇ ਜੀ, ਅਤੇ ਪਰਥ ਤੋਂ, ਕੀ ਹਾਲ ਚਾਲ ਹੈ ਮਹਾਰਾਜ, ਠੀਕ ਠਾਕ ਹੋ? ਅਤੇ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਪਾ ਰਹੇ ਨੇ ਜੀ। ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਨਾਲ ਅਰਸ਼ ਮੱਲੀ ਹੋਬਾਰਟ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭਾਅ ਜੀ ਹੋਬਾਰਟ ਦੇ ਵਿੱਚ ਰੈੱਡ ਆਨੀਅਨ ਜਿਹੜੇ ਲਾਲ ਪਿਆਜ਼ ਜਿਹੜੇ ਨਾ $25 ਦੇ ਨੇ ਜੀ, $25 ਦੇ 10 ਕਿਲੋ, $2.5 ਨੂੰ ਕਿਲੋ, ਅਤੇ ਇੱਥੇ ਦੇਖ ਲਓ $2.5 ਨੂੰ 10 ਕਿਲੋ ਆ, ਕਿਆ ਹੈ ਨਾ ਬਾਤ, ਇਹੀ ਤਾਂ ਪੱਛਮ ਅਤੇ ਦੱਖਣ ਦਾ ਫਰਕ ਹੈ, ਕਿਆ ਬਾਤ ਹੈ, ਬਹੁਤ ਸੋਹਣਾ। ਅਤੇ ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਭੀ ਫੁਰਸਤ ਮਿਲੀ ਤੋਂ ਮਿਲੇਂਗੇ ਖੁਦ ਸੇ, ਲੋਗੋਂ ਸੇ ਸੁਣਾ ਹੈ ਬਹੁਤ ਬੁਰੇ ਹੈ ਹਮ, ਪ੍ਰਗਟ ਸਿੰਘ ਬੜਿੰਗ ਦਾ ਇਹਨਾਂ ਨੇ ਸ਼ੇਅਰ ਸਾਂਝਾ ਕੀਤਾ। ਅਤੇ ਉਹ ਜਿਹੜੀਆਂ ਦੁਕਾਨਾਂ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਸਮਾਨ ਦੀ ਗੱਲ ਕਰਦੇ ਹਾਂ, ਅਤੇ ਓਵਰਆਲ ਪਰਥ ਜਿਹੜਾ ਨਾ ਤੁਹਾਨੂੰ ਬੜਾ ਚੰਗਾ ਲੱਗਾ, ਪੰਜਾਬ ਵਰਗਾ ਮਾਹੌਲ ਹੈ। ਅਤੇ ਇੱਕ ਨਾ ਖਾਸੀਅਤ ਹੋਰ ਦੇਖੀ ਹੈ ਭਾਅ ਜੀ, ਉੱਥੇ ਆਪਾਂ ਬੜੇ ਸੱਜਣ ਮਿੱਤਰਾਂ ਨੂੰ ਮਿਲਦੇ ਰਹਿੰਦੇ ਹਾਂ, ਉਹ ਕਹਿੰਦੇ ਵੀ ਜਿਹੜਾ ਬੰਦਾ ਪਹਿਲਾਂ ਪਰਥ ਉਤਰਿਆ ਹੁੰਦਾ ਨਾ ਜਹਾਜ਼ ਦੇ ਵਿੱਚ, ਜਾਂ ਪਹਿਲਾਂ ਪਰਥ ਅਤੇ ਐਡਲੇਡ, ਉਹ ਮੁੜ ਕੇ ਹੋਰ ਸ਼ਹਿਰ ਦੇ ਵਿੱਚ ਬਹੁਤ ਘੱਟ ਸੈੱਟ ਹੁੰਦਾ ਆ, ਬਹੁਤ ਬਹੁਤ ਘੱਟ।
ਜਿੱਦਾਂ ਦਾ ਉੱਥੇ ਦਾ ਵਾਤਾਵਰਣ ਆ, ਜਿੱਦਾਂ ਦਾ ਉੱਥੇ ਦਾ ਇੰਫਰਾਸਟ੍ਰਕਚਰ ਆ, ਸੜਕਾਂ ਖੁੱਲੀਆਂ, ਈਵਨ ਐਡਲੇਡ ਦਾ ਵੀ ਇੱਦਾਂ ਹੀ ਆ, ਉਹ ਦੂਜੇ ਹੋਰ ਕਿਸੇ ਪ੍ਰਾਂਤ ਵਿੱਚ ਜਾ ਨਹੀਂ ਸਕਦਾ, ਇਹ ਬਿਲਕੁਲ ਗੱਲ ਠੀਕ ਆ। ਦਿਲ ਕਰਦਾ ਕਿ ਪਰਥ ਵਿੱਚ ਜਾ ਕੇ ਜਾਂ ਐਡਲੇਡ ਵਿੱਚ ਜਾ ਕੇ ਰਿਹਾ ਜਾਵੇ, ਲੇਕਿਨ ਕਈ ਫਾਈਨੈਂਸ਼ੀਅਲ ਮਜਬੂਰੀਆਂ ਹੁੰਦੀਆਂ, ਕਈ ਘਰਾਂ ਦੇ ਇੱਦਾਂ ਦੇ ਕੰਮ ਹੁੰਦੇ ਆ ਜਿਹਨਾਂ ਕਰਕੇ ਤੁਸੀਂ ਨਹੀਂ ਜਾ ਸਕਦੇ। ਲੇਕਿਨ ਮੈਂ ਪ੍ਰੋੜਤਾ ਜ਼ਰੂਰ ਕਰਦਾ ਹਾਂ ਵੀ ਜਿਹੜੇ ਪਰਥ ਇੱਕ ਵਾਰੀ ਚਲ ਗਏ ਉੱਥੇ ਹੀ ਉਹ ਫਲਾਈਟ ਉਹਨਾਂ ਦੀ ਉਤਰੀ ਆ, ਹੋਰ ਇੱਧਰ ਉੱਧਰ ਨਹੀਂ ਜਾਓਗੇ, ਉੱਥੇ ਕੰਮ ਬਹੁਤ ਆ, ਉੱਦਾਂ ਵੀ ਥੋੜ੍ਹਾ ਜਿਹਾ ਵਿਸ਼ਾਲ ਆ, ਅਤੇ ਇੱਦਾਂ ਹੀ ਐਡਲੇਟ ਵੀ ਇੱਦਾਂ ਹੀ ਆ, ਕਾਫੀ ਖੁੱਲ੍ਹਾ ਆ, ਕਾਫੀ ਵਿਸ਼ਾਲਤਾ ਆ ਉੱਥੇ, ਥੋੜ੍ਹੀ ਜਿਹੀ ਗਰਮੀ ਜ਼ਰੂਰ, ਗਰਮੀ ਹੋਣ ਦੇ ਕਾਰਨ ਹੀ ਉਹਦੀ ਜਿਹੜੀ ਵਿਸ਼ਾਲਤਾ ਬਣੀ ਹੋਈ ਆ ਅਮਨਦੀਪ, ਬਿਲਕੁਲ ਇਹਨਾਂ ਦੀ ਗੱਲ ਠੀਕ ਆ। ਅਮਨਦੀਪ ਜਿੱਦਾਂ ਹੁਣ ਗੱਲਾਂ ਚੱਲੇ ਪਈਆਂ ਕਿ ਆਲੂ ਬੜੇ ਸਸਤੇ ਆ, ਫ੍ਰੀ ਦੇ ਆ, ਹੁਣ ਪੰਜਾਬ ਦੇ ਵਿੱਚ ਪਤਾ ਕੀ ਆ, ਜਿੱਦਾਂ ਕਹਿੰਦੇ ਇਹਨਾਂ ਕੋਈ ਕੰਡਕਟਰ ਦਾ ਹੋਕਾ ਦਿੰਦਾ ਹੁਸ਼ਿਆਰਪੁਰ, ਹੁਸ਼ਿਆਰਪੁਰ ਵਿੱਚ ਚੱਬੇ ਵਾਲੀ ਸਵਾਰੀ ਨਾ ਹੋਵੇ, ਮਾਲਪੁਰ ਦੀ ਮਾਲਪੁਰ ਜਾ ਕੇ ਰੁਕਣੀ ਆ, ਮਾਲਪੁਰ ਤੋਂ ਗੜ ਸਿੰਘ ਸਿੱਧੀ ਜਾਣੀ ਆ, ਇੱਕ ਸਵਾਰੀ ਨਾਲ ਇੱਕ ਸਵਾਰੀ ਫ੍ਰੀ, ਇੱਦਾਂ ਹੋਕੇ ਦੇਣ ਲੱਗ ਪਿਆ
ਉਹ,
ਇੱਕ ਸਵਾਰੀ ਨਾ ਇੱਕ ਸਵਾਰੀ ਫ੍ਰੀ,
ਇਹ ਆਲੂ ਵਾਲਾ ਹੀ ਕੰਮ ਕਰਤਾ ਪਰਥ ਵਾਲੇ, ਨਹੀਂ ਨਹੀਂ ਇਹ ਜਿਹੜੀ
ਆਲੂ ਵਾਲਾ ਹੀ ਕੰਮ ਹੋਇਆ,
ਇਹ ਇਹ ਜਿਹੜਾ ਕੈਪਟਨ ਸਾਹਿਬ ਨੇ ਸਵਾਰੀ ਫ੍ਰੀ ਕੀਤੀ ਆ, ਫੀਮੇਲ ਸਵਾਰੀ, ਇਹ ਸਰਕਾਰੀ ਬੱਸਾਂ ਵਾਲੇ ਹੋਕਾ ਦਿੰਦੇ ਨੇ ਕਿ ਉਹ ਤਾਂ ਆਲਰੇਡੀ ਫ੍ਰੀ ਆ ਇੱਕ ਸਵਾਰੀ,
ਉਹ ਤਾਂ ਆਲਰੇਡੀ ਸਰਕਾਰੀ ਸਰਕਾਰੀ ਬੱਸਾਂ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਆ ਉਹ ਫ੍ਰੀ ਆ। ਹੁਣ ਜੇ ਹਸਬੈਂਡ ਵਾਈਫ ਆ ਕਿਤੇ ਜਾਣਾ ਆ, ਜਿੱਦਾਂ ਤੁਸੀਂ ਹਸਬੈਂਡ ਵਾਈਫ ਆ ਜਾਂ ਭੈਣ ਭਰਾ ਨੇ ਕਿਤੇ ਜਾਣਾ ਆ, ਤਾਂ ਉਹ ਸਰਕਾਰੀ ਬੱਸ ਨੂੰ ਪ੍ਰੈਫਰ ਕਰੂਗੇ, ਉਹ 'ਚ ਚੜ੍ਹਨਾ ਚਾਹੋਗੇ, ਕਿਉਂਕਿ ਸਰਕਾਰੀ ਬੱਸ ਦੇ ਵਿੱਚ ਔਰਤ ਨੂੰ ਫ੍ਰੀ ਆ ਅਤੇ ਹਸਬੈਂਡ ਨੂੰ ਟਿਕਟ ਲੈਣੀ ਪੈਣੀ ਆ। ਹੁਣ ਜਿਹੜੀਆਂ ਪ੍ਰਾਈਵੇਟ ਬੱਸਾਂ ਆ ਉਹਨਾਂ ਵਿੱਚ ਪ੍ਰੀਤਮ ਬੱਸ ਹੋ ਗਈ ਜਾਂ ਅਜੀਤ ਬੱਸ ਹੋ ਗਈ, ਦੁਆਬਾ ਬੱਸ ਹੋ ਗਈ, ਇਹਨਾਂ ਵਿੱਚ ਚੜ੍ਹਦੇ ਨਹੀਂ ਲੋਕ, ਕਿਉਂਕਿ ਜਿਹੜੇ ਇੱਥੇ ਦੋਨਾਂ ਨੂੰ ਟਿਕਟ ਲੈਣੀ ਪੈਣੀ, ਈਵਨ ਉੱਥੇ ਬੰਦਾ ਵੀ ਨਹੀਂ ਚੜ੍ਹਦਾ ਕਿਉਂਕਿ ਵਾਈਫ ਨੂੰ ਰੋਡ ਵਿੱਚ ਫ੍ਰੀ ਹੈ। ਹੁਣ ਜੇ ਇੱਕ ਸਵਾਰੀ ਨਾਲ ਇੱਕ ਸਵਾਰੀ ਫ੍ਰੀ ਹੋਊਗੀ ਤਾਂ ਬੰਦਾ ਤਾਂ ਕਮ ਸੇ ਕਮ ਪ੍ਰਾਈਵੇਟ ਬੱਸ ਚ ਚੜ੍ਹੂਗਾ ਨਾ, ਉਹ ਤਾਂ ਟਿਕਟ ਲਊਗਾ, ਉਹਨਾਂ ਦੀਆਂ ਦੋਵੇਂ ਸਵਾਰੀਆਂ ਜਾਣੀਆਂ।
ਨਹੀਂ ਭਾਜੀ ਦੇਖੋ ਸਿਚੁਏਸ਼ਨ ਇੱਦਾਂ ਹੋਣੀ ਆ, ਮਤਲਬ ਹਸਬੈਂਡ ਵਾਈਫ ਨੇ ਕਿਤੇ ਇਕੱਠੇ ਜਾਣਾ ਆ, ਠੀਕ ਹੈ, ਤੇ ਦੇਖੋ ਦੇਖੋ ਇਹ ਤਾਂ ਕੈਪਟਨ ਸਾਹਿਬ ਦੀ ਡਿਵੋਰਸ ਕਰਾਉਣ ਵਾਲੀ ਗੱਲ ਹੈ, ਮਤਲਬ ਇਹ ਤਾਂ ਪਰਿਵਾਰ ਤੋੜਨ ਵਾਲੀਆਂ ਗੱਲਾਂ ਕਰ ਰਹੇ। ਦੇਖੋ ਨਾ ਤੁਸੀਂ ਇਮੈਜਿਨ ਕਰੋ, ਤੁਸੀਂ ਬੱਸ ਸਟਾਪ ਤੇ ਖੜੇ ਆ ਜਾਂ ਬੱਸ ਸਟੈਂਡ ਤੇ ਖੜੇ ਆ, ਤੁਸੀਂ ਘਰੋਂ ਇਕੱਠੇ ਜਾਂਦੇ ਆ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਤੁਹਾਡੇ 'ਚ ਬਹੁਤ ਪਿਆਰ ਹੈ, ਤੁਸੀਂ ਮਤਲਬ ਲੜਦੇ ਵੀ ਜਾਂਦੇ ਆ, ਤੇ ਹੈਗੇ ਤਾਂ ਇਕੱਠੇ ਹੀ ਆ ਨਾ, ਠੀਕ ਹੈ, ਤੁਸੀਂ ਇਕੱਠੇ ਹੀ ਲੜਦੇ ਆ, ਇਕੱਠੇ ਹੀ ਜਾ ਰਹੇ ਆ, ਚਲੋ ਪਿਆਰ ਵੀ ਕਰ ਰਹੇ ਹੋ, ਬੱਸ ਸਟੈਂਡ ਉੱਤਰਦੇ ਹੋ, ਉਹ ਖੜ੍ਹ ਜਾਂਦੇ, ਉੱਥੇ ਦੋ ਬੱਸਾਂ ਖੜੀਆਂ, ਤੁਸੀਂ ਮਤਲਬ ਸਮਝ ਲਓ ਪਟਿਆਲੇ ਤੋਂ ਬਠਿੰਡੇ ਜਾਣਾ, ਪਟਿਆਲੇ ਤੋਂ ਚੰਡੀਗੜ੍ਹ ਜਾਣਾ। ਹੁਣ ਉਹ ਬੀਬੀ ਕਹਿੰਦੀ ਆ ਵੀ ਭਾਈ ਮਤਲਬ ਸਰਦਾਰ ਜੀ ਵੀ ਮੇਰੀ ਤਾਂ ਟਿਕਟ ਨਹੀਂ ਲੱਗਣੀ, ਤੇ ਮੈਂ ਤਾਂ ਚੱਲੀ ਸਰਕਾਰੀ ਬੱਸ 'ਚ ਕੈਪਟਨ ਸਾਹਿਬ ਦੀ 'ਚ, ਹੈਨਾ। ਉਹ ਕਹਿੰਦਾ ਯਾਰ ਵੇਲੇ ਇਹ ਕੀ ਕੀਤਾ ਕੈਪਟਨ ਸਾਹਿਬ ਨੇ, ਉਹ ਪਹਿਲੀ ਗਾਲਾਂ ਹੀ ਕੱਢਦਾ ਵੀ ਮੇਰਾ ਕੀ ਕਸੂਰ ਸੀ ਦੱਸੋ, ਮੈਂ ਤੇਰੇ ਨਾਲ ਵਿਆਹ ਕਰਾ ਲਿਆ, ਇਹ ਕਸੂਰ ਸੀ ਮੇਰਾ, ਹੈਨਾ। ਚਲੋ ਉਹ ਗੱਲਾਂ ਕਰਦੇ ਕਰਦੇ ਮਤਲਬ ਹੁਣ ਯਾਰ ਇਹ ਘਰ ਦੇ ਵਿੱਚ ਪਟਕ ਪਾਉਣ ਵਾਲੀਆਂ ਗੱਲਾਂ ਨੇ, ਹੈਨਾ, ਇੱਦਾਂ ਨਹੀਂ ਚਾਹੀਦਾ। ਉਹ ਹੁਣ ਜਿਹੜੀ ਦੇਖੋ ਫਿਰ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਿੰਨਾ ਔਖਾ ਆ, ਹੈਨਾ, ਬੀਬੀਆਂ ਸਾਰੀਆਂ ਉੱਧਰ ਚੜ੍ਹਾ ਲੈਂਦੇ ਨੇ, ਜਦੋਂ ਬੀਬੀਆਂ ਉੱਧਰ ਚੜ੍ਹਾ ਲੈਂਦੇ ਨੇ ਤੇ ਓਬਵੀਅਸਲੀ ਜਿਹੜੇ ਬੰਦੇ ਆ
ਹਸਬੈਂਡ ਵੀ ਓਬਵੀਅਸਲੀ ਉੱਧਰ ਹੀ ਜਾਊਗੇ ਨਾ, ਫੇ
ਸਰਕਾਰੀ
ਬੱਸ 'ਚ ਜਾਊਗੇ ਕਿ
ਉਹਨੂੰ, ਨਹੀਂ ਨਹੀਂ ਜਿਹੜੇ
ਹਸਬੈਂਡ
ਭਾਜੀ, ਸਰਕਾਰੀ ਬੱਸਾਂ ਜਾਣਗੀਆਂ ਤੇ ਤੁਹਾਡੇ ਵਰਗੇ ਇਕੱਲੇ ਕਹਿ ਰਹੇ ਵੀ ਤਾਂ ਉਹਨਾਂ 'ਚ ਜਾਣਗੇ ਨਾ, ਸਮਝਦੇ ਹੋ ਤੁਸੀਂ ਉਹ, ਤੇ ਉਹ ਇੱਕ ਨਾ ਸਿਕਿਉਰਿਟੀ ਇਸ਼ੂ ਵੀ ਬਣ ਜਾਂਦਾ ਆ ਵੀ ਜਿਹੜੇ ਮਤਲਬ ਇਕੱਲੇ ਕਹਿ ਰਹੇ ਉਹ ਵੀ ਫਿਰ ਬੱਸਾਂ ਛੜੇ ਵੀ ਬੱਸਾਂ 'ਚ ਦੇ ਵਿੱਚ ਉਹਨਾਂ 'ਚ ਜਾਣਗੇ। ਵੈਸੇ ਸਕੀਮ ਮਾੜੀ ਨਹੀਂ ਹੈਗੀ ਕੈਪਟਨ ਸਾਹਿਬ,
ਹੁਣ ਹਸਬੈਂਡ ਵਾਈਫ ਗਏ ਆ ਫਿਰੋਜ਼ਪੁਰੋਂ ਕਿਤੇ ਜਾਣਾ ਹੈ ਤੁਸੀਂ ਚੰਡੀਗੜ੍ਹ ਨੂੰ ਮਾਲਪੁਰ ਤੋਂ, ਹਸਬੈਂਡ ਵਾਈਫ ਸਰਕਾਰੀ ਬੱਸ ਉਡੀਕੂਗੇ, ਉਹਦੇ ਵਿੱਚ ਬੈਠ ਕੇ ਜਾਊਗੇ ਕਿਉਂਕਿ ਹਸਬੈਂਡ ਦੀ ਟਿਕਟ ਲੱਗਣੀ ਹੈ, ਉਸ ਚਾਹੂਗਾ ਮੈਂ ਪ੍ਰਾਈਵੇਟ ਬੱਸ 'ਚ ਜਾਵਾਂ। ਹੁਣ ਪ੍ਰਾਈਵੇਟ ਬੱਸ ਵਾਲਿਆਂ ਨੇ ਕੀ ਕੀਤਾ, ਇੱਕ ਸਵਾਰੀ ਦੇ ਨਾਲ ਇੱਕ ਸਵਾਰੀ ਫ੍ਰੀ। ਹੁਣ ਜੇ ਸਰਕਾਰੀ ਉਹ ਦੇਖੂਗਾ, ਇੱਕੋ ਹੀ ਗੱਲ ਆ, ਚਾਹੇ ਸਰਕਾਰੀ ਬਹਿ ਚਾਹੇ ਪ੍ਰਾਈਵੇਟ ਬਹਿ ਜਾਓ, ਪ੍ਰਾਈਵੇਟ ਬੱਸ ਦੀ ਜਿਹੜੀ ਇੱਕ ਪ੍ਰਾਈਵੇਟ ਬੱਸ ਦੀ ਮੇਲ ਸਵਾਰੀ ਖੁੱਸਦੀ ਸੀ ਉਹ ਤਾਂ ਹੁਣ ਉਹਦੇ ਕੋਲ ਰਹਿ ਜਾਊਗੀ ਨਾ, ਜਿਹੜੀ ਇੱਕ ਸਵਾਰੀ ਫ੍ਰੀ ਹੋਊਗੀ, ਕਿਉਂਕਿ ਮੇਲ ਸਵਾਰੀ ਜਾਊਗੀ ਤਾਂ ਬਾਈਕ ਤਾਂ ਉਦੇ ਫ੍ਰੀ ਹੋ ਗਏ, ਇੱਕ ਸਵਾਰੀ ਫ੍ਰੀ।
ਆਪਣੀ ਰਜਾਮੰਦੀ ਨਾਲ ਇਹ ਤਾਂ ਹੈਗਾ, ਇਹ ਵਧੀਆ ਟੈਕਟਿਕ ਆ। ਵੈਸੇ ਕੈਪਟਨ ਸਾਹਿਬ ਨੂੰ ਇਹ ਕਰਨਾ ਚਾਹੀਦਾ ਸੀਗਾ ਵੀ ਇੱਦਾਂ ਕਹਿਣਾ ਚਾਹੀਦਾ ਸੀਗਾ ਵੀ ਜੇ ਨਾ ਕੱਲੀਆਂ ਸਿੰਗਲ ਸਵਾਰੀਆਂ ਨੂੰ ਨਹੀਂ ਫ੍ਰੀ ਜੇ ਸਿੰਗਲ ਔਰਤ ਚੜ ਜਾਵੇ। ਇਹ ਹੈ ਵੀ ਜੇ ਹਸਬੈਂਡ ਵਾਈਫ ਚੜਨ ਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਟਿਕਟ ਫ੍ਰੀ, ਫਿਰ ਬਰਾਬਰਤਾ ਦੀ ਗੱਲ ਫਿਰ ਆਉਂਦੀ ਆ ਅਸਲ ਦੇ ਵਿੱਚ,
ਬਰਾਬਰਤਾ ਦੀ
ਗੱਲ। ਹਾਂ ਹਾਂ, ਫਿਰ ਡਿਵੋਰਸ ਵੀ ਨਹੀਂ ਹੋਣਗੇ, ਲੜਾਈ ਵੀ ਨਹੀਂ ਹੋਏਗੀ, ਤੇ ਨਾਲੇ ਉਹਨੂੰ ਨਾ ਉਤਸ਼ਾਹਿਤ ਹੋਏਗਾ ਕਿ ਲੋਕ ਉਤਸ਼ਾਹਿਤ ਹੋਣਗੇ ਕਿ ਉਹ ਪਰਿਵਾਰਾਂ ਚ ਰਹਿਣ, ਇਕੱਠੇ ਜਾਣ, ਹੈ ਨਾ, ਟਰੈਵਲ ਕਰਨ, ਤਾਂ ਕਿ ਉਹ ਕਹਿੰਦੇ ਫੇ ਇੱਦਾਂ ਕਹੇਗਾ ਜਿੱਦਾਂ ਹਸਬੈਂਡ ਵਾਈਫ ਨੂੰ ਕਿਹਾ ਕਰੇਗਾ, ਚੱਲ ਚੱਲੀ ਆਪਾਂ ਇਕੱਠੇ ਚੱਲਦੇ ਹਾਂ ਸਰਕਾਰੀ ਬੱਸ 'ਚ, ਹੈ ਨਾ, ਵੀ ਉਹਨੂੰ ਪਤਾ ਹੈ ਵੀ ਇੱਕ ਫ੍ਰੀ ਲੱਗ ਜਾਣੀ ਹੈ, ਅਤੇ ਇੱਦਾਂ ਹੀ ਵਾਈਫ ਚਲੋ ਵੀ ਮੇਰੇ ਨਾਲ ਚਲੋ, ਹੁਣ ਵਾਈਫ ਕਹਿੰਦੀ ਆ ਤੂੰ ਜਾਣਾ ਜਾ, ਮੈਂ ਤਾਂ ਫ੍ਰੀ ਹਾਂ, ਕੋਈ ਚੱਕਰ ਨਹੀਂ, ਹੈ ਨਾ। ਸੋ ਹਾਂ, ਅਤੇ ਇਹ ਇੱਕ ਸਮੱਸਿਆ ਤੁਹਾਨੂੰ ਨਾ ਮੈਨੂੰ ਯਾਦ ਆ ਗਿਆ, ਜਿਹੜਾ ਤੁਸੀਂ ਹੋਕਾ ਦਿੱਤਾ ਸੀ ਨਾ ਪੰਜਾਬ ਰੋਡਵੇਜ ਵਾਲਾ, ਇਹ ਨਾ ਭਗਵੰਤ ਮਾਨ ਤੇ ਜੱਗੀ ਦੀ, ਜਗਤਾਰ ਜੱਗੀ ਦੀ ਨਾ ਇੱਕ ਕੌਮੇਡੀ ਐਲਬਮ ਆਈ ਸੀ 5x20, ਉਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਕਲਿੱਪ ਸੁਣਾਉਣਾ ਚਾਹੁੰਦਾ ਹਾਂ ਬੱਸ ਕਲਚਰ ਦਾ, ਅਤੇ ਹਾਂਜੀ ਉਹ ਤੋਂ ਬਾਅਦ ਆਪਾਂ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਹੋਰ ਬਹੁਤ ਸੁਨੇਹੇ ਨੇ ਸਾਡੇ ਕੋਲ ਜਿਹੜੇ ਆਪਾਂ ਸਾਂਝੇ ਕਰਨੇ ਆ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਲੋ ਹੁਣ ਫਿਰ ਖੁਸ਼ੀਆਂ ਦਾ ਬੱਦਲ ਛਾ ਰਿਹਾ ਹੈ, ਹਾਸਿਆਂ ਦਾ ਤੂਫਾਨ, ਜੀ ਹਾਂ ਪਵਿੱਤ ਬਾਦ ਆ ਰਿਹਾ ਹੈ।
ਉਹ ਚੱਲ ਵੀ ਚੱਲ ਨਾਨ ਸਟਾਪ ਦਰਾਹਾ ਖੰਨਾ ਗੋਬਿੰਦਗੜ੍ਹ ਸਰਹੰਦ ਰਾਜਪੁਰਾ ਵਾਲਾ ਦਿੱਲੀ ਨਾਨ ਸਟਾਪ ਵੀ ਓ ਬਈ, ਗੱਡੀ ਇੱਥੋਂ ਚੱਲ ਕੇ ਰਾਜ ਕਿਤੇ ਖਰਾਬ ਹੋ ਕੇ ਖੜੂਗੀ, ਕੋਈ ਦੂਰ ਨੇੜੇ ਜਾਂ ਜਲਦਬਾਜ਼ੀ ਵਾਲੀ ਸਵਾਰੀ ਨਾ ਹੋਵੇ, ਫੇਰ ਕਹੋਗੇ ਦੱਸਿਆ ਨੀ। ਉਹ ਚੱਲ ਵੀ ਜਾਓ ਯਾਰ, ਕਾਲਜ ਵਾਲੇ ਮੁੰਡੇ ਤੁਸੀਂ ਤਾਂ ਉੱਪਰ ਬਹਿ ਜਾਓ ਯਾਰ, ਤੁਸੀਂ ਨੀ ਕਹਿ ਟਿਕਟ ਲੈਣੀ ਹੁੰਦੀ ਹੈ, ਬਹਿ ਜਾਓ ਉੱਪਰ ਯਾਰ। ਦੇਖੋ ਬੱਸ ਕਿੱਥੇ ਤੱਕ ਜਾਊਗੀ, ਮਈ ਜਿੱਥੇ ਤੱਕ ਇੰਜਨ ਠੀਕ ਚੱਲਿਆ ਤੇ ਟਾਇਰ ਪੈਂਚਰ ਨਾ ਹੋਏ ਉੱਥੇ ਤੱਕ ਜਾਊਗੀ, ਤੈਂ ਕਿੱਥੇ ਜਾਣਾ। ਬੇ ਪੁੱਤ ਮੈਂ ਤਾਂ ਆਪਣੇ ਸਹੁਰੇ ਜਾਣਾ, ਨਾ ਮੈਨੂੰ ਸੁਖ ਨਾ ਆਉਂਦਾ ਤੇਰੇ ਸਹੁਰੇ ਕਿੱਥੇ ਨੇ। ਲੈ ਬੇ ਕੋੜੀ ਜਿੱਥੇ ਮੈਂ ਵਿਆਹੀ ਹੋਈ ਆ ਉੱਥੇ ਮੇਰੇ ਸਹੁਰੇ ਨੇ। ਓਹੋ ਮਾਈ, ਮੈਂ ਤੇਰੇ ਵਿਆਹ ਚ ਫੋਟੋਗ੍ਰਾਫਰ ਸੀ, ਮੈਨੂੰ ਕੀ ਪਤਾ ਤੇਰਾ ਵਿਆਹ ਕਿਵੇਂ ਹੋਇਆ, ਕੋਈ ਪਿੰਡ ਦਾ ਨਾਂ ਤਾਂ ਲੈ। ਲੈ ਬੇ ਉਹੀ ਪਿੰਡ ਜਿੱਥੇ ਸਾਡੇ ਪਿੰਡ ਵਾਲੇ ਜੀਤੇ ਕੇ ਮਾੜੂ ਦੇ ਨਾਨਕੇ ਨੇ। ਓਏ ਹੋਏ, ਮੈਂ ਤੁਹਾਡੇ ਸਾਰੇ ਪਿੰਡ ਦੇ ਨਾਨਕੇ ਜਾਣਨਾ, ਪਾਸੇ ਹੋ ਜਾ ਮਾੜੀ ਨਾ ਖਾਲਾ ਸੀ, ਪਹਿਲੀ ਬਹੁਤ ਲੇਟ ਹੋਏ ਪਿਆ। ਆ ਚੱਲ ਵੀ ਚੱਲ ਜਾ
ਭਾਈ ਸਾਹਿਬ, ਗੱਡੀ ਸਿੱਧੀ ਦਿੱਲੀ ਜਾਊਗੀ?
ਦੇਖੋ ਭਾਈ ਸਾਹਿਬ, ਜਾਊਗੀ ਤਾਂ ਸਿੱਧੀ, ਪਰ ਰੋਡਵੇਜ ਹੈ, ਰਾਜ ਕਿਤੇ ਪੁੱਠੀ ਵੀ ਹੋ ਸਕਦੀ ਹੈ। ਤੁਸੀਂ ਆਪਣੇ ਰਿਸਕ ਤੇ ਬਹਿ ਜਾਓ, ਅਸੀਂ ਤਾਂ ਗੱਡੀ ਦੇ ਵਿੱਚ ਲਿਖ ਕੇ ਲਾਇਆ ਹੋਇਆ ਕਿ ਸਵਾਰੀ ਆਪਣੀ ਜਾਨ ਦੀ ਆਪ ਜ਼ਿੰਮੇਵਾਰ। ਉਹ ਲਾਲਾ ਜੀ, ਉਹ ਬੋਰੀ ਚ ਕੀ ਹੈ, ਬੋਰੀ ਚ ਕੀ ਹੈ?
ਸ਼ੁੱਧ ਪੱਤੇ ਸਾਬਣਾ ਨੇ ਚੂਹੇ ਮਾਰ ਦਵਾਈ ਹੈ, ਅੱਜ ਕੱਲ ਬਹੁਤ ਵਿਕਦੀ ਹੈ ਕਿਉਂਕਿ ਪਲੇਗ ਦੀ ਬਿਮਾਰੀ ਆਈ ਹੈ।
ਫਿਰ ਬੋਰੀ ਉੱਪਰ ਰੱਖੋ, ਉੱਪਰ ਰੱਖੋ ਬੋਰੀ ਉੱਪਰ। ਹਾਂ
ਦੇਖ ਭਾਈ ਕਲਿੰਡਰ, ਪਰਸੋਂ ਮੈਂ ਬਿਸਕਟਾਂ ਵਾਲਾ ਥੈਲਾ ਨਾ ਬੱਸ ਦੇ ਉੱਪਰ ਰੱਖਤਾ, ਆ ਪੜਨ ਵਾਲੇ ਬਾਂਦਰ ਸਾਰੇ ਹੀ ਖਾ ਗਏ, ਮੈਂ ਨੀ ਉੱਪਰ ਰੱਖਣਾ ਸੌਦਾ ਪੱਤਾ।
ਓਹੋ ਲਾਲਾ ਜੀ, ਜਿਨ੍ਹਾਂ ਜਿਨ੍ਹਾਂ ਮੁੰਡਿਆਂ ਨੇ ਤੁਹਾਡੇ ਬਿਸਕੁਟ ਖਾਧੇ ਨੇ ਸਾਰੇ ਹਸਪਤਾਲ ਚ ਪਏ ਨੇ, ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ ਪਈਆਂ ਨੇ। ਤੁਹਾਡੇ ਤਾਂ ਖਾਣ ਪੀਣ ਵਾਲੇ ਸੌਦੇ ਨਾਲ ਲੋਕ ਬਿਮਾਰ ਹੋਏ ਨੇ, ਅੱਜ ਤਾਂ ਫੇਰ ਤੁਹਾਡੇ ਕੋਲ ਚੂਹੇ ਮਾਰ ਦਵਾਈ ਆ, ਉੱਪਰ ਰੱਖੋ ਉੱਪਰ ਉੱਪਰ। ਹਾਂ ਸ਼ਾਬਾ ਸ਼ਾਬਾ ਸ਼ਾਬਾ,
ਆਹ ਗੱਲ ਹੈ, ਫਿਰ ਉੱਪਰ ਰੱਖ ਦਿੰਦੇ ਆ।
ਚੱਲ ਵੀ ਚੱਲ ਚੱਲ ਚੱਲ, ਓਏ ਮਾਰ ਸੈਲਫੀ ਯਾਰ, ਓਏ ਓਏ ਕਰ ਲਾ ਸਟਾਰਟ, ਕਿ ਧੱਕਾ ਲਵਾਉਣਾ ਪਊ ਯਾਰ। ਹਾਂ ਹਾਂ ਵੀ ਟਿਕਟਾਂ ਲਾਓ ਵੀ ਜਾਂ ਜਲਦੀ ਜਲਦੀ। ਹਾਂ ਵੀ, ਹਾਂਜੀ ਬਾਬੂ ਜੀ, ਤੁਸੀਂ ਕਿੱਥੇ ਜਾਣਾ?
ਚਾਂਦ ਪਰ ਜਾਊਂਗਾ, ਸਿਤਾਰੇ ਤੋੜ ਕਰ ਲਾਉਂਗਾ ਆਪਣੀ ਮਹਿਬੂਬਾ ਕੇ ਲਈ।
ਓਹੋ ਬਾਬੂ ਜੀ, ਜੇ ਚੰਦ ਤੇ ਜਾਣਾ ਅਮਰੀਕਾ ਤੋਂ ਰਾਕਟ ਪੁੱਛੋ, ਇਹ ਤਾਂ ਰੋਡਵੇ ਦੀ ਬੱਸ ਹੈ, ਇੱਕ ਅੱਡੇ ਤੋਂ ਦੂਜੇ ਅੱਡੇ ਤੱਕ ਜਾਣ ਦਾ ਯਕੀਨ ਨੀ। ਚੰਦ ਦੀਆਂ ਟਿਕਟਾਂ ਭਰ ਦੇਣ, ਥੱਲੇ ਹੋ ਜਾਓ, ਥੱਲੇ ਥੱਲੇ ਹੋ
ਜਾਓ। ਜਹਾਂ ਤੇਰੀ ਮੰਜ਼ਿਲ ਵਹਾਂ ਮੇਰੀ ਮੰਜ਼ਿਲ, ਜਹਾਂ ਤੁਝੇ ਜਾਣਾ ਵਹਾਂ ਮੁਝੇ ਵੀ ਜਾਣਾ।
ਉਹ ਅਸੀਂ ਕਿੱਥੇ ਜਾਣਾ, ਸਾਨੂੰ ਤਾਂ ਸਾਹਨੇ ਆਲ ਤੱਕ ਜਾਣ ਦਾ ਯਕੀਨ ਨੀ ਹੈਗਾ, ਥੱਲੇ ਉਤਰੋ ਤੁਸੀਂ ਥੱਲੇ।
ਉਹ ਨਹੀਂ ਨਹੀਂ, ਉਹ ਮੈਂ ਤਾਂ ਕਵਿਤਾ ਲਿਖ ਰਿਹਾ ਸੀ, ਇੱਕ ਟਿਕਟ ਮੈਨੂੰ ਅੰਬਾਲਾ ਜੀ ਦੇ ਦੇ।
ਆਹ ਫਿਰ ਐਂ ਲਿਆ, ਪੈਸੇ ਕੱਢੋ, ਪੈਸੇ ਕੱਢੋ, ਪੈਸੇ ਕੱਢੋ। ਹਾਂ ਬਈ, ਤੇਰੀ ਟਿਕਟਾਂ
ਇੱਕ ਟਿਕਟ।
ਉਹ ਐਨੀ ਲੰਮੀ ਟਿਕਟ ਮੇਰੇ ਕੋਲ ਹੈ ਨਹੀਂ ਯਾਰ, ਥੱਲੇ ਉੱਤੋਂ ਥੱਲੇ ਥੱਲੇ ਹੋ ਜਾ, ਥੱਲੇ ਥੱਲੇ ਹੋ ਜਾ।
ਕੋਈ ਨਹੀਂ ਯਾਰ, ਇੱਕ ਟਿਕਟ।
ਉਹ ਖੰਨੇ ਵੀ,
ਹਾਂ ਯਾਰ, ਹਾਂ ਯਾਰ,
ਫਿਰ ਐਂ ਬੋਲ ਗਾ, ਐਂ ਦੋ ਅੱਖਰਾਂ ਦਾ ਸ਼ਹਿਰ, ਉਈ ਅੱਧਾ ਘੰਟਾ ਹੋ ਗਿਆ ਖੇਲ ਖੇਲ ਕਰਕੇ, ਤੂੰ ਹੀ ਜਾਂਦਾ ਨੂੰ, ਲੈ 4,500 ਕੱਢ। ਚਿਰਾ ਪੂੰਜੀ ਦੇ ਬਦਲਾ ਵਾਂਗੂ ਤੁਹਾਡੀ ਜੇਬ ਚ ਪੈਸੇ ਜਾ ਤਾਂ ਸਕਦੇ ਨੇ, ਬਾਹਰ ਨਿਕਲਣੇ ਬਹੁਤ ਮੁਸ਼ਕਲ ਨੇ। ਹਾਂ ਹਾਂ ਵੀ, ਉਹ ਬੈਗੀ ਪੈਂਟ ਵਾਲਾ ਤੇਰੇ, ਤੇਰੀ ਟਿਕਟ ਹੋਏ?
ਸਟੂਡੈਂਟ ਹੈ, ਕਾਲਜ ਪੜ੍ਹਦਾ।
ਉਹ ਯਾਰ ਕਾਹਦੇ ਸਟੂਡੈਂਟ ਹੋ ਯਾਰ, ਆਵਾਰਾ ਕਰਦੀਆਂ ਕਰਕੇ ਵਾਪਸ ਮੋੜਿਆ ਨੂੰ। ਕੱਲ ਮੈਂ ਇੱਕ ਸਟੂਡੈਂਟ ਤੋਂ ਪੁੱਛਿਆ, ਮੈਂ ਕਿਹਾ ਫੁੱਲਨ ਦੇਵੀ ਕੌਣ ਹੈ, ਕਹਿੰਦਾ ਸ੍ਰੀ ਦੇਵੀ ਦੀ ਵੱਡੀ ਭੈਣ। ਟਿਕਟ ਲੈ, ਟਿਕਟ ਲੈ, ਆਉਂਦਾ ਜਾਂਦਾ ਕੱਖ ਨੀ, ਲੈ ਲੈ ਪੈਸੇ ਕੱਢ ਕੱਢ। ਹਾਂ ਹਾਂ, ਕੀ ਹੋ ਗਿਆ ਹੁਣ ਜੀ? ਅੱਜ ਫੇਰ ਉਹੀ ਸਿਆਪਾ ਪਏ ਆ, ਇੰਜਣ ਦੇ ਫਟੇ ਟੁੱਟ ਕੇ ਟਾਇਰ ਦਾ ਪਟਾਕਾ ਪਏ ਆ। ਉਹ ਬਈ, ਆਪੋ ਆਪਣੇ ਪੈਸੇ ਵਾਪਸ ਲੈ ਜਾਓ ਤੇ ਟਿਕਟਾਂ ਮੈਨੂੰ ਦੇ ਜਾਓ। ਗੱਡੀ ਹੋ ਗਈ ਖਰਾਬ, ਹੁਣ ਟੋਚਨ ਪਾ ਕੇ ਵਿਕਣੀ ਪਊ। ਤੁਸੀਂ ਜਿਵੇਂ ਮਰਜ਼ੀ ਜਾਓ, ਸਾਨੂੰ ਤਾਂ ਇੱਥੇ ਰਾਤ ਕੱਟਣੀ ਪਊ, ਸਾਨੂੰ ਤਾਂ ਇੱਥੇ ਰਾਤ ਕੱਟਣੀ ਪਊ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਪੂਰੇ ਜੋ ਬਣਦੇ ਨੇ, ਔਰ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਭਾਜੀ, ਕੁਛ ਸੁਨੇਹੇ ਲੈ ਲਈਏ ਪਹਿਲਾਂ, ਉਸ ਤੋਂ ਬਾਅਦ ਆਪਾਂ ਥੋੜਾ ਸੀਰੀਅਸ ਚਿੰਤਨ ਵੀ ਕਰਨਾ, ਸ਼ੁਕਲ ਮੇਲਾ ਤਾਂ ਲੱਗਦਾ ਹੀ ਰਹਿਣਾ ਜੀ। ਤੇ ਪਹਿਲਾਂ ਸਾਡੇ ਨਾਲ ਭੁਪਿੰਦਰ ਜੰਡੂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਆ ਜੀ। ਤੇ ਜੀ ਐਸ ਚਾਹਲ ਹੁਣਾਂ ਨੇ ਕੁਛ ਖਬਰਾਂ ਭੇਜੀਆਂ, ਉੱਤੇ ਆਪਾਂ ਗੱਲ ਕਰਦੇ ਹਾਂ। ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਤਸਵੀਰ ਦੇ ਉੱਤੇ ਲਿਖ ਕੇ ਭੇਜਿਆ। ਦੀਵਾ ਮਿੱਟੀ ਦਾ ਹੋਵੇ ਜਾਂ ਸੋਨੇ ਦਾ, ਕੋਈ ਫਰਕ ਨਹੀਂ ਪੈਂਦਾ, ਮਹੱਤਵ ਤਾਂ ਇਸ ਗੱਲ ਦਾ ਹੈ ਕਿ ਉਹ ਚਾਨਣ ਕਿੰਨਾ ਕਰਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੇ ਗਏ, ਬਹੁਤ ਹੀ ਖੂਬਸੂਰਤ ਮੈਸੇਜ ਉਹਨਾਂ ਨੇ ਦਿੱਤਾ, ਮੈਂ ਸ਼ੇਅਰ ਕਰਤਾ, ਤੁਸੀਂ ਜ਼ਰੂਰ ਇਸ ਨੂੰ ਦੇਖ ਸਕਦੇ ਹੋ। ਅਤੇ ਉਹਨਾਂ ਦਾ ਇੱਕ ਹੋਰ ਮੈਸੇਜ ਵੀ ਟਾਈਪ ਹੋ ਰਿਹਾ, ਬੜੀ ਛੇਤੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਅਸੀਂ ਉਹਨਾਂ 'ਤੇ ਚਿੰਤਨ ਵੀ ਕਰਾਂਗੇ। ਸੋ ਅਮਰੀਕ ਭਾਜੀ, ਹੁਣ ਥੋੜ੍ਹੀਆਂ ਗੱਲਾਂ ਕਰੀਏ ਜੋਬਸ ਦੀਆਂ ਅਤੇ ਇਕੋਨਮੀ ਦੀਆਂ। ਮੈਂ ਨਾ ਕੱਲ੍ਹ ਹੀ ਖਬਰ ਦੇਖ ਰਿਹਾ ਸੀ ਕਿ IMF ਜਿਹੜੀ ਕਿ ਇੰਟਰਨੈਸ਼ਨਲ ਮੋਨੀਟਰ ਫੰਡ ਹੈ, ਉਹਨਾਂ ਨੇ ਪ੍ਰਡਿਕਸ਼ਨ ਦਿੱਤੀ ਆ ਤਾਜ਼ਾ ਡਾਟਾ ਦੇਖ ਕੇ ਕਿ ਇਸ ਸਾਲ ਜਿਹੜਾ ਆਹ ਸਾਲ ਚੱਲ ਰਿਹਾ ਇਹਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਗਰੋਥ ਹੈ 4% ਤੋਂ ਉੱਤੇ ਹੋਏਗੀ ਅਤੇ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ 6% ਤੋਂ ਹੇਠਾਂ ਆ ਜਾਏਗਾ। ਇਹ ਇੱਕ ਬੜੀ ਵਧੀਆ ਖਬਰ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਪੂਰੀ ਇਕੋਨਮੀ ਚੱਲਣ ਲੱਗ ਗਈ, ਜਦੋਂ ਵੀ ਚੱਲਣ ਲੱਗ ਗਈ, ਤਾਂ ਸਿਰਫ 2 ਜਾਂ 3 ਹਫ਼ਤਿਆਂ ਦੇ ਵਿੱਚ ਹੀ ਇਕੋਨਮੀ ਵਾਪਸ ਟਰੈਕ 'ਤੇ ਆ ਜਾਏਗੀ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੇ ਤੁਸੀਂ ਦੇਖੋ ਨਾ, ਜਿਹੜਾ ਫੁੱਲ ਇੰਪਲੋਇਮੈਂਟ ਰੇਟ ਉਦੋਂ ਹੁੰਦਾ ਜਦੋਂ ਅਨਇੰਪਲੋਇਮੈਂਟ ਰੇਟ 4.5 ਹੋਵੇ ਉਦੋਂ ਫੁੱਲ ਇੰਪਲੋਇਮੈਂਟ ਅਸੀਂ ਕਹਿੰਦੇ ਹਾਂ। ਜਿਹੜੀ ਆਸਟ੍ਰੇਲੀਅਨ ਇਕਾਨਮੀ ਆ 6 ਦੇ ਕਰੀਬ ਹੈ, ਲੇਕਿਨ ਇਹਦੇ ਵਿੱਚ ਕੋਈ ਜ਼ਿਆਦਾ ਅਨਇੰਪਲੋਇਮੈਂਟ ਰੇਟ ਨਹੀਂ ਹੈ ਵੀ 10 ਆ ਜਾਂ 15 ਆ, ਸਿਰਫ 6% ਆ। 6% ਕੁਛ ਵੀ ਨਹੀਂ ਹੁੰਦਾ, ਲਗਭਗ ਫੁੱਲ ਇੰਪਲੋਇਮੈਂਟ ਦੇ ਕਰੀਬ ਕਰੀਬ ਹੈ ਜਿਹੜਾ ਇੱਥੇ ਅਨਇੰਪਲੋਇਮੈਂਟ ਰੇਟ ਆਸਟ੍ਰੇਲੀਆ ਦਾ ਆ। ਆਸਟ੍ਰੇਲੀਅਨ ਇਕਾਨਮੀ ਜਿਹੜੀ ਆ ਕੋਵਿਡ-19 ਦੇ ਕਾਰਨ ਵੀ ਸ਼ੇਪ ਵਿੱਚ ਗਈ ਸੀ, ਥੱਲੇ ਗਈ ਸੀ, ਲੇਕਿਨ ਉਹ ਰਿਬਾਉਂਡ ਬਹੁਤ ਛੇਤੀ ਹੋਈ ਆ। ਕੱਲ੍ਹ ਤੁਸੀਂ ਦੇਖਿਆ ਹੋਵੇ ਸ਼ੇਅਰ ਮਾਰਕੀਟ ਪ੍ਰਾਈਸਿਸ ਵਿੱਚ ਵੀ ਕਾਫੀ ਉਛਾਲ ਆਇਆ। ਇੱਕ ਤਾਂ ਜਿਹੜੇ ਕਰੋਨਾ ਵਾਇਰਸ ਦੇ ਟੀਕੇ ਲੱਗ ਰਹੇ ਇਹਦੇ ਕਰਕੇ, ਇੱਕ ਆਸਟ੍ਰੇਲੀਆ ਵਿੱਚ ਜਿਹੜੀ ਕਰੋਨਾ ਵਾਇਰਸ ਉਹਦਾ ਇੰਨਾ ਫੈਲਾਅ ਨਹੀਂ ਹੈਗਾ, ਕਾਫੀ ਕੰਟਰੋਲ ਆ। ਦੂਜੇ ਕਿ ਜਿਹੜਾ ਬਬਲ ਸ਼ੁਰੂ ਹੋ ਰਿਹਾ, ਟਰੈਵਲ ਬਬਲ ਸ਼ੁਰੂ ਹੋ ਰਿਹਾ ਨਿਊਜ਼ੀਲੈਂਡ ਦੇ ਨਾਲ, ਉਹਦੇ ਕਰਕੇ ਜਾਂ ਕਈ ਹੋਰ ਵੀ ਕਾਰਨ ਆ ਕਿ ਭਵਿੱਖ ਦੇ ਵਿੱਚ ਜਿਹੜੇ ਆਸਟ੍ਰੇਲੀਆ ਕਈ ਹੋਰ ਦੇਸ਼ਾਂ ਨੂੰ ਵੀ ਕੁਆਰੰਟੀਨ ਫਰੀ ਸਰਵਿਸ ਦਊਗਾ, ਇਹਦੇ ਬਾਰੇ ਵੀ ਕਿਆਸ ਲਾਈਆਂ ਜਾ ਰਹੀਆਂ। ਇੱਕ ਦੂਜੇ ਪਾਸੇ ਇੰਪਲੋਇਮੈਂਟ ਜਿਹੜੀ ਆ ਕਾਫੀ ਕੰਸਟਰਕਸ਼ਨ ਸੈਕਟਰ ਵਿੱਚ ਵੱਧ ਰਹੀ ਆ। ਤੁਸੀਂ ਦੇਖਿਆ ਹੋਗਾ ਨਿਊ ਸਾਊਥ ਵੇਲ ਦੇ ਵਿੱਚ ਜਾਂ ਜਿੰਨੇ ਵੀ ਸਾਰੇ ਜਿਹੜੇ ਕੈਪੀਟਲ ਸਿਟੀ ਆ ਉਹਨਾਂ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ ਉੱਪਰ ਜਾ ਰਹੀਆਂ, ਉਹਦੇ ਕਾਰਨ ਕਿ ਇੰਟਰਸਟ ਰੇਟ ਕਾਫੀ ਲੋਅ ਆ ਅਤੇ ਲੋਕਾਂ ਨੂੰ ਇਕੋਨਮੀ ਦੇ ਵਿੱਚ ਕਾਫੀ ਇਸ ਵੇਲੇ ਕੌਨਫੀਡੈਂਸ ਵੀ ਹੈਗਾ ਆ। ਜਿੱਦਾਂ ਆਸਟ੍ਰੇਲੀਅਨ ਇਕੋਨਮੀ ਚੱਲ ਰਹੀ ਆ, ਕਰੋਨਾ ਵਾਇਰਸ ਲੋਅ ਆ, ਉਹਦੇ ਕਰਕੇ ਵੀ ਘਰਾਂ ਦੀਆਂ ਪ੍ਰਾਈਸਿਸ ਸਾਰੀਆਂ ਸਟੇਟ ਦੇ ਵਿੱਚ ਉੱਪਰ ਗਈਆਂ, ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਸਾਊਥ ਆਸਟ੍ਰੇਲੀਆ ਵਿੱਚ, ਨਿਊ ਸਾਊਥ ਵੇਲ ਵਿੱਚ ਹੈ ਹੀ ਹੈ, ਖਾਸ ਤੌਰ 'ਤੇ ਸਿਡਨੀ, ਮੈਲਬੋਰਨ, ਐਡਲੇਡ, ਜਿੰਨੇ ਵੀ ਮੈਟਰੋ ਸਿਟੀ ਆ ਉਹਨਾਂ ਵਿੱਚ, ਈਵਨ ਰੀਜਨਲ ਇਲਾਕਿਆਂ ਵਿੱਚ ਵੀ ਪ੍ਰਾਈਸਿਸ ਜਿਹੜੀਆਂ ਘਰਾਂ ਦੀਆਂ ਕੰਸਟਰਕਸ਼ਨ ਮੈਸਿਵ ਸਕੇਲ 'ਤੇ ਹੋ ਰਹੀ ਆ ਆਲੇ ਦੁਆਲੇ। ਅਤੇ ਇੱਕ ਕੰਸਟਰਕਸ਼ਨ ਜਿਹੜੀ ਘਰਾਂ ਦੀ ਨਹੀਂ ਅਮਨਦੀਪ, ਨਿਊ ਸਾਊਥ ਵੇਲ ਦੀ ਜੇ ਅਸੀਂ ਗੱਲ ਕਰੀਏ, ਲੇਕਿਨ ਜਿਹੜਾ ਇੰਫਰਾਸਟ੍ਰਕਚਰ ਆ ਜਿੱਥੇ ਰੋਡਸ ਆ, ਜਿੱਦਾਂ ਸਰਕਾਰੀ ਬਿਲਡਿੰਗਸ ਆ, ਜਿੱਦਾਂ ਸਰਕਾਰੀ ਪਾਰਕਸ ਆ, ਇਹਨਾਂ ਦੀ ਵੀ ਕਾਫੀ ਮੁਰੰਮਤ ਕੀਤੀ ਜਾ ਰਹੀ ਆ, ਜਾਂ ਨਵੀਆਂ ਪਾਰਕਾਂ ਵੀ ਬਣਾਈਆਂ ਜਾ ਰਹੀਆਂ, ਰੋਡਸ ਬਣਾਈਆਂ ਜਾ ਰਹੀਆਂ, ਬ੍ਰਿਜਿਸ ਬਣਾਏ ਜਾ ਰਹੇ ਆ। ਇਸ ਕਰਕੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਇੰਪਲੋਇਮੈਂਟ ਦੀ ਜਨਰੇਸ਼ਨ ਜਿਹੜੀ ਆ ਇਹ ਆਸਟ੍ਰੇਲੀਆ ਦੇ ਵਿੱਚ ਕਾਫੀ ਕੀਤੀ ਗਈ ਹੈ ਇਸ ਸਰਕਾਰ ਦੇ ਦੁਆਰਾ, ਜਿਹੜੀ ਕੋਲੀਸ਼ਨ ਸਰਕਾਰ ਹੈ ਉਹਦੇ ਦੁਆਰਾ ਜਾਂ ਟੋਰੀ ਸਰਕਾਰ ਦੇ ਦੁਆਰਾ, ਉਹਦੇ ਕਰਕੇ ਇਕੋਨਮੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਚੱਲ ਰਿਹਾ, ਸ਼ੇਅਰ ਪ੍ਰਾਈਸ ਉੱਪਰ ਗਏ ਆ। ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਅਨ ਇਕੋਨਮੀ ਜਿਹੜੀ ਆ ਇਹ ਕੋਵਿਡ-19 ਦਾ ਜਿਹੜਾ ਇੰਪੈਕਟ ਆ ਉਸ ਤੋਂ ਬਾਅਦ ਕਾਫੀ ਉੱਭਰ ਕੇ ਸਾਹਮਣੇ ਆਈ ਆ, ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਇਕੋਨਮੀ ਹੋਰ ਸੋਲਿਡ ਅਤੇ ਇਹਦੇ ਵਿੱਚ ਸਟਰੈਂਥ ਹੋਰ ਵਧੇਗੀ। ਮੈਂ ਤਾਂ ਇਹੀ ਕਹਾਂਗਾ ਕਿ ਇਸ ਵੇਲੇ ਜਿਹੜੀ ਆਸਟ੍ਰੇਲੀਅਨ ਇਕੋਨਮੀ ਆ ਦੂਜੀਆਂ ਵਰਲਡ ਇਕੋਨਮੀ ਦੇ ਮੁਕਾਬਲੇ ਵਿੱਚ ਕਾਫੀ ਵਧੀਆ ਚੱਲ ਰਹੀ ਹੈ। ਜੀ ਅਮਨਦੀਪ।
ਹਾਂਜੀ, ਇਹ ਨਾ ਕੁਦਰਤੀ ਤੌਰ 'ਤੇ ਚਲੋ ਇਹ ਸੁਭਾਵਿਕ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਕਿੱਲ ਬਹੁਤ ਹੈ, ਇਹ ਤਾਂ ਆਪਾਂ ਇਸ ਗੱਲ ਦਾ ਮੰਨਣਾ, ਕਿਉਂਕਿ ਨਵਾਂ ਕੰਟਰੀ ਹੈ ਅਤੇ ਬਾਹਰੋਂ ਇਹ ਤਕਰੀਬਨ ਪੜ੍ਹੇ ਲਿਖੇ ਜਾਂ ਪੜ੍ਹਨ ਦੇ ਤੌਰ ਦੇ ਉੱਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਸਕਿੱਲਡ ਬੰਦੇ ਲੈ ਕੇ ਆਉਂਦੇ ਨੇ, ਤਾਂ ਡਿਪੈਂਡੈਂਟ ਬਹੁਤ ਘੱਟ ਹੈ ਇਕੋਨਮੀ ਇੱਕ ਦੂਸਰੇ 'ਤੇ, ਅਤੇ ਜਿਹੜੇ ਇੱਥੋਂ ਦੇ ਚਲੋ ਓਲਡ ਪੁਰਾਣੇ ਹੋ ਗਏ ਨੇ ਉਹਨਾਂ ਦੇ ਵਿੱਚ ਕੰਮ ਕਰਕੇ ਕਈ ਨਹੀਂ ਰਾਜੀ, ਪਰ ਫਿਰ ਵੀ ਓਵਰਆਲ ਬਾਕੀ ਦੇਸ਼ਾਂ ਦੇ ਨਾਲ ਉਹਨਾਂ ਜਿਹੜੀ ਵਰਕ ਫੋਰਸ ਹੈ ਜਿੰਨੀ ਕੁ ਵੀ ਹੈਗੀ ਆ ਉਹ ਸਾਰੀ ਰੈਡੀ ਇੰਟੈਲੀਜੈਂਟ ਫੋਰਸ ਹੈ, ਰੈਡੀ ਟੂ ਵਰਕ ਹੈ, ਅਤੇ ਉਹ ਇੱਕ ਬਹੁਤ ਵੱਡਾ ਫੈਕਟਰ ਹੈ। ਅਤੇ ਮਨਦੀਪ ਸਿੰਘ ਹੁਣੀ ਕਹਿੰਦੇ ਨੇ ਕਿ ਟੂਰਿਜ਼ਮ ਅਤੇ ਐਜੂਕੇਸ਼ਨ ਸੈਕਟਰ ਤੋਂ ਬਿਨਾਂ ਇਕੋਨਮੀ ਕਿੱਦਾਂ ਬਾਊਂਸ ਬੈਕ ਹੋਏਗੀ। ਟੂਰਿਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਟੂਰਿਜ਼ਮ ਜਿਹੜਾ ਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਟੂਰਿਜ਼ਮ ਆ ਬੈਲੈਂਸਡ ਹੈ, ਕਿ ਜਿੰਨਾ ਕੁ ਲੋਕੀ ਆਸਟ੍ਰੇਲੀਆ ਦੇ ਬਾਹਰ ਘੁੰਮਣ ਜਾਂਦੇ ਨੇ ਉਨੇ ਕੁ ਆਸਟ੍ਰੇਲੀਆ 'ਚ ਘੁੰਮਣ ਆਉਂਦੇ ਨੇ। ਸੋ ਜਿਹੜੇ ਲੋਕਡਾਊਨ ਦੇ ਵਿੱਚ ਉਸ ਟੂਰਿਜ਼ਮ ਨੂੰ ਬਹੁਤਾ ਫਰਕ ਨਹੀਂ ਪਿਆ, ਉਹ ਇੱਥੇ ਅਗਰ ਇੰਟਰਨਲ ਚੱਲ ਪਏ, ਹੁਣ ਦੇਖੋ ਨਿਊਜ਼ੀਲੈਂਡ ਦਾ ਬਬਲ ਬਣਿਆ ਹੈ ਨਾ ਜਿਹੜਾ 19 April ਤੋਂ ਸ਼ੁਰੂ ਹੋ ਰਿਹਾ, ਉਸ ਦੇ ਵਿੱਚ 10,000 ਜਿਹੜੇ ਟੂਰਿਸਟ ਹੈ ਉਹ ਇੱਧਰ ਉੱਧਰ ਜਾਣਗੇ ਹਫ਼ਤੇ ਦੇ, ਵਿਚ ਇਜ਼ ਅ ਵੈਰੀ ਬਿਗ ਨੰਬਰ। ਸੋ 10,000 ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਹੋਟਲ ਵਗੈਰਾ ਬੁੱਕ ਹੋਣਗੇ, ਏਅਰਲਾਈਨਾਂ, ਟੈਕਸੀਆਂ, ਕਾਰ, ਕਾਰਸ, ਰੈਸਟੋਰੈਂਟਸ। ਸੋ ਇਹ 10,000 ਦੀ ਬਬਲ ਜਿਹੜੀ ਆ ਉਹ ਤਾਂ ਇਕੱਲੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿਚਾਲੇ ਹੀ ਆ। ਅਤੇ ਅਗਰ ਇਹ ਜਿਹੜੀਆਂ ਇੰਟਰ ਸਟੇਟ ਆ, ਹੁਣ ਦੇਖੋ ਅਸੀਂ ਜਾ ਕੇ ਆਏ ਹਾਂ ਵੈਸਟਰਨ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਵਾਲੇ ਹੋਰ ਟਸਮੈਨੀਆਂ ਜਾਂਦੇ ਨੇ ਜਾਂ ਟੂ ਐਂਡ ਫਰੋ, ਉੱਥੇ ਇਹਨਾਂ ਨੇ ਬੜੇ ਛੋਟਾਂ ਦਿੱਤੀਆਂ ਹੋਈਆਂ ਨੇ, ਇਹ ਇੰਟਰਨਲ ਟੂਰਿਜ਼ਮ ਵੀ ਬਹੁਤ ਵੱਡਾ ਆ, ਇਹਨੂੰ ਬਹੁਤਾ ਜ਼ਿਆਦਾ ਫਰਕ ਨਹੀਂ ਪੈਣ ਵਾਲਾ। ਪਰ ਜਿਹੜੀ ਐਜੂਕੇਸ਼ਨ ਸੈਕਟਰ
ਡੋਮੈਸਟਿਕ ਟੂਰਿਜ਼ਮ ਹੈ ਨਾ, ਇੱਥੇ ਡੋਮੈਸਟਿਕ ਦਾ ਇੰਟਰਨਲ ਟੂਰਿਜ਼ਮ ਉਹਦੇ ਵਿੱਚ ਜ਼ਿਆਦਾ ਇੰਟਰੈਕਸ਼ਨ ਹੋ ਰਹੀ ਆ। ਜਿਹੜਾ ਇੱਥੋਂ ਆਸਟ੍ਰੇਲੀਆ ਵਿੱਚ ਬਾਹਰ ਲੋਕਾਂ ਨੇ ਜਾਣਾ ਸੀ, ਜਦੋਂ ਯੂਰਪ ਜਾਣਾ ਸੀ, ਹੋਰ ਕਿਤੇ ਜਾਣਾ ਸੀ, ਉਹਨਾਂ ਨੇ ਹੁਣ ਜਿਹੜੇ ਇੰਟਰਨਲ ਡੈਸਟੀਨੇਸ਼ਨ ਆ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਆ। ਹੁਣ ਆਸਟ੍ਰੇਲੀਆ ਨੂੰ ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਪਿਆ, ਕਿਉਂਕਿ ਇਹਦੀ ਵਿਸ਼ਾਲਤਾ ਬਹੁਤ ਆ, ਵੱਡਾ ਕੰਟਰੀ ਆ, ਇਹਦੇ ਜਿਹੜੇ ਸਟੇਟ ਹੈ ਇੱਕ ਦੂ ਇੱਕ ਥਾਂ ਤੋਂ ਦੂਜੀ ਥਾਂ ਦੂਜੇ ਥਾਂ ਫਲਾਈ ਕਰਕੇ ਵੀ ਜਾਣਾ ਹੋਵੇ ਤਾਂ ਕਈ ਵਾਰੀ ਪੰਜ ਪੰਜ ਘੰਟੇ ਵੀ ਲੱਗਦੇ ਆ। ਹੁਣ ਯੂਰਪ ਜਿਹੜਾ ਆ ਉਹ ਇੰਟੀਗ੍ਰੇਟਡ ਆ, ਬਹੁਤ ਇਕੱਠਾ ਇਕੱਠਾ ਆ, ਉਹਦੇ ਵਿੱਚ ਜਿਹੜਾ ਟੂਰਿਜ਼ਮ ਹੈ ਉਹ ਦੂਜੇ ਕੰਟਰੀਆਂ ਦੇ ਨਾਲ ਜ਼ਿਆਦਾ ਡਿਪੈਂਡ ਆ ਉਹਦੇ ਡੋਮੈਸਟਿਕ ਇੰਟਰਨਲ ਜੇ ਤੁਸੀਂ ਟੂਰਿਜ਼ਮ ਦੇਖੋ ਤਾਂ ਇੰਗਲੈਂਡ ਜਾਂ ਸਕੋਟਲੈਂਡ 'ਚ ਕੀ ਹੋਊਗਾ, ਕੁਛ ਵੀ ਨਹੀਂ ਹੈ। ਚਾਰ ਪੰਜ ਘੰਟੇ ਤੁਸੀਂ ਕਾਰ ਵਿੱਚ ਥਾਂ ਤੋਂ ਦੂਜੀ ਥਾਂ ਜਾ ਸਕਦੇ, ਬਹੁਤ ਛੋਟਾ ਆ ਉੱਥੇ ਜਿਹੜੇ ਆ ਉੱਥੇ ਉੱਥੇ ਦੀ ਇਕੋਨਮੀ ਆ ਐਕਸਟਰਨਲ ਜਿਹੜਾ ਓਵਰਸੀਜ਼ ਟੂਰਿਜ਼ਮ ਉਹ 'ਤੇ ਡਿਪੈਂਡ ਕਰਦੀ ਹੈ। ਲੇਕਿਨ ਜਿਹੜੀ ਆਸਟ੍ਰੇਲੀਆ ਦੀ ਟੂਰਿਜ਼ਮ ਇੰਡਸਟਰੀ ਨੂੰ ਪ੍ਰਭਾਵ ਤਾਂ ਪਿਆ ਹੋਊਗਾ ਥੋੜ੍ਹਾ ਬਹੁਤ, ਲੇਕਿਨ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਪਿਆ ਕਿਉਂਕਿ ਇਹਦੀ ਜਿਹੜੀ ਵਿਸ਼ਾਲਤਾ ਆ ਉਹ ਬਹੁਤ ਵੱਡੀ ਆ, ਉਸ ਕਰਕੇ ਜਿਹੜਾ ਇੰਟਰਨਲ ਜਾਂ ਡੋਮੈਸਟਿਕ ਟੂਰਿਜ਼ਮ ਆ ਉਹ ਬਰਕਰਾਰ ਆ, ਉਹ ਖੋਲ੍ਹ ਦਿੱਤਾ ਗਿਆ ਅਤੇ ਲੋਕ ਇੱਧਰ ਉੱਧਰ ਜਾਂਦੇ ਆ। ਉਹਦੇ ਕਰਕੇ ਜਿਹੜੇ ਹੋਟਲ ਵਗੈਰਾ ਜਿਹੜਾ ਰੈਸਟੋਰੈਂਟ ਵਗੈਰਾ ਉਹ ਵੀ ਕਾਫ਼ੀ ਵਧੀਆ ਚੱਲ ਰਿਹਾ। ਹੁਣ ਗੌਰਮੈਂਟ ਨੇ ਇਨਸੈਂਟਿਵ ਵੀ ਦਿੱਤੇ ਆ, ਵਾਊਚਰ ਵੀ ਦਿੱਤੇ ਆ, ਉਹਨਾਂ ਕਰਕੇ ਵੀ ਹੁਣ ਸਰਕਾਰ ਨੇ ਕਈ ਡੈਸਟੀਨੇਸ਼ਨ ਨੂੰ ਨਿਰਧਾਰਿਤ ਕੀਤਾ ਜਿੱਥੇ ਟਿਕਟਾਂ ਸਾਡੀਆਂ ਅੱਧੀਆਂ ਲੱਗੂਗੀਆਂ। ਹੁਣ ਅਮਨਦੀਪ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਸਾਲ ਪਰਥ ਜਾਣ ਦੀਆਂ ਟਿਕਟਾਂ ਸਸਤੀਆਂ ਸੀਆਂ ਲੇਕਿਨ ਇਸ ਸਾਲ ਮਹਿੰਗੀਆਂ ਸੀਆਂ। ਇਹਦਾ ਕਾਰਨ ਕੀ ਸੀ ਕਿ ਲੋਕ ਜ਼ਿਆਦਾ ਆਪਣੇ ਡੋਮੈਸਟਿਕ ਟਰੈਵਲ ਦੇ ਵਿੱਚ?
ਭਾਜੀ ਹੁਣ ਤੁਹਾਨੂੰ ਪਤਾ ਹੀ ਆ ਵੀ ਆਪਾਂ 14-14 ਸੌ 15-15 ਸੌ ਦੀ ਟਿਕਟ ਲੈ ਗਏ, ਇੰਡੀਆ ਨੂੰ ਕਈ ਵਾਰੀ 800 ਦੀ ਲੱਗੀ ਹੁੰਦੀ ਆ, ਠੀਕ ਹੈ ਨਾ। ਤੇ ਤੁਸੀਂ ਇਹ ਵੀ ਦੇਖਿਆ ਵੀ ਜਹਾਜ਼ ਭਰੇ ਜਾਂਦੇ ਸੀ, ਲੱਦੇ ਜਾਂਦੇ ਸੀ, ਉਹ ਮਿੰਨੀ ਬੱਸਾਂ ਵਾਲਾ ਹਾਲ ਸੀ, ਖੜ ਕੇ ਵੀ ਜਾਣ ਨੂੰ ਤਿਆਰ ਸੀ ਲੋਕ, ਏਦਾਂ ਕੰਮ ਹੋਇਆ ਸੀਗਾ, ਹੈ ਨਾ। ਤੇ ਉਹ ਜਿਸ ਹਿਸਾਬ ਨਾਲ ਲੋਕੀ ਬਾਹਰ ਬੈਠੇ ਸੀ ਚੈੱਕ ਆਪਣੇ ਵੇਟਿੰਗ ਏਰੀਆ 'ਚ, ਉੱਦਾਂ ਤਾਂ ਇੱਦਾਂ ਲੱਗਦਾ ਸੀ ਵੀ ਇਹ ਤਾਂ ਇੰਡੀਆ ਜਿੱਦਾਂ ਟੈਂਪੂ 'ਚ ਜਾਣ ਵਾਲੀ ਗੱਲ ਹੈ ਵੀ ਬੰਦੇ ਜ਼ਿਆਦਾ ਹੈ, ਵੀ ਯਾਰ ਜਹਾਜ਼ ਛੋਟਾ ਲੱਗਦਾ ਮੈਨੂੰ, ਹੈ ਨਾ। ਤੇ ਇੱਕ ਤਾਂ ਉਹ ਗੱਲ ਹੈ,
ਜਿੱਦਾਂ ਅਮਨਦੀਪ ਜਿੱਦਾਂ ਉੱਥੇ ਰਸ਼ ਸੀਗਾ ਨਾ ਪਾਰਕ ਵਿੱਚ, ਹਵਾਈ ਅੱਡੇ ਤੇ ਰਸ਼ ਸੀਗਾ, ਜਿੱਦਾਂ ਜਹਾਜ਼ ਆਉਂਦੇ ਜਾਂਦੇ ਦਿਖਾਈ ਦਿੰਦੇ ਸੀ ਬਾਹਰ ਖਿੜਕੀਆਂ ਚੋਂ, ਮੈਨੂੰ ਤਾਂ ਏਦਾਂ ਲੱਗਦਾ ਸਾਡਾ ਜਵਾਕ ਕਿਤੇ ਪਹਿਲਾਂ ਹੀ ਨਾ ਚੱਲ ਜਾਵੇ, ਭਰ ਹੋ ਜਾਵੇ, ਪਹਿਲਾਂ ਨਾ ਉੱਡ ਜਾਵੇ ਟਾਈਮ ਤੋਂ, ਏਦਾਂ ਲੱਗਣ ਲੱਗ ਪਿਆ।
ਇਹ ਵੀ ਗੱਲ ਸੀਗੀ। ਤੇ ਦੂਜਾ ਭਾਜੀ ਵੀ ਉੱਥੇ ਆਪਾਂ ਦੇਖਿਆ ਸਟੇਡੀਅਮ ਵੀ ਗਏ ਹਾਂ ਜਿਹੜਾ ਨਵਾਂ ਬਣਿਆ ਆਪਟਸ ਵਾਕਾ ਦੇ ਕੋਲ, ਤੇ ਸਾਨੂੰ ਸਾਡੇ ਜਿਹੜੇ ਹੋਸਟ ਸੀ ਉਹਨਾਂ ਨੇ ਲੈ ਕੇ ਗਏ ਉੱਥੇ, ਇੱਕ ਬਹੁਤ ਵੱਡਾ ਰੈਸਟੋਰੈਂਟ ਹੈ ਕਹਿੰਦੇ, ਉਹ ਤਾਂ ਅਸੀਂ ਵੀ ਦੇਖਿਆ ਆ 20,000 ਬੰਦੇ ਨੂੰ ਹੋਸਟ ਕਰਦਾ ਉਹ, ਤੇ ਤੁਸੀਂ ਦੇਖਿਆ ਉੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਸੀਗਾ, ਮਤਲਬ ਇੰਨਾ ਉਹ ਬਿਜ਼ੀ ਸੀਗਾ ਉਸ ਦਿਨ, ਹੈ ਨਾ। ਤੇ ਉਹ ਵੀ ਇੱਕ ਇਕੋਨਮੀ
ਜ਼ਿਆਦਾ ਦੱਸ ਰਹੇ ਸੀ ਅਮਦੀਪ, 25,000 ਬੰਦਾ ਦੱਸ ਰਹੇ ਸੀ। ਵਾਕਾ ਜਿਹੜਾ ਸਟੇਡੀਅਮ ਹੈ, ਵਾਕਾ ਹੈ ਮੋਨ ਰਿਵਰ ਦੇ ਕਿਨਾਰੇ ਤੇ, ਦੋਨੋਂ ਸਟੇਡੀਅਮ ਜਿਹੜੇ ਨਵਾਂ ਸਟੇਡੀਅਮ ਬਣਿਆ ਨਾ,
ਉਹਦੀ 60,000 ਕਪੈਸਿਟੀ ਹੈ, ਪਰ ਮੈਨੂੰ ਚਲੋ ਮੈਂ ਥੋੜੇ ਮੈਂ ਕਿਹਾ ਕਿਤੇ ਦਾਦੇ ਦੀ ਖੋਲੀ ਵਾਲਾ ਕੰਮ ਨਾ ਹੋਵੇ, ਗੱਪੇ ਨਾ ਸਮਝ ਲੈਣ, ਤਾਂ ਕਰ
20,000 ਬੰਦਾ ਉੱਥੇ ਰੈਸਟੋਰੈਂਟ ਵਿੱਚ
ਆਉਂਦਾ
ਰੈਸਟੋਰੈਂਟ ਸੀ ਅਮਨਦੀਪ, ਉੱਥੇ ਦੀਆਂ ਉੱਥੇ ਜਿਹੜੇ ਗੁਲਾਬ ਜਾਮਣ ਵਾਲੀ ਚੀਜ਼ ਲੱਗਦੀ ਹੈ ਨਾ, ਖਾਣ ਨੂੰ ਸਮੋਸਿਆਂ ਦਾ ਸਵਾਦ ਆਉਂਦਾ, ਸਮੋਸੇ ਉਹਦੇ ਗੁਲਾਬ ਜਾਮਣ ਲੱਗਦੇ, ਏਦਾਂ ਦਾ ਉਹਨੇ ਏਦਾਂ ਦਾ ਆਕਰਸ਼ਿਤ ਭੋਜਨ ਤੁਹਾਡੇ ਮੂਹਰੇ ਪ੍ਰਸਤੁਤ ਕਰ ਰਹੇ ਆ, ਜਿਹਦਾ ਸਵਾਦ ਦੇਖਣ ਨੂੰ ਹੋ ਰਿਹਾ, ਖਾਣ ਨੂੰ
ਇਟਾਲੀਅਨ ਫੂਡ ਆ। ਤੇ ਉਹ ਦੇਖੋ ਉੱਥੇ ਕਿੰਨਾ ਰਸ਼ ਸੀਗਾ, ਇਕੋਨਮੀ ਕਿੰਨੀ ਚੱਲ ਰਹੀ ਸੀ, ਤੇ ਉਹ ਜਦ ਗਏ ਤੇ ਉੱਥੇ ਆਪਣੇ ਬੰਦੇ ਮਣੀ ਹੋਣੀ ਪੂਰੇ ਉੱਥੇ ਸਿਕਿਉਰਿਟੀ ਤੇ ਸੀਗੇ, ਤੇ ਜਾਂਦੇ ਹੀ ਫਤਿਹ ਬੁਲਾਈ ਸਾਰਿਆਂ ਨੇ, ਉਹ ਬਹੁਤ ਚੰਗਾ ਲੱਗਿਆ। ਖੈਰ ਆਪਾਂ ਗੱਲ ਕਰ ਰਹੇ ਟੂਰਿਜ਼ਮ ਦੀ, ਹੁਣ ਉੱਥੇ ਤੁਸੀਂ ਦੇਖਿਆ ਕਿ ਤਕਰੀਬਨ ਜਿੰਨਾ ਕੁ ਵੀ ਖੁੱਲਿਆ ਸੀ ਉਹ ਸਾਰਾ ਭਰਿਆ ਹੋਇਆ ਸੀ, ਕਾਫੀ ਚਹਿਲ ਪਹਿਲ ਸੀਗੀ, ਪਰ ਓਵਰਆਲ ਨਾ ਜਿਹੜੀ ਟੂਰਿਜ਼ਮ ਦੀ ਆਪਾਂ ਗੱਲ ਹੁਣ ਕਰ ਲਈਏ, ਤੇ ਜਿਹੜੀ ਐਜੂਕੇਸ਼ਨ ਸੈਕਟਰ ਦੀ ਆ ਉਹਦੀ ਵੀ ਆਪਾਂ ਗੱਲ ਕਰੀਏ, ਤਾਂ ਜਦੋਂ ਨਾ ਇਹ ਖੁੱਲ੍ਹ ਗਿਆ, ਮਤਲਬ ਆਪਾਂ ਜਿਹੜੇ ਫਿਗਰ ਕਹਿ ਰਹੇ ਹਾਂ ਉਹ ਇਹ ਕਹਿ ਰਹੇ ਵੀ ਜਦੋਂ ਇਕੋਨਮੀ ਦੁਆਰਾ ਓਪਨ ਹੋ ਗਈ ਨਾ, ਤੇ ਜਿੰਨੀ ਕੁ ਇਹ ਪਤਾ ਲੱਗਾ ਵੀ ਜਿੰਨੀ ਆਸਟ੍ਰੇਲੀਆ ਦੀ ਕਪੈਸਿਟੀ ਆ ਐਜੂਕੇਸ਼ਨ ਸੀਟਾਂ ਨੇ ਕਾਲਜਾਂ ਸਕੂਲਾਂ ਦੇ ਵਿੱਚ, ਉਹ ਆਲਮੋਸਟ ਭਰੀਆਂ ਹੋਈਆਂ ਨੇ, ਉਹ ਸਿਰਫ ਜਹਾਜ਼ ਦੀ ਵੇਟ ਕਰ ਰਹੇ ਨੇ, ਵੀਜ਼ੇ ਲੱਗੇ ਪਏ ਨੇ, ਤੇ ਜਿੱਦਾਂ ਹੀ ਉਹ ਆਇਆ ਤੇ ਇੱਕਦਮ ਉਹ ਖੁੱਲ੍ਹਣਾ, ਤੇ ਇੱਦਾਂ ਹੀ ਟੂਰਿਸਟ ਖੁੱਲ੍ਹਣਾ, ਤੇ ਇੱਦਾਂ ਹੀ ਜਿਹੜੀ ਆ ਵਰਕ ਫੋਰਸ ਹੈ ਜਿਹੜੀ ਲੇਬਰ ਮਾਰਕੀਟ ਹੈ ਉਹ ਖੁੱਲ੍ਹਣੀ ਆ। ਸੋ ਕਾਫੀ ਲੋਕ ਆਉਣਗੇ, ਤੇ ਪਰ ਇਹਦਾ ਜਿਹੜਾ ਸਮਾਂ ਆ ਉਹ ਨਿਰਭਰ ਕਰਦਾ ਹੈ ਜੀ ਟੀਕਿਆਂ ਦੇ ਉੱਤੇ, ਕਿ ਟੀਕੇ ਕਿੰਨੀ ਕੁ ਦੇਰ ਤੱਕ ਲੱਗਦੇ ਨੇ। ਟੀਕਿਆਂ ਦੀ ਆਪਾਂ ਗੱਲ ਕੀਤੀ ਹੈ ਤੇ ਸਾਡੇ ਨਾਲ ਸਾਂਝ ਵੀ ਪਾਈ ਸੀ ਭਾਜੀ ਜੀ ਐਸ ਚਾਹਲ ਉਹਨਾਂ ਨੇ, ਕਿ ਟੀਕੇ ਥੋੜ੍ਹੇ ਡਿਲੇ ਹੁੰਦੇ ਦਿਖਾਈ ਦੇ ਰਹੇ ਨੇ, ਕਿਉਂਕਿ ਜਿਹੜਾ ਐਸਟ੍ਰਾਜੈਨਿਕਾ ਵੈਕਸੀਨ ਹੈ ਉਹਦੇ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ। ਵਰਲਡ ਵਾਈਡ ਕਿੰਨੇ ਮਿਲੀਅਨ ਟੀਕੇ ਲੱਗ ਚੁੱਕੇ ਨੇ ਇਸ ਕੰਪਨੀ ਦੇ, ਪਰ 80 ਵਿਅਕਤੀਆਂ ਨੂੰ ਕਲੋਟਿੰਗ ਦੀ ਪ੍ਰੋਬਲਮ ਆਈ ਆ, ਉਹ ਵੀ ਜਿਨ੍ਹਾਂ ਨੂੰ ਪਹਿਲਾਂ ਹੀ ਪ੍ਰੀ ਕੰਡੀਸ਼ਨਸ ਨੇ, ਪਰ ਉਹ 80 ਕੇਸਿਸ ਨੂੰ ਲੈ ਕੇ ਕਿਤੇ ਨਾ ਕਿਤੇ ਇਨਕੁਆਇਰੀ ਚੱਲਦੀ ਆ, ਮੋਰਾਲ ਡਾਊਨ ਹੋ ਜਾਂਦਾ ਆ, ਅਤੇ ਇਸ ਕਰਕੇ ਉਹ ਡਿਲੇ ਹੁੰਦਾ ਦਿਖਾਈ ਦੇ ਰਿਹਾ ਕਿ ਅਕਤੂਬਰ ਤੱਕ ਪਹਿਲੇ ਟੀਕੇ ਲੱਗਣੇ ਸੀਗੇ। ਉਹਦੇ ਬਾਰੇ ਭਾਅ ਜੀ ਮੈਂ ਦੱਸਦਾ ਕਿ ਟੀਕੇ ਦੋ ਸਟੇਜਿਸ ਲੱਗਣੇ, ਦੋ ਟੀਕੇ ਲੱਗਣੇ ਨੇ। ਇੱਕ ਤਾਂ ਪਹਿਲਾਂ ਟੀਕਾ ਲੱਗ ਗਿਆ, ਉਹ ਤੋਂ 10 ਹਫ਼ਤੇ ਬਾਅਦ ਦੂਜਾ ਟੀਕਾ ਲੱਗਣਾ ਆ। ਸੋ ਪਹਿਲਾ ਟੀਕਾ ਦੀ ਜਿਹੜੀ ਰੋਲ ਆਊਟ ਹੈ ਉਹ ਅਕਤੂਬਰ ਤੱਕ ਫਿਨਿਸ਼ ਹੋਣੀ ਸੀਗੀ, ਅਤੇ ਦੂਜਾ ਫਿਰ ਇਹ ਕਹਿੰਦੇ ਸੀਗੇ ਵੀ ਥੋੜ੍ਹੇ ਮਹੀਨਿਆਂ 'ਚ ਫਿਰ ਹੋ ਜਾਣੀ ਨਾਲ ਹੀ ਉਹਦੀ ਫਿਨਿਸ਼। ਅਤੇ ਇਹ ਜਨਵਰੀ ਫਰਵਰੀ ਦੇ ਵਿੱਚ, ਫੈਬਰਵਰੀ ਦੇ ਵਿੱਚ, ਅਗਲੇ ਸਾਲ 22 ਦੇ ਵਿੱਚ ਫ੍ਰੀ ਓਪਨ ਟਰੈਵਲ ਹੋਣ ਦੀ ਸੰਭਾਵਨਾ ਬਣਦੀ ਸੀਗੀ, ਅਤੇ ਉਦੋਂ ਹੀ ਕਲਾਸਾਂ ਸ਼ੁਰੂ ਹੋਣੀਆਂ ਸੀਗੀਆਂ ਜਿਹੜੀਆਂ ਬੱਚਿਆਂ ਦੀਆਂ। ਅਤੇ ਇਸ ਤਰ੍ਹਾਂ ਉਹ ਕਰ ਲੈਣਾ ਇਹਨਾਂ ਨੇ, ਐਸੀ ਗੱਲ ਨਹੀਂ ਹੈਗੀ, ਹੋ ਜਾਊਗਾ। ਪਰ ਇਹ ਬਬਲਸ ਬਣ ਗਈਆਂ, ਇੱਧਰ ਨਿਊਜ਼ੀਲੈਂਡ ਨਾਲ ਬਬਲ ਬਣੀ ਹੈ, ਅਤੇ ਉੱਧਰ ਹਾਂਗਕਾਂਗ ਸਿੰਗਾਪੁਰ ਨਾਲ ਵੀ ਬਬਲ ਬਣੀ ਹੋਈ ਆ ਆਸਟ੍ਰੇਲੀਆ ਦੀ, ਜਿਹੜੀ ਕਿ ਇੱਕ ਮਤਲਬ ਸਿੰਗਾਪੁਰ ਤੋਂ ਵੀ ਕਾਫੀ ਲੋਕ ਆਉਂਦੇ ਜਾਂਦੇ ਨੇ, ਉਹਨਾਂ ਦਾ ਵੀ ਕਾਫੀ ਟ੍ਰੇਡ ਚੱਲਦਾ ਆ। ਭਾਅ ਜੀ ਤੁਹਾਨੂੰ ਲੱਗਦਾ ਵੀ ਜਿੱਦਾਂ ਇੰਗਲੈਂਡ ਦੇ ਵਿੱਚ ਸਮੱਸਿਆ ਆ, ਉਹ 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 ਇੱਕ ਹਜੇ ਲੇਟ ਹੋਏਗੀ, ਦੂਜਾ ਨਿਊਜ਼ੀਲੈਂਡ ਦਾ ਇੰਡੀਆ ਦਾ ਬੰਦ ਕਰ ਦਿੱਤਾ ਫਲਾਈਟਾਂ, ਕਿਉਂਕਿ ਜਿੰਨੇ ਵੀ ਕੇਸ ਆਏ ਨੇ ਨਿਊਜ਼ੀਲੈਂਡ ਦੇ ਵਿੱਚ ਉਹ ਇੰਡੀਆ ਤੋਂ ਆਏ ਨੇ। ਇਹ ਸਾਡੇ ਲਈ ਤਾਂ ਇੱਕ ਸਮੱਸਿਆ ਆ, ਅਸੀਂ ਤਾਂ ਫਿਰ ਸਟੱਕ ਹੋ ਗਏ ਨਾ ਵੀ ਜਦ ਤੱਕ ਉੱਥੇ ਕਲੀਅਰ ਨਹੀਂ ਹੁੰਦਾ। ਤੁਹਾਡਾ ਕੀ ਖਿਆਲ ਹੈ
ਅਮਦੀਪ? ਜਿੱਥੋਂ ਤੱਕ ਯੂਰਪੀਅਨ ਕੰਟਰੀ ਦਾ ਸਵਾਲ ਹੈ, ਖਾਸ ਤੌਰ 'ਤੇ ਜਿਹੜਾ ਬ੍ਰਿਟੇਨ ਆ ਜਾਂ ਇੰਗਲੈਂਡ ਆ, ਉੱਥੇ ਹਾਲੇ ਕਿਉਂਕਿ ਉਹ ਜਿਹੜੀ ਬਿਮਾਰੀ ਹੈ ਕੋਵਿਡ-19, ਇਹਦਾ ਕਾਫੀ ਪ੍ਰਹਾਰ ਉੱਥੇ ਹੋ ਰਿਹਾ ਆ, ਕਾਫੀ ਫੈਲੀ ਹੋਈ ਆ, ਅਤੇ ਲੋਕਡਾਊਨ ਵੀ ਲੱਗੇ ਹੋਏ ਆ, ਅਤੇ ਠੰਡੇ ਦੇਸ਼ ਆ। ਮੇਰੇ ਖਿਆਲ ਦੇ ਵਿੱਚ ਠੰਡੇ ਦੇਸ਼ਾਂ ਦੇ ਵਿੱਚ ਜਿਹੜੀ ਦਵਾਈ ਆ ਉਹ ਵੀ ਅਸਰ ਥੋੜ੍ਹਾ ਘੱਟ ਕਰੂਗੀ ਜਾਂ ਥੋੜ੍ਹੇ ਦੇਰ ਦੇ ਨਾਲ ਕਰੂਗੀ। ਇੱਕ ਵਾਰੀ ਜਿਸ ਵੇਲੇ ਲੋਕਾਂ ਦਾ ਕੌਨਫੀਡੈਂਸ ਬਰਕਰਾਰ ਹੋ ਗਿਆ, ਦੁਬਾਰਾ ਕੌਨਫੀਡੈਂਸ ਵਿੱਚ ਸਰਕਾਰਾਂ ਵੀ ਆ ਗਈਆਂ, ਠੀਕਿਆਂ ਨੇ, ਸਰਕਾਰ ਨੇ ਸ਼ੁਰੂ ਕਰ ਦਿੱਤੇ, ਅਤੇ ਉਹ ਕੰਟਰੀ ਬਾਅਦ ਵਿੱਚ ਖੁੱਲ੍ਹਣ ਦੀ ਉਮੀਦ ਆ। ਇੰਗਲੈਂਡ ਤਾਂ ਯੂਰਪੀਅਨ ਕੰਟਰੀ, ਈਵਨ ਕੈਨੇਡਾ, ਅਮੈਰੀਕਾ ਹੋ ਸਕਦਾ ਕਿ ਥੋੜ੍ਹਾ ਪਹਿਲਾਂ ਖੁੱਲ੍ਹ ਜਾਵੇ। ਹੁਣ ਜਿੰਨੇ ਵੀ ਇੱਥੇ ਬਰੇਸਕੀਰ ਦੇ ਦੇਸ਼ ਆ, ਜਿਹਨਾਂ ਵਿੱਚ ਇੰਡੀਆ ਆ ਜਾਂ ਹੋਰ ਇੰਡੀਆ ਦੇ ਨਾਲ ਦੇ ਦੇਸ਼ ਆ, ਉੱਥੇ ਵੀ ਕਾਫੀ ਬਿਮਾਰੀ ਦਾ ਖਤਰਾ ਹੈ, ਇਹ ਵੀ ਹਾਲੇ ਬਾਅਦ ਵਿੱਚ ਖੁੱਲ੍ਹਣ ਦੀ ਉਮੀਦ ਆ। ਲੇਕਿਨ ਸਿੰਗਾਪੁਰ, ਮਲੇਸ਼ੀਆ, ਜਿੰਨੀਆਂ ਵੀ ਟਾਈਗਰ ਇਕੋਨਮੀਜ਼ ਆ, ਇਹਨਾਂ ਦਾ ਜਲਦੀ ਖੁੱਲ੍ਹਣ ਦਾ ਅੰਦਾਜ਼ ਕੀਤਾ ਜਾ ਸਕਦਾ, ਕਿਉਂਕਿ ਇਹ ਕੰਟਰੀ ਭੂਮੱਧ ਰੇਖਾ ਦੇ ਉੱਪਰ ਆ। ਭੂਮੱਧ ਰੇਖਾ ਦੇ ਉੱਪਰ ਜਿੰਨੇ ਵੀ ਇਕੁਏਟਰ ਦੇ ਉੱਪਰ ਜਿੰਨੇ ਵੀ ਕੰਟਰੀ ਆ, ਉੱਥੇ ਤੁਸੀਂ ਦੇਖਿਆ ਹੋਊਗਾ ਕਿ ਇਸ ਬਿਮਾਰੀ ਦਾ ਅਸਰ ਜਿਹੜਾ ਘੱਟ ਆ, ਅਤੇ ਮੇਰੇ ਖਿਆਲ ਵਿੱਚ ਇਕੁਏਟਰ ਦੇ ਨਾਲ ਨਾਲ ਦੇ ਜਿਹੜੇ ਦੇਸ਼ ਆ ਉਹ ਬਹੁਤ ਜਲਦੀ ਖੁੱਲ੍ਹਣ ਦੀ, ਉਹਨਾਂ ਵਿੱਚ ਕਾਫੀ ਟੂਰਿਜ਼ਮ ਬਬਲ ਛੇਤੀ ਆਉਣ ਦੀ ਸੰਭਾਵਨਾ ਹੈ। ਜਿਹੜੇ ਉੱਪਰਲੇ ਦੇਸ਼ ਆ ਜਿੱਥੇ ਠੰਡ ਜ਼ਿਆਦਾ ਆ ਜਾਂ ਜਿੱਥੇ ਪਰਬਤਾਂ ਦੇ ਵਿੱਚ ਬਰਫ਼ ਜ਼ਿਆਦਾ ਪਈ ਰਹਿੰਦੀ ਹੈ, ਉੱਥੇ ਕਾਫੀ ਦੇਰ ਦੇ ਨਾਲ ਇਹ ਜਿਹੜੇ ਟੂਰਿਜ਼ਮ ਬਬਲ ਖੁੱਲ੍ਹਣਗੇ। ਲੇਕਿਨ ਇਹ 1.5 ਸਾਲ ਦੇ ਕਰੀਬ ਜਾਂ 2 ਸਾਲ ਦੇ ਕਰੀਬ ਅਮਨਦੀਪ ਜਿਹੜੀ ਸਾਰੀ ਇਕੋਨਮੀ ਦੀਆਂ ਦੁਨੀਆ ਦੀਆਂ ਇਹ ਦੁਬਾਰਾ ਖੁੱਲ੍ਹ ਜਾਣਗੀਆਂ, ਮੈਨੂੰ ਇੱਦਾਂ ਦੀ ਉਮੀਦ ਲੱਗਦੀ ਹੈ। ਜਿੱਦਾਂ ਦੇ ਟੀਕਾਕਰਨ ਹੋ ਰਿਹਾ ਦੇਸ਼ਾਂ ਦੇ ਵਿੱਚ, ਜਿੱਦਾਂ ਇਹਨਾਂ ਨੂੰ ਜਿੱਦਾਂ ਇਕੋਨਮੀ ਇਫੈਕਟ ਹੋ ਰਹੀ ਹੈ, ਕੋਈ ਨਾ ਕੋਈ ਤਰੀਕਾ ਕਰਕੇ 2 ਸਾਲ ਦੇ ਵਿੱਚ ਸਾਰੀ ਇਕੋਨਮੀ ਦੁਬਾਰਾ ਖੋਲ੍ਹਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਹਾਂਜੀ ਚਲੋ ਇਹ ਵੀ ਠੀਕ ਹੈ। ਅਤੇ ਆਪਾਂ ਥੋੜ੍ਹੀ ਗੱਲ ਕਰਦੇ ਵਰਕ ਫੋਰਸ ਦੀ ਵੀ। ਰਵਿੰਦਰ ਧਨੀ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਲਾਡੀ ਪਰਥ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨਾਈਸ ਪ੍ਰੋਗਰਾਮ ਜੀ, ਤੁਹਾਡੇ ਅਤੇ ਤਾਇਆ ਜੀ ਦਾ ਪ੍ਰੋਗਰਾਮ ਸਾਨੂੰ ਅਮਲੀ ਦੀ ਫੀਮ ਵਾਂਗਰ ਲੱਗ ਗਿਆ ਹੋਇਆ, ਛੱਡਿਆ ਨਹੀਂ ਜਾਂਦਾ। ਅੱਜ 16 ਮਹੀਨੇ ਬਾਅਦ ਲਾਈਵ ਪ੍ਰੋਗਰਾਮ ਸੁਣ ਰਿਹਾ ਬਿਕੋਜ਼ ਮਾਈ ਸਨ ਟਰਨਸ 16 ਮੰਥ। ਵੈਸੇ ਪੋਡਕਾਸਟ ਵਿੱਚ ਐਵਰੀ ਵੀਕਐਂਡ ਸੁਣਦੇ, ਚਲੋ ਵਧੀਆ ਗੱਲ ਹੈ ਜੀ। ਅਤੇ ਤੁਸੀਂ ਸੁਣਦੇ ਹੋ, ਸਾਡੇ ਨਾਲ ਸਾਂਝ ਪਾਈ ਹੈ ਲਾਡੀ, ਬਹੁਤ ਬਹੁਤ ਪਿਆਰ ਸਤਿਕਾਰ, ਅਤੇ ਬੱਚੇ ਨੂੰ ਵੀ ਪਿਆਰ। ਨਵੀਂ ਪੱਡਾ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਮਸਲੇ ਵੱਲ ਨੂੰ ਧਿਆਨ ਦਵਾਇਆ, ਕਹਿੰਦੇ ਕਿ ਭਾਅ ਜੀ ਵੈਰੀ ਹਾਰਡ ਟੂ ਫਾਈਂਡ ਪੀਪਲ, ਅਤੇ ਦਿਨ ਪਰ ਦਿਨ ਔਖਾ ਹੀ ਹੁੰਦਾ ਜਾ ਰਿਹਾ। ਨਵੀਂ ਕੀ ਦੱਸੀਏ ਤੁਹਾਨੂੰ, ਮਤਲਬ ਹਰ ਪਾਸੇ ਇਹੀ ਗੱਲ ਹੈ। ਭਾਅ ਜੀ ਆਪਾਂ ਗਏ ਸੀ ਪਰਥ, ਅਤੇ ਉੱਥੇ ਇੱਕ ਐਡ ਚੱਲ ਰਹੀ ਸੀਗੀ ਜਿਹੜੀ ਇੱਕ ਨਿਊਜ਼ ਬਣੀ ਹੋਈ ਸੀ। ਇੱਕ ਤਾਂ ਉਹਦੀ ਐਡ ਚੱਲਦੀ ਹੈ, ਇੱਕ ਐਡ ਨਿਊਜ਼ ਬਣ ਜਾਵੇ। ਉਹ ਕਹਿੰਦੇ ਨੇ ਕਿ ਵੈਸਟਰਨ ਆਸਟ੍ਰੇਲੀਆ ਦੀਆਂ ਕੰਪਨੀਆਂ ਈਸਟਰਨ ਸਟੇਟ ਦੇ ਵਿੱਚ ਐਡ ਦੇ ਰਹੀਆਂ ਨੇ ਵੱਖ ਵੱਖ ਚੈਨਲਸ ਦੇ ਉੱਤੇ ਕਿ ਬ੍ਰਿਕਲੇਅਰਸ ਦੀ ਲੋੜ ਹੈ, ਅਤੇ ਬ੍ਰਿਕਲੇਅਰ ਦੀ ਤਨਖਾਹ ਪਤਾ ਕਿੰਨੀ ਆ? ਤੁਸੀਂ ਤਾਂ ਗਲਤ ਫੀਲਡ 'ਚ ਪੈ ਗਏ ਹੋ, ਜੇ ਤੁਸੀਂ ਕਿਤੇ ਇੱਟਾਂ ਲਾਉਣੀਆਂ ਸਿੱਖ ਜਾਂਦੇ ਨਾ, ਕਿਆ ਬਾਤ ਸੀ। 1,08,000 ਬ੍ਰਿਕੀ ਦੀ ਤਨਖਾਹ। ਹਾਂਜੀ ਇਹ ਐਡਵਰਟਾਈਜ਼ ਹੋ ਰਿਹਾ ਕਿ ਜੇ ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੰਮ ਕਰਨਾ ਨਾ, 1,08,000 ਤਨਖਾਹ ਆ ਜੀ। ਸੋ ਐਵੇਂ ਅਸੀਂ ਮਤਲਬ ਭਾਜੀ ਤੁਸੀਂ ਤਾਂ ਐਵੇਂ ਟੀਚਰ ਬਣੇ ਹੋਏ ਆ, ਐਵੇਂ ਤੁਸੀਂ ਤਾਂ ਬਸ ਕੰਮ ਹੀ ਖਰਾਬ ਕਰ ਲਿਆ। ਜੇ ਤੁਸੀਂ ਕਿਤੇ
ਪੈਨ ਪੁਨ ਚੱਕ ਕੇ ਘੁੰਮਦੇ ਪਾਂਡੀ ਰਾਮ ਨਾਲ ਚੱਕੀ ਹੁੰਦੀ ਤਾਂ ਜਾਂਦੇ ਵੈਸਟਰਨ ਆਸਟ੍ਰੇਲੀਆ ਤਾਂ ਕਾਫੀ ਠਾਕੁਰ ਬਣਾ ਸਕਦੇ। ਇਹ ਗੱਲ ਅਮਨਦੀਪ ਤੁਹਾਡੀ ਸੱਚੀ ਗੱਲ ਹੋਣੀ ਹੈ, ਕਿਉਂਕਿ ਜਿੱਦਾਂ ਵੈਸਟਰਨ ਆਸਟ੍ਰੇਲੀਆ ਦੀ ਇਕੋਨਮੀ ਡਿਵੈਲਪ ਹੋ ਰਹੀ ਹੈ, ਚੱਲ ਰਹੀ ਹੈ, ਇੱਦਾਂ ਲੱਗਦਾ ਤਾਂ ਇੱਦਾਂ ਹੀ ਹੈ। 1 ਲੱਖ ਤੋਂ ਵੀ ਉੱਪਰ ਤਨਖਾਹ ਹੋ ਗਈ ਜੇ ਮਾਈਨਿੰਗ ਨਾਲ ਚੱਲ ਜਾਓ ਨਾ,
ਸ਼ੁੱਕਰਵਾਰ ਨੂੰ ਆ ਜਾਂਦੇ ਜਾਂ 2 ਹਫ਼ਤੇ ਜਾਂਦੇ ਨੇ, 1 ਹਫ਼ਤਾ ਛੁੱਟੀ ਆ, ਉੱਥੇ ਉਹਨਾਂ ਨੂੰ ਕੈਬਿਨ ਵਗੈਰਾ ਦਿੱਤੇ ਹੋਏ ਨੇ। ਸਾਡਾ ਗੁਆਂਢੀ ਇੱਥੇ ਇਲੈਕਟ੍ਰੀਸ਼ਨ ਇਹ ਜਾਂਦਾ ਇਸ ਤਰ੍ਹਾਂ, 2 ਹਫ਼ਤੇ ਜਾਂਦਾ ਜਹਾਜ਼ 'ਚ ਕੰਮ ਕਰਕੇ, 1 ਹਫ਼ਤਾ ਛੁੱਟੀ ਆ, ਫਿਰ 1 ਹਫ਼ਤਾ ਇੱਥੇ ਲੋਕਲ ਸਾਡੇ ਕੰਮ ਕਰ ਜਾਂਦਾ, ਕਦੇ ਹੋਰ ਕਰਦਾ ਜਿਹੜੇ ਕੰਮ ਹੁੰਦੇ ਨੇ। ਸੋ ਉਹ ਬਹੁਤ ਪੈਸਾ, ਉਹ ਕਹਿੰਦੇ ਵੀ 3-4 ਸਾਲ 'ਚ ਬੰਦਾ ਘਰ ਬਣਾ ਲੈਂਦਾ ਆਪਣਾ, ਪੂਰਾ ਸੈੱਟ ਹੋ ਜਾਂਦਾ ਆ। ਹੈਗਾ ਤਾਂ ਔਖਾ ਹੀ ਹੈ, ਪਰ ਜਦੋਂ ਜ਼ਿੰਦਗੀ ਜੇ ਸੌਖੀ ਕਰਨੀ ਹੈ ਤਾਂ ਔਖਾ ਤਾਂ ਹੋਣਾ ਹੀ ਪੈਣਾ ਹੈ। ਇਸ ਕਰਕੇ ਨਾ ਉੱਥੇ ਸਕਿੱਲ ਦੀ ਸ਼ੋਰਟੇਜ ਬਹੁਤ ਜ਼ਿਆਦਾ ਆ। ਅਤੇ ਇੱਕ ਹੋਰ ਆਬਜ਼ਰਵੇਸ਼ਨ ਕੀਤੀ ਹੈ ਪਰਥ ਦੇ ਵਿੱਚ, ਆਪਾਂ ਮਿਲਦੇ ਰਹਿੰਦੇ ਹਾਂ ਆਪਣੇ ਮਿੱਤਰ ਪਿਆਰੇ ਨੇ ਜਰਨੈਲ ਸਿੰਘ ਭੌਰ ਹੋਣੀ ਅਤੇ ਪ੍ਰਭਜੋਤ ਹੋਣੀ, ਹੋਰ ਸੁਖਜੀਤ ਹੋਣੀ ਹੈ ਨਾ, ਅਤੇ ਸੁਖਦੀਪ ਹੋਣੀ, ਸਾਰੇ ਮਤਲਬ ਆਪਣੇ ਪਿਆਰੇ, ਉਹਨਾਂ ਨੇ ਗੱਲਬਾਤ ਕੀਤੀ, ਚਿੰਤਨ ਕਰਦੇ ਨੇ। ਅਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਇੱਥੇ ਮੁੰਡੇ ਕੁੜੀਆਂ ਕੀ ਕਰਦੇ ਨੇ ਆਪਣੇ ਜ਼ਿਆਦਾ, ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਹੁਣ, ਪਹਿਲਾਂ ਤਾਂ ਰੁਝਾਨ ਸੀ ਕਿ ਜਿਹੜੀਆਂ ਨੋਰਮਲ ਜੋਬਸ ਨੇ ਉਹੀ ਕਰਨੀਆਂ ਨੇ, ਪਰ ਹੁਣ ਉਹ ਟ੍ਰੇਡ ਵੱਲ ਨੂੰ ਜਾ ਰਹੇ ਨੇ। ਜਿੱਦਾਂ ਹੁਣ ਟਾਈਲਾਂ ਲਾ ਰਹੇ ਨੇ ਕਾਫੀ ਬੰਦੇ ਆਪਣੇ, ਇਲੈਕਟ੍ਰੀਸ਼ਨ ਨੇ, ਹੁਣ ਆਪਾਂ ਆਪਣਾ ਦੋਸਤ ਹਰਲਾਲ ਹੈ ਉਹ ਰੈਨੋਵੇਸ਼ਨ ਕਰ ਰਿਹਾ ਹੈ ਨਾ, ਬਾਥਰੂਮਸ ਘਰਾਂ ਦੀ ਰੈਨੋਵੇਸ਼ਨ ਕਰਦਾ ਕਾਫੀ ਦੇਰ ਤੋਂ, ਉਹ ਸਕਿੱਲਡ ਜੋਬ ਨੇ, ਟ੍ਰੇਡੀ ਜੋਬਸ ਨੇ। ਔਰ ਉਹਨਾਂ ਨੇ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕਿ ਕਾਫੀ ਇਹਦੇ ਵਿੱਚ ਸਕੋਪ ਹੈਗਾ ਆ। ਸੋ ਹੁਣ ਮੁੰਡੇ ਕੁੜੀਆਂ ਨਾ ਆਪਣੀ ਆਪਣੀ ਵੈਨਾਂ ਲੈ ਰਹੇ ਨੇ, ਅਤੇ ਮੁੰਡੇ ਖਾਸ ਕਰਕੇ, ਅਤੇ ਉਹ ਟ੍ਰੇਡ ਵੱਲ ਨੂੰ ਜਾ ਰਹੇ ਨੇ, ਸਿੱਖ ਰਹੇ ਨੇ, 6-6 ਮਹੀਨੇ ਦੇ ਕੋਰਸ ਕਰ ਲੈਂਦੇ ਨੇ, ਲਾਇਸੈਂਸ ਲੈ ਲੈਂਦੇ ਨੇ ਹੌਲੀ ਹੌਲੀ। ਭਾਜੀ ਬਹੁਤ ਵਧੀਆ ਰੋਜ਼ਾਨਾ ਸੀ, ਬਹੁਤ ਦੇਰ ਤੋਂ ਇਹ ਢੰਡੋਰਾ ਪਿੱਟ ਰਹੇ ਹਾਂ ਕਿ ਸਾਨੂੰ ਇੱਦਾਂ ਕਰਨਾ ਚਾਹੀਦਾ ਆ।
ਅਮਨਦੀਪ, ਮੇਰੀ ਨਾ ਸਟੂਡੈਂਟਸ ਦੇ ਨਾਲ ਗੱਲ ਹੋਈ ਆ, ਅਤੇ ਉਹਨਾਂ ਨੇ ਕਿਹਾ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਲੋਕ ਰੈਸਟੋਰੈਂਟਾਂ ਵਿੱਚ ਜਿਹੜੇ ਸਟੂਡੈਂਟ ਹੁੰਦੇ ਸੀ, ਜੇ ਕੋਈ ਕੰਮ ਨਹੀਂ ਮਿਲਦਾ, 4-5 ਘੰਟੇ ਕੰਮ ਨਹੀਂ ਮਿਲਦਾ ਸੀ ਨਾ, ਤਾਂ ਉਹ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਹੁੰਦੇ ਸੀ। ਲੇਕਿਨ ਹੁਣ ਕਹਿੰਦੇ ਜਿੱਦਾਂ ਉਬਰ ਟੈਕਸੀ ਆ ਗਈ ਆ, ਉਬਰ ਈਟ ਆ ਜਾਂ ਉਬਰ ਨੋਰਮਲ ਆ, ਇਹਦੇ ਵਿੱਚ ਕਹਿੰਦੇ ਬਹੁਤ ਕੰਮ ਆ, ਇਹਦੇ ਵਿੱਚ ਵੀ ਬੰਦਾ ਚੰਗੇ ਪੈਸੇ ਕਮਾ ਲੈਂਦਾ, $1,000 ਤੋਂ ਉੱਪਰ ਕਮਾ ਲੈਂਦਾ ਜੇ ਤੁਸੀਂ ਥੋੜਾ ਬਹੁਤਾ ਵੀ ਚੰਗਾ ਕੰਮ ਕਰਦੇ ਆ। ਇੱਦਾਂ ਉੱਥੇ ਇੱਕ ਤਾਂ ਉਬਰ ਚਲਾਉਣੀ ਵੀ ਸੌਖੀ ਹੈ, ਖੁੱਲ੍ਹਾ ਹੈ ਨਾ ਸਾਰਾ ਉਹ, ਇੱਥੇ ਕੰਜੈਸ਼ਨ ਨਹੀਂ ਹੈਗਾ, ਇੰਨਾ ਕੰਜੈਸ਼ਨ ਨਹੀਂ ਹੈਗਾ
ਉੱਥੇ,
ਇਹ ਵੀ ਕੰਮ ਹੈ ਉੱਥੇ ਬਹੁਤ ਜ਼ਿਆਦਾ ਚੱਲਦਾ।
ਹਾਂਜੀ ਭਾਜੀ, ਹਾਂਜੀ, ਅਤੇ ਮਨਦੀਪ ਕਹਿ ਰਹੇ ਨੇ ਕਿ ਮਰੀਕ ਭਾਜੀ ਨੇ ਅੱਜ ਹਜੇ ਮੋਦੀ ਦੀ ਗੱਲ ਨਹੀਂ ਕੀਤੀ। ਅਜੇ ਤੁਹਾਡੇ ਮਿਸ ਕਰ ਰਹੇ
ਮੋਦੀ ਦੀ ਗੱਲ ਕੀ, ਮੋਦੀ ਤਾਂ ਸੇਵਾ ਤੁਸੀਂ ਐਪਲ ਤੇ ਲਾ ਦਿੱਤਾ, $3-3.5 ਡਾਲਰ ਦੇ ਮੋਦੀ ਦੇ ਐਪਲ ਵੇਚੀ ਜਾਂਦੇ, ਤਾਂ ਮੈਂ ਹੁਣ ਗੱਲ ਕੀ ਕਰਾਂ, ਕਰੋਨਾ ਦੀ ਤਾਂ ਗੱਲ ਮੈਂ ਹੁਣ ਤੱਕ ਨਹੀਂ ਜਾਣਾ।
ਉਹਨਾਂ ਨੇ ਇੱਕ ਕਾਰਡ ਕੱਢੀ, ਕਹਿੰਦੇ ਮੋਦੀ ਸਾਹਿਬ ਸਾਇੰਟਿਸਟ ਵੀ ਰਹੇ ਨੇ ਨਾ, ਕਹਿੰਦੇ ਵੀ ਜੇ ਨਾ, ਕਹਿੰਦੇ ਸਾਨੂੰ ਆਇਲ ਇੰਪੋਰਟ ਕਰਨ ਦੀ ਲੋੜ ਨਹੀਂ ਪੈਣੀ, ਉਹਨਾਂ ਨੇ ਇੱਕ ਤਰੀਕਾ ਲੱਭ ਲਿਆ, ਕਹਿੰਦੇ ਜੇ ਸੋਇਲ ਦੇ ਵਿੱਚੋਂ ਨਾ ਐਸ ਕੱਢ ਦਿਓ ਤਾਂ ਆਇਲ ਰਹਿ ਜਾਂਦਾ ਇਕੱਲਾ, ਇਸ ਕਰਕੇ ਇਹ ਘਾਟ ਪੂਰੀ ਹੋ ਜਾਣੀ ਹੈ। ਕਮਾਲੇ ਹੋ ਗਿਆ ਨਾ, ਕਿੱਡਾ ਵੱਡਾ ਫਾਰਮੂਲਾ ਲੱਭ ਲਿਆ ਕਿ ਸੋਇਲ ਦੇ ਵਿੱਚੋਂ ਐਸ ਕੱਢ ਦਿਓ ਤਾਂ ਆਇਲ ਰਹਿ ਜਾਂਦਾ, ਇਸ ਕਰਕੇ ਸਾਨੂੰ ਕਦੇ ਇੰਪੋਰਟ ਕਰਨ ਦੀ ਲੋੜ ਨਹੀਂ ਪੈਣੀ। ਤਾਂ
ਤੇਲ ਬਣਾਤਾ
ਜੀ ਜੀ ਜੀ, ਸੋਨੀ ਗਿੱਲ ਮਰਿੰਡਾ ਤੋਂ ਸਾਡੇ ਨਾਲ ਜੁੜੇ ਨੇ, ਮਰਿੰਡਾ ਇੰਡੀਆ ਵਾਲਾ, ਹਾਂਜੀ ਮਰਿੰਡੇ ਵਾਲੇ ਅਤੇ ਐਡਲੇਟ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਮਸਲੇ 1-2 ਹੋਰ ਨੇ ਜਿਹੜੇ ਆਪਾਂ ਗੱਲ ਕਰਨੀ ਆ, ਅਤੇ ਪਰ ਪਹਿਲਾਂ ਜਗਤਾਰ ਭਾਜੀ ਨੇ ਕੁਛ ਮਸਲੇ ਉਠਾਏ ਆ, ਕਹਿੰਦੇ ਵੀ ਫ੍ਰੀ ਬੱਸ ਦੇ ਮਸਲੇ ਵਿੱਚ ਬੜੇ ਚਰਚੇ ਨੇ, ਗੌਰਮੈਂਟ ਨੂੰ ਇਹਨਾਂ ਨੇਤਾਵਾਂ ਦੇ ਭੱਤਿਆਂ ਤਨਖਾਹਾਂ 'ਤੇ ਕੱਟ ਲਾਵੇ, ਪਬਲਿਕ ਲਈ ਟਰਾਂਸਪੋਰਟ ਫ੍ਰੀ ਹੋਵੇ। ਲਕਸਮਬਰਗ ਇੱਕ ਦੇਸ਼ ਹੈ ਜਿੱਥੇ ਪਬਲਿਕ ਲਈ ਟਰਾਂਸਪੋਰਟ ਟੋਟਲੀ ਫ੍ਰੀ ਆ, ਗੌਰਮੈਂਟ ਸਾਰਾ ਭਾਰ ਆਪਣੇ ਆਪ ਝੱਲਦੀ ਆ ਅਤੇ ਟਰਾਂਸਪੋਰਟ ਵਿਭਾਗ ਗੌਰਮੈਂਟ ਪੇ ਕਰਦੀ ਆ, ਇੱਕ ਤਾਂ ਮੁੱਦਾ ਇਹ ਹੈ। ਦੂਜਾ ਇਹ ਕਿ ਸਾਡੇ ਦੇਸ਼ ਦੇ ਬਜਟ ਦਾ ਸਭ ਤੋਂ ਵੱਡਾ ਖਰਚਾ ਚੁਣੇ ਹੋਏ ਮੌਜੂਦਾ ਸਾਬਕਾ ਨੇਤਾਵਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਭੱਤਿਆਂ ਅਤੇ ਸੁਰੱਖਿਆ 'ਤੇ ਹੈ। ਇਹਦੇ 'ਚ ਰਿਫੋਰਮ ਦੀ ਵੱਡੀ ਲੋੜ ਹੈ। ਪੁਲਿਸ ਅੰਗਰੇਜ਼ ਨੇ ਆਪਣੀ ਸੁਰੱਖਿਆ ਲਈ ਬਣਾਈ ਸੀ ਕਿਉਂਕਿ ਉਹ ਬਾਹਰ ਆਏ ਸੀ ਰਾਜ ਕਰਨ, ਪਰ ਇਹਨਾਂ ਲੋਕਾਂ ਦੇ ਚੁਣੇ ਹੋਏ ਨੇਤਾਵਾਂ ਨੂੰ ਕਿਸ ਤੋਂ ਡਰ ਹੈ ਜੋ ਇਹਨਾਂ ਨੂੰ ਐਡੀ ਵੱਡੀ ਸੁਰੱਖਿਆ ਦੀ ਲੋੜ ਹੈ, ਦੇਸ਼ ਨੂੰ ਬਚਾਉਣ ਦੇ ਲਈ ਰਿਫੋਰਮ ਕਰਨ ਦੀ ਲੋੜ ਹੈ। ਤੀਜਾ, ਕਿਸਾਨਾਂ ਦੀ ਕਣਕ ਦੀ ਫਸਲ ਦੀ ਖਰੀਦ ਬਾਰੇ ਜ਼ਰੂਰ ਗੱਲ ਕਰੋ। ਇਹ ਆਪਾਂ ਕਣਕ ਦੀ ਖਰੀਦ ਬਾਰੇ ਕੱਲ੍ਹ ਗੱਲ ਕਰਾਂਗੇ ਕਿਉਂਕਿ ਬਿੱਟਾ ਸਾਹਿਬ ਗਰਾਊਂਡ ਤੋਂ ਰਿਐਲਿਟੀ ਚੈੱਕ ਕਰਨਗੇ। ਪਰ ਮੈਂ ਸਿਕਿਉਰਿਟੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਉਹਨਾਂ ਨੇ ਗੋਰਿਆਂ ਨੇ ਆਪਣੀ ਸਿਕਿਉਰਿਟੀ ਲਈ ਬਣਾਈ ਸੀ, ਪਰ ਹੁਣ ਜਿਹੜੀ ਹੈ ਸਾਰਿਆਂ ਨੂੰ ਬਹੁਤ ਵੱਡਾ ਖਰਚਾ ਭਾਅ ਜੀ, ਜਿਹੜੀ ਵੀ ਆਈ ਪੀ ਸਿਕਿਉਰਟੀਜ਼ ਨੇ, ਵਾਈ ਸਿਕਿਉਰਟੀ ਆ, ਜੈਡ ਸਿਕਿਉਰਟੀ ਆ, ਇਹਨਾਂ ਦੇ ਉੱਤੇ ਬਹੁਤ ਬੇਲੋੜਾ ਖਰਚਾ ਆ ਰਿਹਾ, ਮਤਲਬ ਦੈਟਸ ਵੈਰੀ ਬੈਡ। ਤੁਹਾਡਾ ਕੀ ਖਿਆਲ ਹੈ?
ਚਲੋ ਇਹਦੇ ਤੇ ਤਾਂ ਖਰਚਾ ਆ ਰਿਹਾ, ਇਹ ਬੰਦ ਕਰਨਾ ਚਾਹੀਦਾ, ਸਿੱਧਾ ਹੀ ਬੰਦ ਹੋ ਸਕਦਾ। ਲੇਕਿਨ ਜਿਹੜਾ ਸਬਸਿਡੀ ਕਲਚਰ ਆ, ਜਿੱਦਾਂ ਇਹਨਾਂ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਫ੍ਰੀ ਹੋਣੀ ਚਾਹੀਦੀ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਜਿੱਥੋਂ ਤੱਕ ਟੈਕਸਟ ਬੁੱਕ ਇਕਨੋਮਿਕਸ ਦਾ ਸਵਾਲ ਹੈ, ਉਹਦੇ ਵਿੱਚ ਕੋਈ ਵੀ ਸਬਸਿਡੀ ਦੀ ਕਦੇ ਵੀ ਪ੍ਰੋੜਤਾ ਨਹੀਂ ਕੀਤੀ ਗਈ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਫ੍ਰੀ ਦਿਓ। ਇਨੀਸ਼ੀਅਲ ਸਟੇਜਸ ਦੇ ਵਿੱਚ ਜਿਸ ਵੇਲੇ ਤੁਸੀਂ ਕਿਸੇ ਨੂੰ ਪ੍ਰੋਟੈਕਸ਼ਨ ਦੇਣੀ ਆ, ਕਿਸੇ ਇੰਡਸਟਰੀ ਨੂੰ ਪ੍ਰੋਟੈਕਸ਼ਨ ਦੇਣੀ ਆ, ਜਾਂ ਕਿਸੇ ਵਿਅਕਤੀ ਨੂੰ ਸਕਿੱਲ ਅਪਗ੍ਰੇਡ ਕਰਨ ਦੇ ਲਈ ਉਹਨੂੰ ਮਦਦ ਦੇਣੀ ਹੈ, ਇਨੀਸ਼ੀਅਲ ਸਟੇਜ ਦੇ ਵਿੱਚ ਦਿੱਤੀ ਜਾ ਸਕਦੀ ਹੈ। ਜਿਸ ਵੇਲੇ ਉਹ ਆਪਣੇ ਪੈਰਾਂ 'ਤੇ ਖੜਾ ਹੋ ਗਿਆ, ਫਿਰ ਉਸਨੂੰ ਇੰਨੇ ਆਲਸੀ ਨਾ ਬਣਾਓ ਕਿ ਉਹ ਆਲਸੀ ਬਣ ਕੇ ਰਹਿ ਜਾਵੇ, ਕੰਮ ਕਰਨ ਦੇ ਵਿੱਚ ਤਮੰਨਾ ਘੱਟ ਹੋਵੇ। ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਤੁਸੀਂ ਸਬਸਿਡੀ ਕਲਚਰ ਜਾਂ ਫ੍ਰੀ ਕਲਚਰ ਦਾ ਟਰਾਂਸਪੋਰਟੇਸ਼ਨ ਫ੍ਰੀ ਹੈ, ਉਹਦੀ ਫਿਰ ਅਵੱਗਿਆ ਬਹੁਤ ਹੁੰਦੀ ਹੈ, ਉਹਦੇ ਗਲਤ ਫਾਇਦੇ ਬਹੁਤ ਉਠਾਏ ਜਾਂਦੇ, ਇੱਧਰ ਉੱਧਰ ਲੋਕ ਘੁੰਮਦੇ ਬਹੁਤ ਆ, ਕੰਮ ਨਹੀਂ ਕਰਦੇ। ਹੁਣ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਲਓ, ਈਵਨ ਜਿਹੜੇ ਸੀਨੀਅਰ ਸਿਟੀਜ਼ਨ ਆ, ਉਹਨਾਂ ਨੂੰ ਵੀ ਜੇ ਉਹਨਾਂ ਨੇ ਦਿਨ ਦੇ ਵਿੱਚ ਪਾਸ ਦਾ ਉਪਯੋਗ ਕਰਨਾ ਹੋਵੇ ਜਾਂ ਉਹਦੀ ਵਰਤੋਂ ਕਰਨੀ ਹੋਵੇ, $2.5 ਦੇਣੇ ਪੈਂਦੇ ਆ। ਕਈ ਵਾਰੀ ਸਾਨੂੰ ਜਿੱਦਾਂ ਸੀਨੀਅਰ ਸਿਟੀਜ਼ਨ ਆ, ਸਾਨੂੰ ਪਾਸ ਮਿਲਿਓ ਆ, ਅਸੀਂ ਕਈ ਵਾਰੀ ਇਸ ਲਈ ਨਹੀਂ ਜਾਈਦਾ ਬੱਸ ਦੇ ਵਿੱਚ ਸਿਟੀ ਨੂੰ ਕਿ $2.5 ਤਾਂ ਕਮ ਸੇ ਕਮ ਤੁਹਾਨੂੰ ਦੇਣੇ ਹੀ ਪੈਣੇ ਆ, ਅਮਰੀਕਾ ਨੂੰ ਜਾਣਾ $2.5 ਲੋਕਾਂ ਨੂੰ ਖਰਾਬ ਕਰਨੇ ਜੇ ਤੁਹਾਨੂੰ ਕੰਮੇ ਹੀ ਹੈ ਨਹੀਂ। ਲੇਕਿਨ ਜੇ ਐਬਸੋਲਿਊਟ ਫ੍ਰੀ ਹੋਵੇ, ਫਿਰ ਤੁਸੀਂ ਕਹਿਣਾ ਕੋਈ ਗੱਲ ਨਹੀਂ, ਕਿਹੜੇ ਪੈਸੇ ਲਾਦੇ, ਜਿੱਥੇ ਮਰਜ਼ੀ ਘੁੰਮੋ ਫਿਰੋ। ਮੈਂ ਫ੍ਰੀ ਕਮਿਊਨਿਟੀ ਡਿਸਟ੍ਰੀਬਿਊਸ਼ਨ ਦੇ ਹੱਕ ਦੇ ਵਿੱਚ ਨਹੀਂ ਆ, ਤੁਹਾਨੂੰ ਮਿਨੀਮਮ ਉਹਨਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ, ਕਿਸੇ ਨੂੰ ਕਨਸੈਸ਼ਨ ਦੇਣਾ ਚਾਹੀਦਾ, ਲੇਕਿਨ ਉਹ ਇੱਕ ਲਿਮਿਟਿਡ ਅਦਾਇਗੀ ਦੇ ਵਿੱਚ, ਤਾਂ ਕਿ ਜਿਹੜਾ ਉਹ ਇਕਨੋਮੀ ਦੇ ਉੱਤੇ ਭਾਰ ਨਾ ਪਵੇ।
ਮੇਰੀ ਓਬਜ਼ਰਵੇਸ਼ਨ ਇਹ ਹੈ ਕਿ ਇੱਕ ਜਿਹੜਾ ਵਰਕਿੰਗ ਕਮਿਊਨਿਟੀ ਆ, ਵਰਕਿੰਗ ਸਿਟੀ ਆ, ਵਰਕਿੰਗ ਕਲਚਰ ਹੈ, ਉਹਦੇ ਵਿੱਚ ਇਹੋ ਜਿਹੀ ਫੈਸਿਲਿਟੀ ਜਿਹੜੀ ਆ ਉਹ ਚਲੋ ਥੋੜ੍ਹੀ ਜਿਹੀ ਬਹੁਤੀ ਜਸਟੀਫਾਈ ਕਰ ਵੀ ਸਕਦੇ ਹਾਂ। ਪਰ ਜਿਹੜੀ ਵਿਹਲੜ ਕਿਸਮ ਦੇ ਲੋਕ ਨੇ, ਹੁਣ ਇੰਡੀਆ ਦੇ ਵਿੱਚ ਆਲਮੋਸਟ 50% ਲੋਕ, ਜਾਣੀ ਕਿ ਲੇਡੀਜ਼ ਆਲਮੋਸਟ ਅਨਪਲੋਇਡ ਨੇ, ਠੀਕ ਹੈ। ਔਰ ਤੁਸੀਂ ਦੇਖੋ ਕਿ ਟੈਂਪੂ
ਅਨਪਲੋਇਡ ਨਹੀਂ ਕਹਿ ਸਕਦੇ, ਉਹ ਲੇਡੀ ਜਿਹੜੀਆਂ ਉਹ ਘਰੇਲੂ ਆ, ਕੰਮ ਨਹੀਂ ਕਰਦੀਆਂ, ਉਹ ਅਨਪਲੋਇਡ ਤਾਂ ਇੰਪਲੋਇਡ ਰਹਿੰਦਾ, ਤਾਂ ਉਹੀ ਅਨਪਲੋਇਡ ਤਾਂ ਉਹੀ ਹੁੰਦਾ ਜਿਹੜਾ ਕੰਮ ਕਰਨਾ ਚਾਹਵੇ, ਜਿਹੜਾ ਕੰਮ ਕਰਨਾ ਨਹੀਂ ਚਾਹੁੰਦਾ ਉਹਨੂੰ ਤੁਸੀਂ ਅਨਪਲੋਇਡ ਨਹੀਂ ਕਹਿ ਸਕਦੇ।
ਹਾਂਜੀ ਉਹ ਕੰਮ ਕਰਨਾ ਨਹੀਂ ਚਾਹੁੰਦੇ ਲੋਕ ਨਾ ਕਾਫੀ, ਤੇ ਇਸ ਕਰਕੇ ਉਹਨਾਂ ਲਈ ਤਾਂ ਇਹ ਮਤਲਬ ਬਹੁਤ ਵੱਡੀ ਸਰਦਰਦੀ ਹੋਵੇਗੀ ਫ੍ਰੀ ਵਾਲਾ ਕੰਮ, ਵੀ ਫ੍ਰੀ ਦੇ ਵਿੱਚ ਬੱਸ ਚੜ੍ਹ ਜਾਓ, ਸ਼ਹਿਰ ਘੁੰਮਿਓ, ਮੁੜ ਕੇ ਆ ਜਾਓ, ਉਹ ਤਾਂ ਹੋਰ ਨਿਕੰਮੇ ਕਰਨ ਦੀ ਜਿਹੜੀ ਇੱਕ ਬੇਨਤ ਬਣ ਜਾਏਗੀ, ਹੈ ਨਾ, ਜਦੋਂ ਤੁਸੀਂ ਫ੍ਰੀ ਦਾ ਹੀ ਕਰਨ ਲੱਗ ਗਏ ਸਾਰਾ। ਹੁਣ ਲੋਕ ਕੀ ਕਰਦੇ ਨੇ ਉੱਥੇ, ਕਿਸੇ ਨੇ ਗੁਆਂਢ ਨੇ ਜਾਣਾ ਹੁੰਦਾ ਆ, ਤੁਸੀਂ ਆਪ ਦੇਖੋ ਵੀ ਸਵੇਰ ਨੂੰ ਤਿਆਰ ਹੋਣਾ ਹੁੰਦਾ, ਵੀ ਪਤਾ ਵੀ ਕੱਲ੍ਹ ਨੂੰ ਵੀ ਜਾਣਾ ਹੈ ਕਾਰ ਲੈ ਕੇ ਆਪਾਂ ਟਾਊਨ, ਨਾਲ ਦੀ ਆਂਢ ਗੁਆਂਢ ਉੱਦਾਂ ਹੀ ਤਿਆਰ ਹੋ ਜਾਂਦਾ, ਮੈਨੂੰ ਲੈ ਜਾਈ ਯਾਰ, ਤੂੰ ਜਾਣਾ ਹੀ ਹੈ, ਤੂੰ ਮੈਨੂੰ ਲਾ ਜਾਈ, ਆਉਂਦਾ ਹੋਇਆ ਚੱਕ ਲਈ, ਕੰਮ ਕੋਈ ਵੀ ਨਹੀਂ ਹੁੰਦਾ, ਉੱਦਾਂ ਹੀ ਉੱਤੇ ਝੋਲਾ ਲੈ ਕੇ ਗਿੜੇ ਗਿੜੇ ਜਾਣੇ, ਕਦੇ ਇੱਧਰ ਕਦੇ ਇੱਧਰ। ਸੋ ਇਸ ਕਰਕੇ ਮਤਲਬ ਇਹ ਜਿਹੜੀ ਇੰਡੀਆ ਦੇ ਵਿੱਚ ਖਾਸ ਕਰਕੇ ਬਿਰਤੀ ਨਹੀਂ ਚਾਹੀਦੀ, ਜਿਹੜੀ ਨਾ ਇਹ ਬਿਰਤ ਕੇਜਰੀਵਾਲ ਨੇ ਪਾਈ ਆ, ਉਹ ਪਾਈ ਆ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਲੋਕ ਕੰਪੈਰੇਟਿਵਲੀ ਕੰਮ ਕਰਦੇ ਨੇ ਜ਼ਿਆਦਾ, ਕਿਉਂਕਿ ਉੱਥੇ ਕੰਮ ਤੋਂ ਬਿਨਾਂ ਸਰਵਾਈਵਲ ਹੈ ਨਹੀਂ ਦਿੱਲੀ ਦੇ ਵਿੱਚ। ਪਰ ਉਹ ਫਾਰਮੂਲਾ ਪੰਜਾਬ 'ਚ ਨਹੀਂ ਲਾਗੂ ਹੋ ਸਕਦਾ।
ਦਿੱਲੀ ਦੇ ਵਿੱਚ ਜਿਹੜੀਆਂ ਕੰਮ ਕਰਨ ਵਾਲੀਆਂ ਔਰਤਾਂ ਉਹਨਾਂ ਨੂੰ ਨਹੀਂ ਫ੍ਰੀ ਹੈਗਾ, ਜਿਹੜੀਆਂ ਇੰਪਲੋਇਡ ਔਰਤਾਂ ਉਹਨਾਂ ਨੂੰ ਫ੍ਰੀ ਪਾਸ ਨਹੀਂ ਹੈਗਾ, ਉਹਨਾਂ ਨੂੰ ਦੇਣੇ ਪੈਂਦੇ ਪੈਸੇ। ਲੇਕਿਨ ਪੰਜਾਬ ਦੇ ਵਿੱਚ ਜਿਹੜੀਆਂ ਇੰਪਲੋਇਡ ਔਰਤਾਂ ਉਹਨਾਂ ਨੂੰ ਵੀ ਫ੍ਰੀ ਕਰ ਦਿੱਤਾ।
ਆਹੋ ਹੁਣ ਰਵਿੰਦਰ ਧਨੀ ਵੀ ਕਹਿ ਰਹੇ ਨੇ, ਕਹਿੰਦੇ ਇਹ ਕੀ ਆਫਰ ਚੱਲ ਰਹੇ ਨੇ, ਦੋ ਸਵਾਰੀਆਂ ਦੇ ਨਾਲ ਇੱਕ ਸਵਾਰੀ ਮੁਫ਼ਤ, ਕੀ ਚੱਲ ਰਿਹਾ? ਕਹਿੰਦਾ ਲੋਕ ਸੱਟਾ ਲਵਾ ਰਹੇ ਨੇ, ਬਸ ਆਵਾਜ਼ਾਂ ਆ ਰਹੀਆਂ ਨੇ ਬਹੁਤ ਵਧੀਆ ਦਿੰਦੇ ਆ, ਅੰਮ੍ਰਿਤਸਰ ਬੀਬੀਆਂ ਫ੍ਰੀ, ਜਲੰਧਰ ਆ ਜਾਓ ਬੀਬੀਆਂ ਫ੍ਰੀ, ਬਹੁਤ ਮਤਲਬ ਦੈਟਸ ਬੈਡ। ਮਤਲਬ ਆਪਾਂ ਜਗਤਾਰ ਭਾਜੀ ਦੀ ਗੱਲ ਦੀ ਕਰ ਗਏ ਸੀ, ਜਿਹੜਾ ਲਕਸਮਬਰਗ ਹੈ ਜਾਂ ਹੋਰ ਕੰਟਰੀ ਨੇ, ਉੱਥੇ ਟਰਾਂਸਪੋਰਟ ਫ੍ਰੀ ਆ, ਉਹ ਫ੍ਰੀ ਹੈ ਲੋਕਾਂ ਨੂੰ ਐਕਚੁਅਲੀ ਬੱਸ ਦੇ ਵਿੱਚ ਜਾਣਾ ਜਾਂ ਟਾਊਨ ਨੂੰ ਜਾਣਾ, ਜਾਨ ਨਿਕਲ ਜਾਂਦੀ ਨੇ। ਹੁਣ ਤੁਸੀਂ ਸਿਡਨੀ ਭਾਜੀ ਜਾਣਾ ਹੋਵੇ, ਇੱਥੇ
ਇਹਦੀ ਵੀ ਗੱਲ ਕਰਦਾ, ਉਹ ਕਈ ਵਾਰੀ ਨਾ ਤੁਹਾਨੂੰ ਇਲੂਸ਼ਨ ਹੁੰਦਾ ਕਿ ਆਹ ਚੀਜ਼ ਫ੍ਰੀ ਹੈ। ਹੁਣ ਤੁਸੀਂ ਪੈਰਾਮੀਟਰ ਜਾਓ, ਪੈਰਾਮੀਟਰ ਇੰਟਰ ਜਿਹੜੀ ਇੰਟਰ ਸਰਕਟ ਆ ਨਾ ਉੱਥੇ, ਉਹ ਫ੍ਰੀ ਸ਼ਟਲ ਚੱਲਦੀ ਆ, ਉਹ ਫ੍ਰੀ ਬੱਸ ਆ। ਜਿੱਦਾਂ ਸਿਟੀ ਦੇ ਵਿੱਚ ਵੀ ਕਈ ਸ਼ਟਲ ਚੱਲਦੀਆਂ ਸਰ, ਹਰ
ਮੈਲਬਨ ਦੇ ਵਿੱਚ, ਮੈਲਬਨ ਚ ਵੀ ਟ੍ਰੇਨ ਫ੍ਰੀ ਆ ਇੰਟਰਨਲ।
ਜਿਹੜਾ ਬੰਦਾ ਬਾਹਰੋਂ ਆਊਗਾ, ਸਪੋਜ਼ ਕਰੋ ਕੋਈ ਪੈਰਾਮਾਟਾ ਬਾਹਰੋਂ ਬੰਦਾ ਕਿਸੇ ਹੋਰ ਦੇਸ਼ ਚੋਂ ਆਇਆ, ਉਹਨੇ ਕਹਿਣਾ ਆਸਟ੍ਰੇਲੀਆ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਫ੍ਰੀ ਹੈ, ਮੈਨੂੰ ਉਮੀਦ ਨਹੀਂ ਕਿ ਲੈਕਸਮਬਰਗ ਦੇ ਵਿੱਚ ਸਾਰੀ ਟਰਾਂਸਪੋਰਟੇਸ਼ਨ
ਨਹੀਂ ਨਹੀਂ ਨਹੀਂ
ਹੋ ਸਕਦਾ ਕਿਸੇ ਰੂਟ ਤੇ ਕਿਸੇ ਸਰਕਲ ਚ ਫ੍ਰੀ ਹੋਊਗੀ, ਸਾਰੀ ਥੋੜਾ ਹੋ ਸਕਦਾ
ਨਹੀਂ ਨਹੀਂ,
ਕੋਚਿਸ ਵੀ ਫ੍ਰੀ ਆ
ਕਾਰਾਂ ਸ਼ਹਿਰ ਚ ਨਾ ਲੈ ਕੇ ਜਾਣ, ਉਹਦਾ ਮਕਸਦ ਇਹ ਆ ਵੀ ਰਸ਼ ਨਾ ਪਾਉਣ। ਉਹ ਜਦੋਂ ਬੰਦਾ ਜਾਂਦਾ ਹੈ, ਦੇਖੋ ਸਿਟੀ ਚ ਜਾਂਦਾ ਹੈ, ਉੱਥੇ ਕਰਨ ਨੂੰ ਕੀ ਆ, ਉੱਥੇ ਕਰਨ ਨੂੰ ਕੁਛ ਨੀ ਹੈਗਾ, ਟੂਰਿਜ਼ਮ ਹੈ। ਉਹਨੇ ਕਿਤੇ ਖਾਣਾ ਆ, ਉਹਨੇ ਕਿਤੇ ਪੀਣਾ ਆ, ਉਹ ਪੈਸੇ ਜਿਹੜੇ ਆ ਉਧਰੋਂ ਇਧਰੋਂ ਉਹ ਗਵਰਨਮੈਂਟ ਨੇ ਟੈਕਸ ਦੇ ਥਰੂ ਲੈ ਲੈਣੇ ਆ। ਮੈਂ ਤਾਂ ਇਹੀ ਕਹਿੰਦਾ ਨਾ ਅਕਸਰ, ਮੈਂ ਰੇਡੀਓ ਤੇ ਵੀ ਕਹਿੰਦਾ ਕਿ ਸਾਡੇ ਪਰਮ ਮਿੱਤਰ ਨੇ ਵਿਜੇਪਾਲ ਭਾਜੀ, ਉਹ ਇਹੀ ਕਹਿੰਦੇ ਹੁੰਦੇ ਨੇ ਕਿ ਬਈ ਇਹ ਫਰੀ ਫਰੂ ਕੁਛ ਨੀ ਹੈਗਾ ਇੱਥੇ ਕਿਤੇ ਵੀ, ਜੇ ਫੈਸਿਲਿਟੀਆਂ ਹੈਗੀਆਂ ਜਿੰਨੀਆਂ ਵੀ ਮਿਲਦੀਆਂ ਉਹ ਆਪਣੇ ਹੀ ਖੂਨ ਦਾ ਰਸ ਹੈ, ਵੀ ਤੁਸੀਂ ਆਪਣਾ ਖੂਨ ਹੀ ਵੱਢ ਕੇ ਦੇ ਰਹੇ ਹੋ ਤੇ ਕੰਮ ਕਰ ਰਹੇ ਹੋ ਤਾਂ ਉਹਦੀਆਂ ਫੈਸਿਲਿਟੀਆਂ ਮਿਲਦੀਆਂ ਨੇ। ਇਹੀ ਆਲ ਇੰਡੀਆ ਵੀ ਜੇ ਅਸੀਂ ਟੈਕਸ ਦੇਵਾਂਗੇ, ਸਰਕਾਰਾਂ ਵਧੀਆ ਚੁਣਾਂਗੇ ਤਾਂ ਰਿਸੋਰਸਿਸ ਬਣਨਗੇ, ਤਾਂ ਉਹਦਾ ਅਸੀਂ ਆਨੰਦ ਮਾਣ ਸਕਾਂਗੇ। ਜੇ ਆਪਾਂ ਟੈਕਸ ਹੀ ਨਹੀਂ ਦੇਣਾ ਕਿਸੇ ਨੂੰ, ਠੀਕ ਹੈ, ਜਾਂ ਗਵਰਨਮੈਂਟ ਨੂੰ, ਜਾਂ ਆਪਾਂ ਇਨਪੁੱਟ ਨਹੀਂ ਪਾਣੀ। ਹੁਣ ਪਿੰਡ ਦੇ ਵਿੱਚ ਕਈ ਵਾਰੀ ਕੰਮ ਕਰਨੇ ਹੁੰਦੇ ਨੇ, ਆਪਣੇ ਘਰ ਦੇ ਮੂਹਰੇ ਸੜਕ ਬਣਾਉਣੀ ਹੁੰਦੀ ਆ ਇੱਕ ਮਹੱਲੇ ਦੇ ਵਿੱਚ, ਉਹ ਪਿੰਡ ਵਾਲੇ ਉਹਨਾਂ ਦੇ ਵਿੱਚ ਵੀ ਮੈਂ ਗਰੰਟੀ ਕਰਦਾ, ਜੇ 20 ਘਰ ਹੈ ਨਾ, 20 ਦੇ ਵਿੱਚ 3 ਜਾਂ 4 ਹੀ ਪੈਸੇ ਦੇਣਗੇ। ਇਹ ਪ੍ਰੋਬਲਮ ਇੱਥੇ ਵੀ ਹੈ, ਸਾਡੇ ਵੀ ਪ੍ਰਾਈਵੇਟ ਰੋਡ ਬਣਾਉਣੇ ਪੈਂਦੇ ਨੇ, ਸਾਡੇ ਵੀ 1.5 ਸਾਲ ਹੋ ਗਿਆ ਉਹ ਰੋਡ ਨਹੀਂ ਬਣ ਰਿਹਾ, ਕਿਉਂਕਿ 2 ਬੰਦੇ ਅੜੇ ਹੋਏ ਨੇ, ਕਹਿੰਦੇ ਅਸੀਂ ਪੈਸੇ ਨਹੀਂ ਦੇਣੇ। ਠੀਕ ਹੈ, ਆਪਣਾ ਰੋਡ ਬਣਾਉਣ ਨੂੰ ਵੀ ਲੋਕ ਜਿਹੜੇ ਨੇ ਉਹ ਉੱਦਮ ਨਹੀਂ ਕਰਕੇ ਰਾਜੀ, ਅਸੀਂ ਦੇਣੇ ਨਹੀਂ, ਬਸ ਲਿਆ ਹੋਰ ਲਾਵੇ ਕੋਈ ਪੈਸੇ, ਸਰਕਾਰ ਲਾ ਦੇਵੇ ਪੈਸੇ, ਤੁਸੀਂ ਲਾ ਦਿਓ ਪੈਸੇ, ਮਤਲਬ ਇਹੋ ਜਿਹੀ ਬਿਰਤੀ ਆ। ਸੋ ਜੇ ਉਹ ਸੜਕ ਦੇ ਉੱਤੇ ਚੱਲਣਾ ਆ, ਆਪਣੇ ਘਰ ਦੇ ਮੂਹਰੇ ਚਿੱਕੜ ਨਾ ਹੋਵੇ, ਤਾਂ ਕਹੀ ਚੁੱਕੇ ਜਦ ਆਪ ਮਿੱਟੀ ਪਾ ਦਿਓ, ਹੈ ਨਾ, ਜਾਂ ਤੁਸੀਂ ਉਹਨੇ ਮਜ਼ਦੂਰ ਦੇ ਦਿਓ, ਜਾਂ ਉਹਨੇ ਪੈਸੇ ਦੇ ਦਿਓ, ਉਹ ਨਹੀਂ ਆਪਾਂ ਕੰਮ ਕਰਨਾ। ਸੋ ਕਹਿਣ ਦਾ ਮਤਲਬ ਇੱਥੇ ਆਉਂਦਾ ਕਿ ਆਪਣੇ ਹੀ ਖੂਨ ਦਾ ਰਸ ਹੈ, ਜੇ ਅਸੀਂ ਦੇਵਾਂਗੇ ਤਾਂ ਉਹਦਾ ਅਸੀਂ ਆਨੰਦ ਮਾਣਾਂਗੇ, ਕਰਨਾ ਆਪਾਂ ਨੂੰ ਹੀ ਪੈਣਾ ਹੈ। ਸੋ ਦੇਰ ਇਜ਼ ਨਥਿੰਗ ਫ੍ਰੀ, ਉਹਦਾ ਕਿਤੇ ਨਾ ਕਿਤੇ ਕਾਟ ਜ਼ਰੂਰ ਕੱਟ ਹੁੰਦੀ ਆ। ਅਤੇ ਪੁਸ਼ਪ ਡਡਵਾਲ ਜੀ ਹੁਣੇ ਵੀ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਇੱਕ ਨਿਊਜ਼ ਹੈ ਜਪਾਨ ਦੀ, ਤੁਸੀਂ ਸ਼ਾਇਦ ਸੁਣੇ ਹੋਏ ਕਿ ਜਪਾਨ ਨੇ ਟੋਕੀਓ ਓਲੰਪਿਕਸ ਟੂਰਿਸਟ ਬਿਲਕੁਲ ਬੰਦ ਕਰਤੇ ਆ, ਕੋਈ ਵੀ ਬਾਹਰ ਤੋਂ ਦੇਖਣ ਨਹੀਂ ਆ ਸਕਦਾ। ਅਤੇ ਭਾਅ ਜੀ ਪ੍ਰੋਗਰਾਮ ਗੋਇੰਗ ਗੁੱਡ, ਭਾਅ ਜੀ ਤੁਸੀਂ ਤਾਂ ਜਾਣ ਨੂੰ ਫਿਰਦੇ ਸੀਗੇ ਇੱਥੇ ਨੂੰ, ਆ ਦੇਖ ਲਓ ਹੁਣ ਬੰਦੇ ਕਰਤਾ ਇਹਨਾਂ ਨੇ ਤੁਹਾਡੇ ਕਰਕੇ,
ਹੁਣ ਜਿੱਦਾਂ ਜਾਣਾ ਵੀ ਨਹੀਂ।
ਤੁਸੀਂ ਤਾਂ ਹੁਣ ਉਹਨੂੰ ਪਤਾ ਲੱਗ ਗਿਆ ਵੀ ਅਮਰੀਕ ਭਾਅ ਜੀ ਲਾਰੇ ਲਾਹਣ ਲੱਗ ਪਏ ਆ, 10 ਸਾਲ ਦਾ ਪਲਾਨ ਉਹਨੇ ਸੁਣ ਲਿਆ ਤੇ ਹੁਣ ਉਹਨੇ ਓਲੰਪਿਕ 'ਚ ਟੂਰਿਸਟ ਜਾਣੋ ਬੰਦ ਕਰਤੇ। ਉਹਦਾ ਕਾਰਨ ਤਾਂ ਸਾਨੂੰ ਡਰਵਾਲ ਸਾਹਿਬ ਪਤਾ ਹੈ ਕਿ ਕਰੋਨਾ ਦੇ ਕਰਕੇ ਜਪਾਨ ਨੇ ਕਾਫੀ ਕੰਟਰੋਲ ਰੱਖਿਆ, ਰੱਖਦੇ ਵੀ ਨੇ, ਔਰ ਜਦੋਂ ਨਾ ਬੰਦਾ ਬਾਹਰੋਂ ਟੂਰਿਸਟ ਜਾਂਦਾ ਤੇ ਉਹ ਕੇਅਰਲੈਸ ਹੋ ਜਾਂਦਾ ਕਈ ਵਾਰੀ, ਕੇਅਰ ਨਹੀਂ ਬਹੁਤ ਜ਼ਿਆਦਾ ਵਾਰੀ, ਤੇ ਇਸ ਕਰਕੇ ਵਧੀਆ ਸਟੈਪ ਹੈ ਮੈਂ ਤਾਂ ਕਹਿੰਦਾ। ਓਲੰਪਿਕ ਆਪਾਂ ਟੀਵੀ 'ਤੇ ਦੇਖਾਂਗੇ, ਅੱਜ ਤੱਕ ਟੀਵੀ 'ਤੇ ਦੇਖੀ ਆਪਾਂ ਤਾਂ ਸਿਡਨੀ ਨਹੀਂ ਸੀ ਦੇਖੀ ਭਾਅ ਜੀ, ਤੁਸੀਂ ਸ਼ਾਇਦ ਦੇਖੀ ਹੋਊਗੀ। ਸੋ ਪਹਿਲੀ ਮਾਰਚ 2020 ਤੋਂ ਪਬਲਿਕ ਟਰਾਂਸਪੋਰਟ ਇਨ ਲਕਸਮਬਰਗ ਇਜ਼ ਫ੍ਰੀ ਥਰੂ ਆਊਟ ਦਾ ਕੰਟਰੀ ਫਾਰ ਆਲ ਮੋਡ ਆਫ ਟਰਾਂਸਪੋਰਟ ਟ੍ਰੈਮਸ ਟ੍ਰੇਨਸ ਬੱਸਿਸ ਸਕੀਮ ਅਪਲਾਈਜ਼ ਟੂ ਰੈਜ਼ੀਡੈਂਟ ਕ੍ਰੋਸ ਬਾਰਡਰ ਕੰਪਿਊਟਰਸ ਐਂਡ ਟੂਰਿਸਟ ਅਲਾਈਕ, ਸਾਰਿਆਂ ਲਈ ਫ੍ਰੀ ਹੈ। ਚਲੋ ਬਹੁਤ ਵਧੀਆ ਗੱਲ ਹੈ। ਅਤੇ ਦੂਜੇ ਪਾਸੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਫਿਰ ਇਹ ਕੰਪਨਸੇਟ ਕਰਨ ਦੇ ਲਈ ਦੂਜੀ ਇਨਕਮ ਲੱਭੀ ਹੋਏਗੀ। ਤਾਂ ਖੈਰ ਇਹਨਾਂ ਨੇ ਕਾਫੀ ਖਬਰਾਂ ਸਾਂਝੀਆਂ ਕੀਤੀਆਂ, ਇਹ ਆਪਾਂ ਨਾ ਕੱਲ੍ਹ ਨੂੰ ਡਿਸਕਸ ਕਰਾਂਗੇ ਇਹਨਾਂ ਚੋਂ ਕੁਛ ਮਲਿਕ ਭਾਅ ਜੀ। ਅਤੇ ਹੁਣ ਰਿੱਕੀ ਨੇ ਵੀ ਸਾਡਾ ਪ੍ਰੋਗਰਾਮ ਸੁਣਿਆ, ਅਤੇ ਰਿੱਕੀ ਕੀ ਕਹਿੰਦਾ ਭਾਅ ਜੀ?
ਮੈਂ ਨਾ ਰਿੱਕੀ ਨੂੰ ਬੰਦੀ ਫੋਨ ਕੀਤਾ, ਉਹ ਜਿਹੜਾ ਤੁਹਾਡੇ ਵੈਸਟਰਨ ਆਸਟ੍ਰੇਲੀਆ ਬੜੇ ਪ੍ਰੋਗਰਾਮ ਸਾਰੇ ਬੜੇ ਉਹਨੇ ਚਾਅ ਦੇ ਨਾਲ ਸੁਣੇ ਆ, ਕਿਉਂਕਿ ਪ੍ਰੋਗਰਾਮ ਉੱਥੇ ਰਾਤ ਨੂੰ ਆਉਂਦੇ ਸੀ। ਅੱਜ ਕੱਲ੍ਹ ਉੱਥੇ ਕਰੋਨਾ ਵਾਇਰਸ ਕਰਕੇ ਇੱਕ ਤਾਂ ਲੋਕਡਾਊਨ ਹੋਏ ਆ, ਤੇ ਉਹ ਦਿਨ ਨੂੰ ਸੌ ਲੈਂਦਾ ਤੇ ਰਾਤ ਨੂੰ ਫਿਰ ਪ੍ਰੋਗਰਾਮ ਸੁਣਦਾ ਸਾਡੇ ਉਹ, ਤੇ ਉਹਨੇ ਲਗਾਤਾਰ ਜਿਹੜੀ ਤੁਹਾਡੀ ਟੈਲੀਕਾਸਟ ਬ੍ਰੌਡਕਾਸਟ ਹੋਈ ਆ ਨਾ ਉਹ ਸੁਣੀ ਆ। ਮੈਂ ਕਿਹਾ ਵੀ ਰਿੱਕੀ ਕਿੱਦਾਂ ਤੇਰਾ ਹਾਲ, ਅੰਕਲ ਜੀ ਜਿੱਦਾਂ ਹੁਣ ਇੱਕ ਹਾਲ ਚਾਲ ਤਾਂ ਹੁਣ ਚੰਗਾ ਹੀ ਆ, ਜਿੱਦਾਂ ਬਹੁਤ ਹੀ ਚੰਗਾ ਹੀ ਆ, ਅੱਜ ਕੱਲ੍ਹ ਤਾਂ ਮੌਜਾਂ ਲੱਗੀਆਂ ਪਈਆਂ, ਕਸੂਲੇ ਵੀ ਨੀ ਜਾਣਾ ਪੈਂਦਾ, ਕਸੂਲੇ ਜਿੱਦਾਂ ਸਕੂਲ ਹੁੰਦਾ। ਚਲੋ ਮੰਨ ਲੈਂਦੇ ਅੰਕਲ ਜੀ ਗੱਲ ਤੁਹਾਡਾ ਕਸੂਲੇ ਹੁੰਦਾ, ਮੈਂ ਕਿਹਾ ਕਸੂਲ ਨੀ ਹੁੰਦਾ ਸਕੂਲ ਹੁੰਦਾ, ਚਲੋ ਕਸੂਲੇ ਦੀ ਗੱਲ ਮੰਨ ਲੈਂਦੇ ਜਿੱਦਾਂ ਹੁਣ ਇਹੀ ਹੁੰਦਾ ਆ। ਇਹ ਫਿਰ ਮੈਂ ਕਿਹਾ ਹੁਣ ਤੂੰ ਕਿੱਦਾਂ ਵੀ ਤੇਰਾ ਬਾਕੀ ਕੰਮ ਕਿੱਦਾਂ ਚੱਲਦਾ ਪਏ, ਜਿੱਦਾਂ ਅਮਨਦੀਪ ਦੇ ਬਾਰੇ ਕੀ ਖਿਆਲ ਹੈ? ਅੰਕਲ ਜੀ ਇੱਦਾਂ ਅਮਨਦੀਪ ਦੇ ਪ੍ਰੋ ਜਿੱਦਾਂ ਉਹ ਤੁਹਾਡਾ ਹੁੰਦਾ ਨਾ ਸਿੱਖ ਫੋਰਮ ਹੁੰਦਾ ਸੀ, ਜਿੱਦਾਂ ਪੰਜਾਬੀ ਫੋਰਮ ਹੁੰਦਾ ਸੀਗਾ, ਮੈਂ ਕਿਹਾ ਫੋਰਮ ਨੀ ਹੁੰਦਾ ਫੋਰਮ ਹੁੰਦਾ। ਮੈਂ ਚਲੋ ਮੰਨ ਲੈਂਦੇ ਜਿੱਦਾਂ ਤੁਸੀਂ ਕਹਿੰਦੇ ਇੱਦਾਂ ਹੀ ਮੰਨ ਲੈਂਦੇ, ਹੁਣ ਅਸੀਂ ਗੱਲ ਜੇ ਤੁਹਾਡੀ ਗੱਲ ਤਾਂ ਮੰਨਣੀ ਪੈ, ਸਿਆਣੇ ਬੰਦੇ ਗੱਲ ਮੰਨਣੀ ਪੈਣੀ ਹੈ। ਇੱਦਾਂ ਹੁਣ ਕਹਿੰਦੇ ਸਿੱਖ ਫੋਰਮ ਵੀ ਦੇਖਿਆ, ਜਿੱਦਾਂ ਵੈਸਟਰਨ ਆਸਟ੍ਰੇਲੀਆ ਵਿੱਚ ਜਿੱਦਾਂ ਤੁਹਾਡੀਆਂ ਗੱਲਾਂ ਕਰਦੇ ਸੀ ਉਹ ਵੀ ਸੀ, ਮੈਂ ਕਰਦੇ ਨੀ ਹੁੰਦਾ ਕਰਦੇ ਹੁੰਦਾ। ਚਲੋ ਮੰਨ ਲੈਣੇ ਜਿੱਦਾਂ ਤੁਸੀਂ ਕਹਿੰਦੇ ਇੱਦਾਂ ਹੀ ਮੰਨ ਲੈਣੇ, ਮੰਨੇ ਹੀ ਲੈਣੇ ਹੁਣ ਜਿੱਦਾਂ, ਹੁਣ ਜਿੱਦਾਂ ਤੁਸੀਂ ਕਹਿੰਦੇ ਇੱਦਾਂ ਹੀ ਪੰਜਾਬੀ ਤਾਂ ਸਿੱਖਣੀ ਆ ਹੁਣ। ਫਿਰ ਮੈਂ ਕਿਹਾ ਮੈਂ ਕਿਹਾ ਵੀ ਹੋਰ ਫੋਰਮ ਬਾਰੇ ਕੀ ਖਿਆਲ ਹੈ? ਅਮਨ ਜੀ ਅਮਨਦੀਪ ਦੇ ਅੰਕਲ ਆ ਨਾ ਜਿੱਦਾਂ ਤੁਸੀਂ ਉਹ ਉਹਨਾਂ ਦਾ ਨਾਂ ਰੱਖਿਆ ਆ ਹੁਣ ਜਿੱਦਾਂ ਜਵਾਨੇ ਸ਼ੀਰੀ ਆ, ਕਹਿੰਦੇ ਉਹਨਾਂ ਨੇ ਜਿੱਦਾਂ ਭਾਸ਼ਣ ਦਿੱਤਾ ਜਿੱਦਾਂ ਪੰਜਾਬੀ ਸੱਥ ਦੇ ਵਿੱਚ ਭਾਸ਼ਣ ਦਾ, ਉੱਥੇ ਤਾਂ ਉੱਥੇ ਤਾਂ ਚੰਗਿਆੜੇ ਕਾਢੀ ਸਪੀਚ ਦਿੱਤੀ ਆ, ਤੁਸੀਂ ਕਹਿੰਦੇ ਉਹ ਦੂਜੇ ਆ ਚੰਗਿਆੜੇ ਕਾਢੀ, ਮੈਂ ਤਾਂ ਚੰਗਿਆੜੇ ਕੱਢੀ ਜਾਊਂਗਾ ਜਿੱਦਾਂ ਉਹਨੇ ਸਪੀਚ ਦਿੱਤੀ ਇੱਕ, ਜਿੱਦਾਂ ਉਹਨੇ ਕੰਡੈਮੀ ਕੀਤਾ ਕਿਸੇ ਚੀਜ਼ਾਂ ਨੂੰ ਹਨਾ, ਤੇ ਮੈਨੂੰ ਤਾਂ ਬੜਾ ਚੰਗਾ ਲੱਗਾ ਉਹਦਾ ਸਪੀਚ, ਬੜੀ ਉਹਦਾ ਅਸਚਾਹਤ ਬੜੀ ਸੀਗੀ, ਮੈਨੂੰ ਚੰਗੀ ਬੜੀ ਲੱਗੀ ਆ। ਤੇ ਮੈਂ ਨਾ ਹੁਣ ਅੰਕਲ ਜੀ ਇੱਕ ਹੋਰ ਗੱਲ ਕਰਨੀ ਆ, ਜਿੱਦਾਂ ਮੈਨੂੰ ਨਾ ਸਾਡੀ ਜਿਹੜੀ ਕਮੀਨੀ ਬੜੀ ਤੰਗ ਕਰਦੀ ਆ, ਹਰੇਕ ਗੱਲ ਤੇ ਜਿੱਦਾਂ ਹਰੇਕ ਗੱਲ ਤੇ ਨਾ ਹਰੇਕ ਗੱਲ ਤੇ, ਮੈਂ ਕਿਹਾ ਹਰੇਕ ਨੀ ਹੁੰਦਾ, ਹਰੇਕ ਨੀ ਹੁੰਦਾ ਹਰੇਕ ਹੁੰਦਾ, ਚੱਲ ਜੀ ਅੰਕਲ ਜੀ ਤੁਹਾਡੀ ਗੱਲ ਮੰਨ ਹੀ ਲੈਣੇ ਆ, ਹਰੇਕ ਗੱਲ ਤੇ ਨਾ ਜਿੱਦਾਂ ਹੁਣ ਉਹ ਨੁਕਤਾ ਖੰਡ ਕਰਦੀ ਆ, ਨੁਕਤਾ ਖੰਡ ਕੀ ਹੋਏ ਉਹ ਨੁਕਤਾ ਚੀਨੀ, ਮਤਲਬ ਨਾਂ ਨੀ ਲੈਣਾ ਚੀਨ ਦਾ, ਕਹਿੰਦੇ ਚੀਨ ਦਾ ਤਾਂ ਨਾਂ ਲੈਣਾ ਹੀ ਨੀ, ਉਹ ਮੈਂ ਖੰਡ ਕਹਿਤਾ, ਹੁਣ ਨੁਕਤਾ ਖੰਡ ਕਰਦੇ ਸੀ ਬਹੁਤ ਜ਼ਿਆਦਾ, ਏਦਾਂ ਉਹ ਵੀ ਨੁਕਤਾ ਖੰਡ ਬਹੁਤ ਹੀ ਕਰਦੀ ਆ, ਜਿੱਦਾਂ ਹੁਣ ਨੁਕਤਾ ਚੀਨੀ ਕਹਿ ਲਓ, ਹੁਣ ਜਿੱਦਾਂ ਚੀਨੀ ਆ, ਨਾਲੇ ਕਹਿੰਦੇ ਤੁਸੀਂ ਗੁਆਂਢੀ ਦਾ ਨਾਂ ਨੀ ਲੈਣਾ, ਸਾਡੇ ਹਮਲੇ ਕਰਦੇ ਜਿੱਦਾਂ ਉਹ ਜਿਹੜੇ ਆ ਸਾਡੇ ਤੇ ਹਮਲੇ ਕਰਦੇ ਆ, ਉਹ ਨੁਕਤਾ ਖੰਡ ਤੁਸੀਂ ਬਹੁਤ ਕਰਦੇ ਗੱਲਾਂ ਦਾ, ਏਦਾਂ ਨਾ ਕਰਿਆ ਕਰੋ, ਮੈਂ ਹੁਣ ਹੌਲੀ ਹੌਲੀ ਸਿੱਖਣਾ ਹੀ ਆ ਹੁਣ, ਜਿੱਦਾਂ ਗੱਲਾਂ ਸਿੱਖੇ
ਲੈਣੀ ਉਹ ਪੰਜਾਬੀ ਦਾ ਟੀਚਰ,
ਪੰਜਾਬੀ ਦਾ ਚੀਜ਼ ਬਣ ਕੇ ਦਿਖਾ ਲੈਣਾ ਹੀ ਆ ਹੁਣ, ਉਹ ਤਾਂ ਮੈਂ ਥੋੜਾ ਮੈਨੂੰ ਲੱਗਦਾ ਵੀ ਮੈਨੂੰ ਵੈਸਟਰਨ ਆਸਟ੍ਰੇਲੀਆ ਵੀ ਜਾਣਾ ਪੈਣਾ ਹੀ ਆ, ਉੱਥੇ ਵੀ ਚੰਗੇ ਲੋਕ ਲੱਗਦੇ ਹੀ ਏਦਾਂ, ਇੱਥੇ ਹੀ ਏਦਾਂ ਹੁਣ
ਪੜ੍ਹਿਆ ਵੀ ਆ ਸਾਰਾ ਕੁਛ, ਕੁਲਜੀਤ ਹੁਣਾਂ ਨੇ ਲਿਖਿਆ, ਗਿਆਨੀ ਜੀ ਹੁਣਾਂ ਨੇ ਲਿਖਿਆ, ਕੱਲ ਨੂੰ ਉਹ ਵੀ ਦੱਸਣਗੇ, ਪਿਛਲੀ ਵਾਰੀ ਵੀ ਦੱਸਿਆ ਸੀ ਕਿ 1988 ਤੋਂ ਸਿੱਖ ਫੋਰਮ ਨਾਲ ਹੀ ਸ਼ੁਰੂ ਹੋਈ ਆ ਗੇਮਾਂ ਦੇ, ਇਕੱਠਾ ਪਾਰਟ ਹੀ ਆ ਤੇ ਸਮੇਂ ਸਮੇਂ ਸਿਰ ਘਟਦਾ ਵੱਧਦਾ ਰਿਹਾ, ਤੇ ਹੁਣ ਇਸ ਵਾਰੀ ਪਿਛਲੇ 4-5 ਸਾਲ ਤੋਂ ਕਾਫੀ ਵਧੀਆ ਚੱਲ ਰਹੀ ਹੈ, ਤੇ ਇਸ ਵਾਰੀ ਬਹੁਤ ਆਲਾ ਦਰਜੇ ਦੀ ਆਰਗੇਨਾਈਜ਼ ਕੀਤੀ ਸੀ ਪਰਥ ਤੋਂ ਜਿਹੜੀ ਟੀਮ ਸੀਗੀ ਸਿੱਖ ਫੋਰਮ ਦੀ, ਪਰ ਥੋੜ੍ਹੀ ਜਿਹੀ ਨਮੋਸ਼ੀ ਹੋਈ ਕਿ ਮੁਕਾਬਲੇ ਦੇ ਵਿੱਚ ਇੱਕ ਪੰਜਾਬੀ ਫੋਰਮ ਰੱਖੀ ਹੋਈ ਸੀ ਜਿਸ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਸੀ, ਮੈਗਜ਼ੀਨ ਦੇ ਵਿੱਚ ਵੀ ਉਹੀ ਸੀ, ਸਿੱਖ ਫੋਰਮ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀਗਾ, ਜਿਹੜੀ ਕਿ ਐਕਚੁਅਲੀ ਸਿੱਖ ਫੋਰਮ ਪਾਸ ਕੀਤੀ ਗਈ ਆ ਉਹ ਪਾਰਟ ਹੈ, ਪਰ ਇੱਕ ਨਵੀਂ ਪੰਜਾਬੀ ਫੋਰਮ ਸ਼ੁਰੂ ਕੀਤੀ ਜਿਹੜਾ ਮਤਲਬ ਆਈ ਡੋਂਟ ਨੋ ਮਤਲਬ ਕਿਉਂ ਸ਼ੁਰੂ ਕੀਤੀ, ਉਹਦੀ ਕੀ ਲੋੜ ਪੈ ਗਈ ਹੈ ਨਾ, ਉਸ ਦੇ ਵਿੱਚ ਚਲੋ ਅਸੀਂ ਦੇਖਿਆ ਜਾ ਕੇ ਤਾਂ ਉਹ 'ਚ ਸਾਨੂੰ ਇਤਰਾਜ਼ ਇਹ ਹੋਇਆ ਕਿ ਪਹਿਲੀ ਗੱਲ ਤਾਂ ਹੋਣੀ ਨਹੀਂ ਸੀ ਚਾਹੀਦੀ, ਉਹ ਸਾਰਾ ਕੁਛ ਸਿੱਖ ਫੋਰਮ ਦੇ ਵਿੱਚ ਆਲਰੇਡੀ ਹੁੰਦਾ ਸੀਗਾ, ਦੂਜਾ ਇਹ ਆ ਵੀ ਉੱਥੇ ਇਹੋ ਜਿਹੇ ਰਾਈਟਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਜਿਹੜੇ ਰੋਜ਼ ਸਿੱਖਾਂ ਨੂੰ ਗਾਲਾਂ ਕੱਢਦੇ ਨੇ, ਧਰਮ ਨੂੰ ਗਾਲਾਂ ਕੱਢਦੇ ਨੇ, ਦੂਜੇ ਧਰਮਾਂ ਨੂੰ ਵੀ ਗਾਲਾਂ ਕੱਢਦੇ ਨੇ, ਨਾਸਤਿਕ ਟਾਈਪ ਦੇ ਬੰਦੇ ਨੇ, ਉਹਨਾਂ ਦੀਆਂ ਕਿਤਾਬਾਂ ਪ੍ਰਮੋਟ ਕੀਤੀਆਂ ਜਾ ਰਹੀਆਂ ਸੀਗੀਆਂ ਹੈ ਨਾ, ਅਤੇ ਉਹ ਕਾਰਡ ਵੀ ਉਹਨਾਂ ਦੀ ਸੀਗੀ, ਸੋ ਮੈਂ ਸਾਨੂੰ ਚੰਗਾ ਨਹੀਂ ਲੱਗਿਆ, ਅਤੇ ਅਸੀਂ ਇਸ ਕਰਕੇ ਉਹ ਤੁਸੀਂ ਵੀਡੀਓ ਵੀ ਦੇਖ ਸਕਦੇ ਹਾਂ, ਅਸੀਂ ਉੱਥੇ ਰਜਿਸਟਰ ਕਰਾਇਆ ਉਹ, ਅਤੇ ਸਾਡੇ ਜਿਹੜੇ ਮਿੱਤਰ ਪਿਆਰੇ ਨੇ ਉਹ ਜਿਹੜੇ ਔਰਗਨਾਈਜ਼ ਉੱਥੇ ਲੋਕਲ ਕਰ ਰਹੇ ਸੀ, ਉਹਨਾਂ ਨੂੰ ਬਹੁਤੀਆਂ ਇਹਨਾਂ ਗੱਲਾਂ ਦਾ ਪਤਾ ਨਹੀਂ ਸੀਗਾ ਪੇ ਬਿਹਾਇੰਡ ਦਾ ਸੀਨ ਕੀ ਚੱਲ ਰਿਹਾ, ਅਤੇ ਬਾਅਦ ਦੇ ਵਿੱਚੋਂ ਚਲੋ ਪਤਾ ਲੱਗਿਆ ਅਤੇ ਸਾਰੇ ਮਤਲਬ ਅਸੀਂ ਸਤਰਕ ਹੈ ਹੁਣ, ਪਰ ਇਹ ਜਿਹੜਾ ਵੰਡੀਆਂ ਪਾਉਣ ਵਾਲਾ ਗੱਲ ਹੈ, ਮਰੀਕ ਭਾਈ ਤੁਸੀਂ ਉੱਥੇ ਸੀ ਕਿ ਸਾਰਿਆਂ ਦੀਆਂ ਰਿਕੁਐਸਟਾਂ ਇਹ ਆ ਰਹੀਆਂ ਸੀ ਕਿ ਜਿਹੜੇ ਕੰਮ ਕਰਨੇ ਆ ਆਪਾਂ ਇੱਕ ਯੂਨਿਟ ਬਣਾ ਕੇ ਇਕੱਠੇ ਹੋ ਕੇ ਸਾਰੀਆਂ ਸਟੇਟਾਂ ਦੇ ਵਿੱਚ ਕਰੀਏ, ਚਾਹੇ ਉਹ ਪੰਜਾਬੀ ਦਾ ਕੰਮ ਹੈ, ਚਾਹੇ ਆਪਣੇ ਰੂਲਸ ਆਪਣੇ ਰਾਈਟਸ ਜਿਹੜੇ ਨੇ ਭਾਈਚਾਰੇ ਦੇ ਉਹਨਾਂ ਦੀ ਗੱਲ ਹੈ, ਵੀ ਆਪਾਂ ਕੰਸੋਲੀਡੇਟਡ ਅਪਰੋਚ ਇਕੱਠੇ ਹੋ ਕੇ ਯੂਨਾਈਟਿਡ ਫਰੰਟ ਲੈ ਕੇ ਜਾਈਏ, ਨਾ ਕਿ ਇਕੱਲੇ ਇਕੱਲੇ। ਹੁਣ ਤਰਾਸਦੀ ਇਹ ਸੀਗੀ ਵੀ ਜਿਹੜਾ ਕੰਮ ਪਹਿਲਾਂ ਹੀ ਇਕੱਠਿਆਂ ਦਾ ਚੱਲ ਰਿਹਾ ਉਹਨੂੰ ਦੋ ਫਾੜ ਕੀਤਾ ਜਾ ਰਿਹਾ ਸੀ, ਪੰਜਾਬੀ ਉਹਦੇ ਵਿੱਚੋਂ ਬਾਹਰ ਕੱਢੇ ਜਾ ਰਹੇ ਸੀ ਸਿੱਖ ਸਿੱਖਾਂ ਗੇ ਸਿੱਖ ਗੇਮਾਂ ਚੋਂ। ਇਹ ਨਾ ਕਾਬਲੇ ਬਰਦਾਸ਼ਤ ਸੀਗਾ, ਇਸ ਕਰਕੇ ਅਸੀਂ ਉਹ ਰੋਸ ਜਿਹੜਾ ਆਪਣਾ ਜਿਤਾਇਆ ਉੱਤੇ ਰਜਿਸਟਰ ਕਰਵਾਇਆ ਤੇ ਇੱਥੇ ਹੁਣ ਐਕਸ਼ਨ ਵੀ
ਬਾਹਰ ਕੱਢੀ ਜਾ ਰਹੀ ਸੀ।
ਮਤਲਬ ਸਿੱਖੀ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਿਆ ਰਿਹਾ ਸੀ, ਮਤਲਬ ਪੰਜਾਬੀ ਵਰਸੇ ਸਿੱਖ ਜਿਹੜੀ ਗੇਮ ਖੇਡੀ ਜਾ ਰਹੀ ਸੀ। ਮਤਲਬ ਹੁਣ ਕਦੇ ਕੋਈ ਗੇਮ ਖੇਡੀ ਜਾਂਦੀ ਹੈ, ਕਦੇ ਕੋਈ ਗੇਮ ਖੇਡੀ ਜਾਂਦੀ ਆ, ਹੁਣ ਨਵੀਂ ਗੇਮ ਜਿਹੜੀ ਹੈ, ਨਵੀਂ ਗੇਮ ਨਹੀਂ ਇਹ ਤਾਂ ਪੁਰਾਣੀ ਗੇਮ ਹੀ ਆ, ਇਹ ਉਹਨੂੰ ਉਹ ਬੰਦੇ ਮੁੜ ਮੁੜ ਕੇ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਆਪਾਂ ਪਾੜੀਏ ਤੇ ਪਾੜੀਏ ਕਿੱਦਾਂ, ਹੈ ਨਾ। ਸੋ ਇਹ ਚੀਜ਼ ਜਿਹੜੀ ਹੈ ਨਾ, ਹੁਣ ਸਾਨੂੰ ਪਤਾ ਹੈ ਸਾਰਾ ਕੁਛ, ਅਸੀਂ ਸਿੱਧੇ ਹੋਵਾਂਗੇ, ਐਡੀ ਗੱਲ ਨਹੀਂ ਹੈਗੀ। ਤੇ
ਤਾਂ ਹੀ ਤਰੱਕੀ ਕਹਿੰਦਾ ਕਿ ਅਮਨਦੀਪ ਅੰਕਲ ਨੇ ਚਿੰਗਿਆੜੀ ਕੱਢ ਰਿਪੋਰਟ ਦਿੱਤੀ
ਹੈ। ਹਾਂ ਹਾਂਜੀ, ਤੇ ਜਗਤਾਰ ਭਾਜੀ ਵੀ ਕਹਿੰਦੇ ਇਸ ਸਾਲ ਸਿੱਖ ਖੇਡਾਂ ਬਾਰੇ ਬਹੁਤਾ ਸੁਣਨ ਨੂੰ ਨਹੀਂ ਮਿਲਿਆ। ਹਾਂਜੀ, ਉਹ ਇਸ ਕਰਕੇ ਭਾਜੀ, ਇੱਕ ਤਾਂ ਕੋਵਿਡ ਸੀਗਾ ਤੇ ਗੇਮਾਂ ਕੈਂਸਲ ਹੋ ਗਈਆਂ ਸੀ, ਇਸ ਸਾਲ ਲੋਕਲ ਕਰਾਈਆਂ ਗਈਆਂ ਤੇ ਲੋਕਲ ਵੀ ਤੁਹਾਨੂੰ ਪਤਾ ਕਿ ਦੋ ਚਾਰ ਟੀਮਾਂ ਹੁੰਦੀਆਂ ਨੇ ਲੋਕਲ, ਹਰੇਕ ਖਾਸ ਕਰਕੇ ਪਰਥ ਵਰਗੇ ਸ਼ਹਿਰਾਂ 'ਚ ਚਾਰ ਕਲੱਬ ਨੇ, ਉਹ ਥੋੜ੍ਹੀਆਂ ਟੀਮਾਂ ਆ, ਥੋੜ੍ਹਾ ਧਿਆਨ ਦਿੱਤਾ ਗਿਆ। ਦੂਜੀ ਗੱਲ ਇਹ ਆ ਕਿ ਥੋੜ੍ਹਾ ਜਿਹਾ ਮੈਨੂੰ ਲੱਗਾ ਕਿ ਅਨਔਰਗਨਾਈਜ਼ਡ ਵੀ ਸੀਗਾ, ਸਰਕਾਰ ਨੇ ਪੈਸੇ ਬਹੁਤ ਦਿੱਤੇ ਹੋਏ ਸੀ ਪਰ ਲੋਕਲ ਲੋਕਾਂ ਦੀ ਸ਼ਮੂਲੀਅਤ ਵੀ ਹੈ ਨਹੀਂ ਸੀ, ਇਹ ਪ੍ਰੋਬਲਮ ਆ ਜਾਂਦੀ ਹੈ।
ਜਿੱਦਾਂ ਤੁਸੀਂ 4 ਸਾਲ ਪ੍ਰਧਾਨ ਰਹੇ ਆ ਸਿੱਖ ਗੇਮਾਂ ਦੇ, ਐਨਜ਼ੈਕ ਦੇ, ਤੇ ਉਹਨਾਂ 4 ਸਾਲਾਂ ਦੇ ਵਿੱਚ ਜਿਹੜੀ ਤੁਹਾਡੀ ਬਹੁਤ ਵੱਡੀ ਉਪਲਬਧੀ ਮੈਂ ਜਿੱਥੋਂ ਤੱਕ ਦੇਖਿਆ ਹੈ ਕਿ ਸਰਕਾਰ ਨੂੰ ਮਜਬੂਰ ਕਰਨਾ ਕਿ ਉਹ ਤੁਹਾਨੂੰ ਪੈਸੇ ਦੇਵੇ ਕਿ ਤੁਹਾਨੂੰ ਪੈਸੇ ਇਕੱਠੇ ਨਾ ਕਰਨੇ ਪੈਣ, ਇਹ ਤੁਹਾਡੀ ਉਪਲਬਧੀ ਰਹੀ ਹੈ ਕਿ ਸਰਕਾਰ ਤੋਂ ਪੈਸੇ ਲਵਾਏ ਆ ਜਿੱਦਾਂ ਸਿੱਖ ਗੇਮਾਂ ਦੇ?
ਨਹੀਂ, ਉਹਦਾ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ, ਉਹਦਾ ਆਧਾਰ ਐਡਲੇਡ ਗੇਮਾਂ ਬਣੀਆਂ ਸੀ, ਉਹ ਸਾਰਾ ਜਿਹੜਾ ਉਹਨੇ ਸਿਸਟਮ ਉੱਥੇ ਬਣਾਇਆ ਤੇ ਉਹ ਰਿਪੋਰਟਾਂ ਦੇ ਆਧਾਰ ਦੇ ਉੱਤੇ ਵੀ ਸਿਡਨੀ ਮੈਲਬਰਨ ਤੇ ਈਵਨ ਕਿ ਸਾਡੇ ਕੋਲ ਤਾਂ ਚਲੋ ਸਬੂਤ ਵੀ ਹੈਗੇ ਨੇ, ਅਸੀਂ ਸਾਰਾ ਕੁਛ ਭੇਜਿਆ, ਉਹ ਸਾਰਾ ਜਿਹੜਾ ਉੱਥੇ ਪਾਵਲਾ ਸਾਹਿਬ ਨੇ ਸੈਕਟਰੀ ਸਾਹਿਬ ਨੇ ਔਰਗਨਾਈਜ਼ ਕੀਤਾ ਸੀ, ਉਹ ਸਾਰਾ ਨੈਸ਼ਨਲ ਗੇਮਾਂ ਦੀ ਜਿਹੜੀ ਪਿਛਲਾ ਕੰਮ ਸੀਗਾ ਉਹਦੇ ਆਧਾਰ ਦੇ ਉੱਤੇ ਉਹ ਗ੍ਰਾਂਟਸ ਜਿਹੜੀਆਂ ਅਪਰੂਵ ਹੋਈਆਂ ਸੀਗੀਆਂ। ਸੋ ਉਸ ਕਰਕੇ ਮਤਲਬ ਉਹ ਇਹ ਇੱਕ ਨਾ ਪ੍ਰੋਬਲਮ ਵੀ ਬਣ ਗਈ ਹੈ ਕਿ ਜੇ ਸਰਕਾਰ ਪੈਸੇ ਦਿੰਦੀ ਹੈ ਨਾ ਤਾਂ ਜਿਹੜੇ ਪ੍ਰਬੰਧਕ ਹੈ ਉਹ ਇਉਂ ਸਮਝਦੇ ਨੇ ਕਿ ਸਾਨੂੰ ਹੁਣ ਕਮਿਊਨਿਟੀ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਅਪਰੋਚ ਨਹੀਂ ਕਰਦੇ, ਸਾਡੇ ਕੋਲ ਪੈਸਾ ਬਹੁਤ ਹੈ ਸੀ। ਹੁਣ ਇਹ ਇੱਕ ਸਮੱਸਿਆ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਵੀ ਜਦੋਂ ਜੇ ਤਾਂ ਸੰਗਤ ਪੈਸੇ ਦਿੰਦੀ ਹੈ ਆਪਾਂ ਢਾਲਾਂ ਇਕੱਠੀਆਂ ਕਰਦੇ ਤਾਂ ਉਹ ਸੰਗਤ ਇਹ ਸਮਝਦੀ ਹੈ, ਲੋਕ ਇਹ ਸਮਝਦੇ ਵੀ ਸਾਡੀ ਸ਼ਮੂਲੀਅਤ ਹੈ, ਅਸੀਂ ਪੈਸੇ ਦਿੱਤੇ ਹੋਏ ਆ, ਵੀ ਆਰ ਪਾਰਟ ਆਫ ਇਟ। ਪਰ ਜਦੋਂ ਪੈਸੇ ਨਹੀਂ ਦਿੰਦੇ ਉਹ ਆਉਂਦੇ ਵੀ ਨਹੀਂ, ਉਹ ਕਹਿੰਦੇ ਛੱਡੋ ਪਰੇ ਆਪਾਂ ਕਿਹੜੇ ਪੈਸੇ ਦਿੱਤੇ, ਚਲੋ ਆਪਾਂ ਹੋਰ ਕਿਤੇ ਚੱਲਦੇ ਹਾਂ, ਉਹਨਾਂ ਨੂੰ ਆਪਣੱਤ ਮਹਿਸੂਸ ਨਹੀਂ ਹੁੰਦੀ, ਹੈ ਨਾ। ਸੋ ਇਹ ਬੈਲੈਂਸ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਪਊਗਾ ਕਿ ਜੇ ਸਰਕਾਰਾਂ ਪੈਸੇ ਦਿੰਦੀਆਂ ਗ੍ਰਾਂਟਾਂ ਦਿੰਦੀਆਂ ਤਾਂ ਨਾਲ ਦੀ ਨਾਲ ਲੋਕਾਂ ਤੋਂ ਨੂੰ ਕਿੱਦਾਂ ਇਨਵੋਲਵ ਕਰਨਾ, ਇਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਕਿੱਦਾਂ ਇਨਵੋਲਵ ਕਰਨਾ।
ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਹੋਰ ਆ ਰਹੀ ਹੈ ਜਿੱਦਾਂ ਸਿੱਖ ਖੇਡਾਂ ਬਾਰੇ, ਤੇ ਅਗਲੀਆਂ ਜਿਹੜੀਆਂ ਸਿੱਖ ਖੇਡਾਂ ਬੁਲਗੁਲੀਆਂ ਹੋਣੀਆਂ ਤੁਹਾਡੇ ਇਲਾਕੇ ਦੇ ਵਿੱਚ ਹੋਣੀਆਂ, ਤੁਹਾਡੇ ਖਿਆਲ ਦੇ ਵਿੱਚ ਇਹ ਅਗਲੀਆਂ ਗੇਮਾਂ ਦੇ ਗੇਮਾਂ ਹੋਣ ਤੱਕ ਕੋਵਿਡ-19 ਤੇ ਕਾਬੂ ਪਾ ਲਿਆ ਜਾਵੇਗਾ, ਜਾਂ ਕਿ ਇੱਕ ਇਹ ਨਾ ਸਿੱਖ ਖੇਡਾਂ ਨੂੰ 1 ਸਾਲ ਹੋਰ ਪੋਸਟਪੋਨ ਕਰਕੇ ਪੂਰੀਆਂ ਫੁੱਲ ਫਲੈਜ ਸਿੱਖ ਗੇਮਾਂ ਜਿਹੜੀਆਂ
ਮੈਨੂੰ ਲੱਗਦਾ ਕਿ ਕਾਲ ਕੋਈ ਏਡੀ ਗੱਲ ਨਹੀਂ ਹੈਗੀ, ਇਕੜੇ ਮਤਲਬ ਕੁੰਭ ਦਾ ਮੇਲਾ ਜਿਹੜਾ 12 ਸਾਲੀ ਆਉਣਾ ਹੈ, ਪਰ ਜੇ ਸਿਕਿਉਰਿਟੀ ਹੁੰਦੀ ਆ, ਪਲੇਅਰ ਸੀ, ਹੋਸਟ ਨੂੰ ਬਹੁਤ ਪੈਸੇ ਖਰਚਣੇ ਪੈਂਦੇ ਆ ਬੁਕਿੰਗ ਕਰਾਉਣ ਦੇ ਲਈ, ਉਹ ਫਿਰ ਅਨਸੇਫ ਹੋ ਜਾਂਦਾ ਹੈ ਸਾਰਾ ਕੁਛ, ਟਿਕਟਾਂ ਨਹੀਂ ਬੁੱਕ ਹੁੰਦੀਆਂ, ਹੋਟਲ ਕਈ ਕਈ ਮਹੀਨੇ ਪਹਿਲਾਂ ਬੁੱਕ ਕਰਾਉਣੇ ਪੈਂਦੇ, ਚਾਰ ਪੰਜ ਮਹੀਨੇ ਪਹਿਲਾਂ। ਅਤੇ ਇਸ ਕਰਕੇ ਨਾ ਜਦ ਤੱਕ ਮੈਨੂੰ ਲੱਗਦਾ ਕਿ ਸਟੇਬਿਲਿਟੀ ਨਹੀਂ ਆਉਂਦੀ, ਸਟੇਬਲ ਨਹੀਂ ਹੁੰਦਾ ਸਾਰਾ ਫਾਰਮੈਟ, ਜਿਹੜਾ ਕਿ ਇਹ ਕਹਿੰਦੇ ਆ ਕਿ ਫਰਵਰੀ ਮਾਰਚ ਤੱਕ ਹੋਵੇਗਾ, ਨਹੀਂ ਉਦੋਂ ਤੱਕ ਹੋਵੇਗਾ, ਪਰ ਉਦੋਂ ਤੱਕ ਟੂ ਲੇਟ ਹੋਇਆ ਹੋਵੇਗਾ ਜੇ ਗੇਮਾਂ ਵਾਸਤੇ। ਸੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜੇ 1 ਸਾਲ ਪੋਸਟਪੋਨ ਵੀ ਕਰਕੇ ਤਾਂ ਲੋਕਲ ਕਰਾ ਲਈਆਂ ਜਾਣ ਤਾਂ ਫਿਰ ਵੱਡੇ ਪੱਧਰ 'ਤੇ ਫਿਰ ਦੁਬਾਰਾ ਰੀਲੌਂਚ ਕੀਤੀਆਂ ਜਾਣ ਨਵੀਂ ਲੁੱਕ ਦੇ ਨਾਲ, ਨਵੀਂ ਸੋਚ ਦੇ ਨਾਲ, ਨਵੇਂ ਟੀਮਾਂ ਦੇ ਨਾਲ, ਤਾਂ ਉਹ ਜ਼ਿਆਦਾ ਬਿਹਤਰ ਹੋਵੇਗਾ। ਹੁਣ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਜਿਸ ਤਰ੍ਹਾਂ ਇਹ ਪਾਟੋ ਰਾਜੋ ਜੋ ਵੀ ਕਰ ਰਹੇ ਆ, ਇਹਨੂੰ ਬੰਦ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਆ ਵੀ ਇਹਦੇ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ, ਸਿੰਪਲ ਇਜ਼ ਦੈਟ। ਅਤੇ ਇਹਨੂੰ ਇੱਕ ਕੰਸੋਲੀਡੇਟਡ ਅਪਰੋਚ, ਇੱਕ ਨਿਊਟਰਲ ਅਪਰੋਚ, ਇੱਕ ਆਸਟ੍ਰੇਲੀਅਨ ਲੁੱਕ ਦੀ ਅਪਰੋਚ ਦੇ ਕੇ ਸਾਡੇ ਆਪਣੇ ਭਾਈਚਾਰੇ ਦੇ ਬੈਨੀਫਿਟ ਦੇ ਲਈ ਪੋਲਿਸੀਜ਼ ਆਲਰੇਡੀ ਬਣੀਆਂ ਹੋਈਆਂ ਨੇ, ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਹੁਣ ਉਸ ਲੈਵਲ ਦਾ ਹੁਣ ਚਾਹੀਦਾ ਭਾਅ ਜੀ ਆਪਾਂ ਨੂੰ, ਮਤਲਬ ਉਹ ਜਿਹੜਾ ਨਾ ਮੇਲਾ ਕਲਚਰ ਟਾਈਪ, ਚੱਕ ਲਓ ਰੱਖ ਲਓ, ਫਲਾਨਾ ਬੰਦਾ ਆ ਗਿਆ, ਉਹ ਚਲੇ ਗਿਆ ਜੀ, ਉਹਨੂੰ ਆਪਾਂ ਨੂੰ ਪਿੱਛੇ ਕਰਨਾ ਚਾਹੀਦਾ ਉਸ ਕੰਮ ਨੂੰ। ਇਹਨੂੰ ਆਪਾਂ ਸਪੋਰਟਸ ਓਰੀਐਂਟਡ ਕਲਚਰ ਆਪਣੇ ਭਾਈਚਾਰੇ ਓਰੀਐਂਟਡ ਕਰਨਾ ਚਾਹੀਦਾ, ਨਾ ਕਿ ਇੰਡੀਵਿਜੂਅਲ ਆਪਣੀ ਚਮਕਾਉਣ ਨੂੰ, ਨਾਮ ਇਹ ਕਲਚਰ ਨੂੰ ਪਿੱਛੇ ਕਰਨਾ ਚਾਹੀਦਾ। ਕੀ ਖਿਆਲ ਹੈ ਭਾਈ?
ਜੀ ਅਮਨਦੀਪ, ਬਿਲਕੁਲ ਬਿਲਕੁਲ ਅਮਨਦੀਪ, ਇਹਨੂੰ ਨਵੀਂ ਲੁੱਕ ਦੇ ਨਾਲ, ਨਵੀਂ ਦਿਸ਼ਾ ਦੇ ਨਾਲ, ਜਿਹੜੀਆਂ ਜਿਹੜੀਆਂ ਆਪਣੀਆਂ ਸਟੇਡੀਅਮ ਸਿੱਖ ਖੇਡਾਂ ਆ, ਇਹਨੂੰ ਔਰਗੇਨਾਈਜ਼ ਕਰਨਾ ਚਾਹੀਦਾ, ਇਹ ਵਧੀਆ ਗੱਲ ਆ। ਅਤੇ ਇਹਦੇ ਵਿੱਚ ਕਦੋਂ ਹੋਰ ਤਬਦੀਲੀਆਂ ਵੀ ਕਰਨ ਦੀ ਲੋੜ ਆ, ਤੁਸੀਂ ਅਗਲੇ ਪ੍ਰੋਗਰਾਮ ਵਿੱਚ ਉਸਨੂੰ ਡਿਸਕਸ ਕਰਿਓ। ਅਤੇ ਕੁੱਲ ਮਿਲਾ ਕੇ ਇਹ ਅਮਨਦੀਪ, ਜਿਹੜਾ ਸਾਡਾ ਵੈਸਟਰਨ ਆਸਟ੍ਰੇਲੀਆ ਦਾ ਟੂਰ ਆ, ਤੁਹਾਡੇ ਜਵਾਨੀ ਕੀ ਇਹਦਾ ਕੀ ਕੀ ਕਹੋਗੇ ਆਪਣੇ ਜਵਾਨ?
ਦੇਖੋ ਸਾਡਾ ਤਾਂ ਬਹੁਤ ਟੌਪ ਦਾ, ਬੜੇ ਆਪਣਾ ਮਿੱਤਰਾਂ ਪਿਆਰਿਆਂ ਨੂੰ ਮਿਲੇ, ਨਵੇਂ ਚਿਹਰਿਆਂ ਨੂੰ ਮਿਲੇ, ਨਵੀਆਂ ਦੋਸਤੀਆਂ ਪਈਆਂ, ਵਿਚਾਰਾਂ ਦੀਆਂ ਸਾਂਝਾਂ ਹੋਈਆਂ, ਅਤੇ ਬਹੁਤ ਵਧੀਆ ਐਕਸਪੀਰੀਅੰਸ ਰਹੇ। ਮੈਂ ਤਾਂ ਕਹਿੰਦਾ ਕਿ ਬਹੁਤ ਵਧੀਆ, ਮਤਲਬ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਹੈ ਨਾ, ਇੱਦਾਂ ਹੀ ਇੱਕ ਦੂਜੇ ਨੂੰ ਮੇਲ ਗੇਲ ਦੇ ਮੌਕੇ ਮਿਲਦੇ ਰਹਿਣ।
ਮੈਂ ਤਾਂ ਅਮਨਦੀਪ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਵੈਸਟਰਨ ਆਸਟ੍ਰੇਲੀਆ ਪੱਖ ਦੀ, ਉਹਨਾਂ ਨੇ ਸਾਨੂੰ ਸਨਮਾਨਿਤ ਵੀ ਕੀਤਾ ਸੀ, ਪਹਿਲੀ ਵਾਰ ਕੋਈ ਪ੍ਰਾਈਜ ਮਿਲਿਆ ਜ਼ਿੰਦਗੀ ਦੇ ਵਿੱਚ, ਉਹ ਵੀ ਬਹੁਤ ਚੰਗਾ ਲੱਗਾ। ਮੈਂ ਸਾਂਭ ਕੇ ਰੱਖਿਆ ਉਹ ਆਪਣਾ, ਜਿਹੜਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਸੀ ਉਹ ਸਾਰਾ ਕੁਛ, ਅਤੇ ਬਹੁਤ ਵਧੀਆ ਲੱਗਾ। ਉਦੋਂ ਗੁਰਦੁਆਰਾ ਸਾਹਿਬ ਜਾ ਕੇ ਵੀ ਕਾਫ਼ੀ ਖੁੱਲ੍ਹਾ ਗੁਰਦੁਆਰਾ ਸਾਹਿਬ ਉਹਨਾਂ ਨੇ ਬਣਾਇਆ, ਅਤੇ ਆਲੇ ਦੁਆਲੇ ਕਾਫ਼ੀ ਵਧੀਆ ਉਹਦੇ ਵਾਤਾਵਰਨ ਵੀ ਬਹੁਤ ਚੰਗਾ ਆ। ਉੱਥੇ ਗੱਤਕੇ ਦੀ ਪ੍ਰੈਕਟਿਸ ਵੀ ਹੁੰਦੀ ਦੇਖੀ ਆ ਵੈਸਟਰਨ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ, ਇੱਕ ਤਰ੍ਹਾਂ ਨਾਲ ਪੂਰਾ ਕਲਚਰ ਆ। ਅਤੇ ਇੱਕ ਇੱਕ ਗੱਲ ਮਨਦੀਪ, ਮੈਂ ਇੱਥੇ ਹੋਰ ਕਹਿਣੀ ਚਾਹਾਂਗਾ, ਜਿਵੇਂ ਕਿ ਮੈਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਦੇਖੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪ੍ਰਬੰਧਕ ਆ ਨਾ, ਉਹ ਉੱਥੇ ਕਾਫ਼ੀ ਯੰਗੈਸਟਰਸ ਆ ਜਿਹੜੇ ਪ੍ਰਬੰਧ ਕਰਨ ਵਾਲੇ ਆ ਨਾ, ਉਹ ਯੰਗ ਜਿਹੜੀ ਕਮਿਊਨਿਟੀ ਆ, ਜਿੱਦਾਂ 30-32 ਸਾਲ ਦੇ, 36 ਸਾਲ ਦੇ, ਇਸ ਉਮਰ ਦੇ ਮੈਂ ਪ੍ਰਬੰਧਕ ਦੇਖੇ ਆ। ਲੇਕਿਨ ਦੂਜੇ ਸਟੇਟਾਂ ਦੇ ਵਿੱਚ, ਈਵਨ ਐਡਲੇਡ ਦੇ ਵਿੱਚ, ਈਵਨ ਸਿਡਨੀ ਮੈਲਬੋਰਨ ਦੇ ਵਿੱਚ ਜਿਹੜੇ ਪ੍ਰਬੰਧਕ ਆ, ਉਹ ਥੋੜ੍ਹੇ ਅਮਨਦੀਪ ਏਜਡ ਹੁੰਦੇ ਆ, ਜਿੱਦਾਂ 50 ਸਾਲ ਤੋਂ ਉੱਪਰ। ਇੱਕ ਨਵੀਂ ਪਿਰਤ ਮੈਂ ਵੈਸਟਰਨ ਆਸਟ੍ਰੇਲੀਆ ਵਿੱਚ ਦੇਖੀ ਆ, ਤੁਸੀਂ ਵੀ ਇਸ ਨੂੰ ਨੋਟ
ਕੀਤਾ ਗਿਆ? ਜੀ ਜੀ ਜੀ, ਜਿਹੜਾ ਇਹ ਆਪਾਂ ਗੱਲ ਕਰ ਰਹੇ ਹਾਂ ਬੈਨਟ ਸਪ੍ਰਿੰਗ ਗੁਰਦੁਆਰਾ ਸਾਹਿਬ ਦੀ, ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਨਾ, ਉਹ ਸਾਰੇ ਯੰਗਸਟਰਸ ਨੇ, ਮਿਡ ਏਜ ਨੇ, ਅਤੇ ਬਹੁਤ ਵਧੀਆ ਪ੍ਰਬੰਧ ਕਰ ਰਹੇ ਨੇ, ਅਤੇ ਇੱਕ ਬੜੀ ਵਧੀਆ ਪਿਰਤ ਹੈ ਔਰ ਸੰਗਤ ਬੜੀ ਹੈਪੀ ਆ। ਅਤੇ ਐਕਚੁਅਲੀ ਸਿੱਖ ਫੋਰਮ ਉਹਨਾਂ ਨੇ ਹੀ ਔਰਗਨਾਈਜ਼ ਜ਼ਿਆਦਾ ਕੀਤੀ ਸੀ, ਅਤੇ ਉਹਨਾਂ ਨੇ ਹੀ ਮਾਣ ਸਤਿਕਾਰ ਸਾਰਿਆਂ ਦਾ ਕੀਤਾ ਆ। ਅਤੇ ਇਹਦੇ ਆਪਾਂ ਗੱਲ ਫੇਰ ਕਰਾਂਗੇ, ਕੱਲ੍ਹ ਵੀ ਕਰਾਂਗੇ। ਭਾਅ ਜੀ ਜਾਂਦੇ ਜਾਂਦੇ ਨਾ, ਰਵਿੰਦਰ ਧਨੀ ਹੁਣੀ ਇੱਕ ਮਾਸਟਰਗਿਰੀ ਦਾ ਚੁਟਕਲਾ ਭੇਜਿਆ, ਉਹ ਆਪਾਂ ਕੱਲ੍ਹ ਨੂੰ ਸੁਣਾਉਣਾ, ਸੁਣੇ ਜਾਇਓ ਪ੍ਰੋਗਰਾਮ। ਅਤੇ ਹਾਂਜੀ, ਅਤੇ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਸਮਾਗਮ ਪੈਸੇ ਲਈ ਨਹੀਂ ਹੁੰਦੇ, ਲੋਕਾਂ ਲਈ ਹੁੰਦੇ ਨੇ। ਇੱਕ ਬੰਦੇ ਤੋਂ $100 ਲੈਣ ਦੀ ਜਗ੍ਹਾ 100 ਬੰਦੇ ਤੋਂ $1 ਲੈ ਲੈਣਾ ਚਾਹੀਦਾ, ਇਸ ਤਰ੍ਹਾਂ ਲੋਕ ਨਾਲ ਜੁੜਦੇ ਨੇ। ਬਿਲਕੁਲ ਸਹੀ ਗੱਲ ਹੈ, ਇਹੀ ਭਾਵਨਾ ਰਹੀ ਆਪਣੇ ਪਿਛਲੇ ਜਿਹੜੇ 4-5 ਸਾਲ ਸਿੱਖ ਖੇਡਾਂ ਸਕਸੈਸਫੁਲ ਹੋਈਆਂ ਨੇ, ਉਹ ਲੋਕਾਂ ਨੂੰ ਢਾਲਾਂ ਇਕੱਠੀਆਂ ਕਰਦੇ ਰਹੇ, ਹਾਲਾਂਕਿ ਸਰਕਾਰਾਂ ਵੀ ਦਿੰਦੀ ਰਹੀ ਆ, ਇਸ ਕਰਕੇ ਲੋਕ ਆਉਂਦੇ ਨੇ। ਅਤੇ ਸੋਨੀਗਲ ਮਰਿੰਡਾ ਵਾਲੇ ਪਰਥ ਤੋਂ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਸਭ ਤੋਂ ਪਹਿਲਾਂ ਮੈਂ 2012 ਦੇ ਵਿੱਚ ਪ੍ਰੋਗਰਾਮ ਸ਼ੁਰੂ ਕਰਨਾ ਸੁਣਿਆ ਸੀਗਾ, ਸੁਣਨਾ ਸ਼ੁਰੂ ਕੀਤਾ ਸੀਗਾ, ਅਤੇ ਮੈਂ ਪਹਿਲੀ ਵਾਰੀ ਮੈਸੇਜ ਭੇਜ ਰਿਹਾ ਹੁਣ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀਆਂ ਨੂੰ, ਅਤੇ ਲੌਂਗ ਟਰਮ ਸਾਡਾ ਸਾਥ ਬਣਿਆ ਰਹੇ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਭਾਅ ਜੀ ਆਪਾਂ ਲਈਏ ਇਜਾਜ਼ਤ ਹੁਣ, ਕਿਉਂਕਿ ਟਾਈਮ ਹੋ ਗਿਆ, ਅਤੇ ਆਪਾਂ ਗੱਲਾਂ ਬਾਤਾਂ ਫਿਰ ਬਾਕੀ ਕੱਲ੍ਹ ਨੂੰ ਕਰਾਂਗੇ, ਜਿਹੜੀਆਂ ਪੋਲੀਟਿਕਸ ਦੀਆਂ, ਅਤੇ ਹੋਰ ਗਿਆਨੀ ਜੀ ਵੀ ਆਉਣਗੇ ਪ੍ਰੋਗਰਾਮ 'ਚ, ਉਹਨਾਂ ਤੋਂ ਵੀ ਐਕਸਪੀਰੀਅੰਸ ਲੈਣੇ ਆ, ਉਹ ਵੀ ਪੋਡਕਾਸਟ ਤਾਂ ਪਹੁੰਚੇ ਹੋਏ ਨੇ। ਠੀਕ ਹੈ ਭਾਅ ਜੀ, ਮਿਲਦੇ ਹਾਂ ਫਿਰ ਕੱਲ੍ਹ ਨੂੰ ਪ੍ਰੋਗਰਾਮ 'ਚ। ਹਾਂਜੀ, ਥੈਂਕ ਯੂ ਜੀ। ਸੋ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਇਹ ਪ੍ਰੋਗਰਾਮ ਪੋਡਕਾਸਟ ਵਿੱਚ 15 ਮਿੰਟ ਬਾਅਦ ਪੈ ਜਾਵੇਗਾ, ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ, ਸੁਣ ਵੀ ਸਕਦੇ ਹੋ, ਅਤੇ ਕਈ ਟੋਪਿਕ ਅੱਜ ਰਹਿ ਗਏ ਨੇ, ਉਹ ਆਪਾਂ ਕੱਲ੍ਹ ਨੂੰ ਕਰਾਂਗੇ। ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਲੈਣਾ ਇਜਾਜ਼ਤ, ਅਤੇ ਜਾਂਦੇ ਜਾਂਦੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਹੈ, ਅਤੇ ਉਸ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਜੁੜੇ ਰਹੋ ਹਰਮਨ ਰੇਡੀਓ ਨਾਲ।